Bolei soniha Satsang ji jakara gunj ek wari sari Calgary nu sun jave Bolei soniha Sat Shri Akal Sat Shri Akal
Vaheguru Ji Ka Khalsa Vaheguru Ji Ki Fateh ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਸ ਦੀ ਛਤਰ ਛਾ ਹੇਠ ਇਹ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੂਰਜ ਦੀ ਨਿਆਈ ਨੇ ਆਪਾਂ ਸਤਿਗੁਰੂ ਸਿੱਖਿਆ ਲੈ ਕੇ ਉਹਨਾਂ ਦੀਆਂ ਕਿਰਨਾਂ ਬਣਨਾ ਨੇ ਸੋ ਮਹਾਰਾਜ ਜੀ ਦਾ ਧੰਨਵਾਦ ਉਸ ਤੋਂ ਬਾਅਦ ਭਾਈ ਸਾਹਿਬ ਜੀ ਭਾਈ ਰਣਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਜਥੇ ਦਾ ਉਹਨਾਂ ਦੇ ਨਾਲ ਬਾਹਰੋਂ ਵੀ ਸਿੰਘ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਧੰਨਵਾਦ ਕੁਛ ਤੁਹਾਡੇ ਐਸੇ ਵੀਰ ਹੁੰਦੇ ਨੇ ਜੋ 15-20 ਸਾਲ ਤੋਂ ਹਮੇਸ਼ਾ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹਦੇ ਨੇ ਅਤੇ ਨਾਲ ਹੀ ਜਿੰਨੇ ਤੁਸੀਂ ਵਲੰਟੀਅਰ ਦੇਖ ਰਹੇ ਹੋ ਮੈਨੂੰ ਨਹੀਂ ਲੱਗਦਾ ਇਹਨਾਂ ਸਾਰਿਆਂ ਦੀ ਸਹਾਇਤਾ ਤੋਂ ਬਗੈਰ ਇਹ ਪ੍ਰੋਗਰਾਮ ਸਿਰੇ ਚਾੜਿਆ ਜਾ ਸਕਦਾ ਸੀ ਸੋ ਸਾਰੇ ਵੀਰਾਂ ਦਾ ਭੈਣਾਂ ਦਾ ਮਾਤਾਵਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਦੂਜੇ ਜਿੰਨੇ ਵੀ ਲੰਗਰ ਵਾਲੇ ਸੇਵਾਦਾਰ ਨੇ ਤਿੰਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਭਾਰੀ ਸੇਵਾ ਕੀਤੀ ਸਾਰੇ ਵੀਰਾਂ ਦਾ ਧੰਨਵਾਦ ਪਹਿਲੇ ਦਿਨ ਲੋਬਲਾ ਵਾਲਿਆਂ ਦਾ ਲੰਗਰ ਚੱਲਿਆ ਅਮਰਜੀਤ ਸਿੰਘ ਜੀ ਲਾਲੀ ਵਰਿਆਮ ਸਿੰਘ ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸਮੁੱਚੀ ਸੰਗਤ ਮੈਨੂੰ ਪਤਾ ਜਿਤਨੇ ਵੀ ਲਾਗੇ ਲਾਗੇ ਟਾਊਨ ਨੇ ਉੱਥੋਂ ਵੀ ਸੰਗਤ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਹਰ ਜੋ ਜਗ੍ਹਾ ਹੈ ਬੈਠਣ ਵਾਸਤੇ ਉਹ ਠੀਕ ਹੈ ਉੱਥੇ ਉਹ ਲੀਕੇਜ ਵਗੈਰਾ ਨਹੀਂ ਸੰਗਤ ਉੱਥੇ ਬੈਠ ਸਕਦੀ ਹੈ ਅਤੇ ਮੀਡੀਆ ਦੇ ਮੈਂਬਰ ਵੀ ਅੱਜ ਪਹੁੰਚੇ ਹੋਏ ਨੇ ਉਹਨਾਂ ਸਾਰੇ ਮੀਡੀਆ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਅਤੇ ਖਾਸ ਤੌਰ 'ਤੇ ਧੰਨਵਾਦ ਸਾਡੇ ਸਾਊਂਡ ਵਾਲੇ ਵੀਰ ਮਨਜੋਤ ਹੋਣੀ ਜਿੱਥੇ ਵੀ ਭਾਈ ਸਾਹਿਬ ਦਾ ਪ੍ਰੋਗਰਾਮ ਹੁੰਦਾ ਇਹ ਮੇਰੇ ਵੀਰ ਸਾਰੇ ਰਲ ਕੇ ਸਾਊਂਡ ਦੀ ਸੇਵਾ ਕਰਦੇ ਨੇ ਉਹਨਾਂ ਦਾ ਧੰਨਵਾਦ ਅਤੇ ਇਸੇ ਤਰ੍ਹਾਂ ਲਾਈਵ ਵੀਡੀਓ ਰਣਜੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਨਾਲ ਮੈਂ ਭਾਈ ਸਾਹਿਬ ਗ੍ਰੰਥੀ ਸਾਹਿਬਾਨ ਅਤੇ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਸਾਹਿਬ ਦੇ ਜਥੇ ਦੇ ਮੈਂਬਰ ਨੇ ਜਾਂ ਜੋ ਨਾਲ ਆਏ ਨੇ ਉਹਨਾਂ ਨੂੰ ਵੀ ਸਰੋਪ ਆਏ ਭੇਟ ਕਰਨ ਠੀਕ ਆ ਭਾਈ ਸਾਹਿਬ ਜੀ ਨੇ ਇਹ ਬੇਨਤੀ ਕੀਤੀ ਆ ਕਿ ਜਦੋਂ ਆਨੰਦ ਸਾਹਿਬ ਪੜਾਂਗੇ ਉਦੋਂ ਸਰੋਪੇ ਭੇਟ ਕੀਤੇ ਜਾਣ ਸੋ ਹੁਣ ਮੈਂ ਬੇਨਤੀ ਕਰਾਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਥੋੜ੍ਹੇ ਥੋੜ੍ਹੇ ਮੇਰੇ ਵੀਰ ਜਿਹੜੇ ਨੇ ਲਾਗੇ ਨੂੰ ਹੋ ਜਾਓ ਭੈਣਾਂ ਵੀ ਥੋੜ੍ਹੀ ਥੋੜ੍ਹੀਆਂ ਲਾਗੇ ਨੂੰ ਹੋ ਜਾਓ ਤਾਂ ਕਿ ਆਪਾਂ ਅੰਦਰ ਦੀਵਾਨ ਹਾਲ ਦੇ ਵਿੱਚ ਹੋਰ ਥੋੜ੍ਹੀ ਜਗ੍ਹਾ ਬੈਠਣ ਨੂੰ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਬੱਚੀ ਆ ਗੁਰਲੀਨ ਕੌਰ ਛੋਟੀ ਰੋ ਰਹੀ ਹੈ ਆਪਣੇ ਮਾਤਾ ਪਿਤਾ ਤੋਂ ਅਲੱਗ ਹੋ ਗਈ ਹੈ ਆਫਿਸ ਦੇ ਵਿੱਚ ਬੈਠੀ ਹੈ ਉੱਥੋਂ ਜਾ ਕੇ ਤੁਸੀਂ ਉਹਨੂੰ ਮਿਲ ਸਕਦੇ ਹੋ ਗੁਰਲੀਨ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨੇ ਮਿੱਤਰ ਅਸਾਡੜੇ ਸੇ ਹਉ ਟੁੰਡੇਂਦੀ ਜਗ ਸਬਾਇਆ ਹਉ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ ਆਓ ਜੀ ਰਲ ਮਿਲ ਕੇ ਕੁਛ ਸਮਾਂ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਰਲ ਕੇ ਪੜੋ। ਨਮਸਕਾਰ ਕਰਨ ਵਾਲੇ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜਦੇ ਜਾਓ। ਜਿਨ੍ਹਾਂ ਭੈਣਾਂ ਕੋਲ ਬੱਚੇ ਛੋਟੇ ਹੋਣ ਉਹ ਵੀ ਖਿਆਲ ਰੱਖਣ, ਜੇ ਰੌਲਾ ਪਾਉਣ ਫਿਰ ਬਾਹਰਲੇ ਪਾਸੇ ਬੈਠਿਆ ਜਾ ਸਕਦਾ। ਆਓ ਸਾਰੇ ਰਲ ਕੇ ਪੜੀਏ ਜੀ। ਹਉ ਕੁਰਬਾਨ ਜਾਉ ਮਿਹਰਵਾਨ ਹਉ ਕੁਰਬਾਨ ਜਾਉ ਮਿਹਰਵਾਨ ਹਉ ਕੁਰਬਾਨ ਜਾਉ ਹਉ ਕੁਰਬਾਨ ਜਾਉ ਮਿਹਰਵਾਨ ਹਉ ਕੁਰਬਾਨ ਜਾਉ ਹਉ ਕੁਰਬਾਨ
ਕੁਰਬਾਨ ਇਹ ਤੁਹਾਨੂੰ
ਹਰ ਕੇ ਸੇਵਕ ਜੋ ਹਰ ਬੋਲੋ
ਤਿੰਨ ਕੀ ਕਥਾ ਹਰ ਕੇ ਸੇਵਕ ਜੋ ਹਰ ਹਰ ਪਾਏ ਕਥਾ ਮੇਰਾ ਰੀਰੇ
ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ
ਸੰਗਾਰੀ ਸੰਗਾਰੀ
ਗੁਰਬਾਣੀ ਦੇ ਜਿਹੜੇ ਅਰਥ ਭਾਵ ਨੇ ਉਹਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜੇ ਸਿੱਧਾ ਸਮਝਾਂਗੇ ਤੇ ਇਦਾਂ ਲੱਗਦਾ ਵੀ ਰੱਬ ਦੇ ਪਿਆਰੇ ਆਉਂਦੇ ਜਾਂਦੇ ਨਹੀਂ। ਆਵ ਹੈ ਨਾ ਜਾਹੇ ਨਾ ਕਬੂ ਮਰਤੇ ਮਰਦੇ ਵੀ ਸੋ ਆਓ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਿਆਰ ਨਾਲ ਆਪਾਂ ਕੁਝ ਸਮਾਂ ਇਕਾਗਰ ਚਿੱਤ ਹੋ ਕੇ ਬੈਠੀਏ। ਇਸ ਗੱਲ ਦਾ ਖਿਆਲ ਸਾਨੂੰ ਰੱਖਣਾ ਪੈਣਾ ਵੀ ਗੁਰਬਾਣੀ ਦੇ ਭਾਵ ਅਰਥ ਸਮਝਣੇ ਚਾਹੀਦੇ। ਸ਼ਬਦਾਰਥ ਨੇ ਜਿਹੜੇ ਉੱਥੇ ਫਿਰ ਬੜੀ ਉਲਝਣ ਪੈ ਜਾਂਦੀ। ਜੇ ਸ਼ਬਦ ਨੂੰ ਸਮਝੀਏ ਤੇ ਇਦਾਂ ਲੱਗਦਾ ਵੀ ਇਹ ਸ਼ਬਦ ਵਿੱਚ ਇਹ ਦੱਸਿਆ ਜਾ ਰਿਹਾ ਵੀ ਗੁਰਮੁਖ ਨੇ ਜਿਹੜੇ ਰੱਬ ਦੇ ਪਿਆਰੇ ਨੇ ਜਿਹੜੇ ਹਰ ਕੇ ਸੇਵਕ ਨੇ ਜਿਹੜੇ ਹਰ ਕੇ ਸੇਵਕ ਜੋ ਹਰ ਭਾਏ ਜਿਹੜੇ ਰੱਬ ਨੂੰ ਪਿਆਰੇ ਲੱਗਦੇ ਆ ਤਿੰਨ ਕੀ ਕਥਾ ਨਿਰਾ ਉਹਨਾਂ ਦੀ ਕਥਾ ਗੱਲ ਵੱਖਰੀ। ਤੇ ਅੱਗੇ ਜਦੋਂ ਆਪਾਂ ਪੜ੍ਹਦੇ ਹਾਂ ਆਮ ਹੈ ਨਾ ਜਾਹੇ ਉਹ ਆਉਂਦੇ ਜਾਂਦੇ ਨੇ ਉਹ ਕਦੇ ਆਉਂਦੇ ਜਾਂਦੇ ਨੇ। ਆਵ ਹੈ ਨਾ ਜਾਹੇ ਨਾ ਕਬੂ ਮਰਤੇ ਇਹਦੇ ਭਾਵ ਨੂੰ ਸਮਝਣਾ ਪੈਣਾ। ਆਉਣਾ ਜਾਣ ਦਾ ਮਤਲਬ ਕੀ ਹੈ? ਹੁਣ ਜੇ ਕੋਈ ਬੰਦਾ ਦਰਬਾਰ 'ਚ ਇੱਧਰੋਂ ਆਵੇ ਫਿਰ ਜਾਵੇ ਫਿਰ ਆਵੇ ਫਿਰ ਜਾਵੇ ਆਪਾਂ ਕਹਾਂਗੇ ਵੀ ਕਿਉਂ ਭਟਕਦਾ ਫਿਰਦਾ ਹੈ? ਬਾਰ ਬਾਰ ਆਉਣ ਜਾਣ ਨੂੰ ਕੀ ਕਹਾਂਗੇ? ਭਟਕਦਾ ਫਿਰਦਾ। ਆਉਣਾ ਜਾਣਾ ਮਤਲਬ ਭਟਕਣਾ। ਜਿਹੜੇ ਸੱਚ ਨਾਲ ਜੁੜੇ ਹੋਏ ਆ ਉਹ ਭਟਕਦੇ ਨਹੀਂ, ਕਦੇ ਨਹੀਂ ਭਟਕਦੇ।
ਤੇ ਇੱਕ ਕੀ ਹੈ ਉਹ ਮਰਦੇ ਵੀ ਨਹੀਂ ਮਰਦੇ ਮੌਤ ਕਿਹੜੀ ਫਿਜ਼ੀਕਲੀ ਮੌਤ ਤੇ ਸਾਰਿਆਂ ਨੂੰ ਹੀ ਆਉਂਦੀ ਨੇ ਸਰੀਰ ਤੇ ਇੱਕ ਨਾ ਇੱਕ ਦਿਨ ਸਾਰਿਆਂ ਦਾ ਮਰਦਾ ਹੀ ਹੈ ਉਹ ਕਿਹੜੀ ਮੌਤ ਨਹੀਂ ਮਰਦੇ ਉਹ ਹੈ ਜ਼ਮੀਰ ਦੀ ਮੌਤ ਜਿਹਨੂੰ ਕਹਿੰਦੇ ਹੈ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਬਾਕੀ ਤੇ ਮਰੇ ਹੀ ਆ ਅਸੀਂ ਜਿਹਨੂੰ ਆਪਾਂ ਪੜ੍ਹਦੇ ਹਾਂ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਕਿਹੜੀ ਮੌਤ ਨਹੀਂ ਆਉਂਦੀ ਉਹਨਾਂ ਤੇ ਉਹ ਸੱਚ ਨੂੰ ਕਦੇ ਛੱਡਦੇ ਨਹੀਂ ਤੇ ਸਦਾ ਜਿਉਂਦੇ ਰਹਿੰਦੇ ਆ ਸੱਚ ਨਾਲ ਜੁੜੇ ਰਹੀਏ ਤੇ ਫਿਰ ਜੇ ਸੱਚ ਜ਼ਿੰਦਗੀ 'ਚ ਲਾਗੂ ਕਰੀਏ ਸੱਚ ਬੋਲੀਏ ਸੱਚ ਸਮਝੀਏ ਆਖਾਂ ਬੋਲੋ ਅੱਗੇ ਜੀਵਾਂ ਇਹ ਹੈ ਜ਼ਿੰਦਗੀ ਜੇ ਸੱਚ ਕਹੀਏ ਤੇ ਜਾਨ ਪੈ ਜਾਂਦੀ ਹੈ ਤੇ ਜਦੋਂ ਸੱਚ ਨੂੰ ਛੱਡ ਦਿੰਦੇ ਹਾਂ ਫਿਰ ਵਿਸਰੈ ਮਰ ਜਾਓ ਫਿਰ ਤੇ ਮੌਤ ਹੋ ਜਾਂਦੀ ਹੈ ਇਹ ਮੌਤ ਹੈ ਜਿਹੜੀ ਮੌਤ ਤੇਰੇ ਪਿਆਰਿਆਂ ਤੇ ਨਹੀਂ ਆਉਂਦੀ ਜੇ ਅਸੀਂ ਇਹਦੇ ਸ਼ਬਦਾਂ ਅਰਥ ਲਵਾਂਗੇ ਫਿਰ ਇੱਦਾਂ ਲੱਗਦਾ ਵੀ ਉਹ ਕਦੇ ਮਰਦੇ ਨਹੀਂ ਪਰ ਫਿਰ ਸਵਾਲ ਖੜਾ ਹੋਣਾ ਵੀ ਮਰਦੇ ਜਾਂਦੇ ਆ ਸਰੀਰ ਤੇ ਸਭ ਦਾ ਹੀ ਗਿਆ ਦੇਹ ਕਰਕੇ ਤੇ ਕੋਈ ਵੀ ਨਹੀਂ ਰਹਿੰਦਾ ਇੱਥੇ ਕੋਈ ਵੀ ਜਿਹੜਾ ਸੱਚ ਨਾਲ ਜੁੜਿਆ ਹੋਇਆ ਹੈ ਉਹ ਭਟਕਦਾ ਵੀ ਨਹੀਂ ਆਉਂਦਾ ਜਾਂਦਾ ਨਹੀਂ ਮਤਲਬ ਭਟਕਦਾ ਨਹੀਂ ਭਟਕਣਾ ਵੀ ਉਹਦੀ ਖਤਮ ਹੋ ਚੁੱਕੀ ਹੈ ਜਿਹੜਾ ਸੱਚ ਨਾਲ ਜੁੜਿਆ ਹੈ ਤੇ ਇੱਕੋ ਕਦੇ ਜ਼ਮੀਰ ਦੀ ਮੌਤ ਨਹੀਂ ਮਰਦਾ ਜਿਹੜੀ ਜ਼ਮੀਰ ਦੀ ਮੌਤ ਅਸੀਂ ਲੋਕ ਆ ਜਿਹੜੇ ਉਹ ਮਰੇ ਹੋਏ ਆ ਜ਼ਮੀਰ ਦੀ ਮੌਤ ਜਿਹੜੇ ਸੱਚ ਨਾਲ ਜੁੜੇ ਆ ਉਹ ਨਹੀਂ ਮਰਦੇ ਤੇ ਚਾਲ ਨਿਰਾਲੀ ਜਿਹੜੀ ਆਪਾਂ ਪੜ੍ਹਦੇ ਹਾਂ ਨਾ ਉਹਨ ਤਿੰਨ ਕੀ ਕਥਾ ਕਥਾ ਨਰਾਰੀ ਦਾ ਮਤਲਬ ਕੀ ਹੈ ਉਹਨਾਂ ਦਾ ਲਾਈਫ ਸਟਾਈਲ ਹੈ ਜਿਹੜਾ ਉਹ ਹੋਰਾਂ ਨਾਲੋਂ ਹਟ ਕੇ ਹੁੰਦਾ ਜਿਹੜੀ ਆਪਾਂ ਕਹਿੰਦੇ ਨਾ ਭਗਤਾਂ ਕੀ ਚਾਲ ਨਿਰਾਲੀ ਚਾਲ ਦਾ ਮਤਲਬ ਕੋਈ ਫਿਜ਼ੀਕ ਸਰੀਰ ਦੀ ਚਾਲ ਨਹੀਂ ਵੀ ਬੰਦਾ ਮੜਕ ਮੜਕ ਕੇ ਤੁਰਦਾ ਹੈ ਜਾਂ ਬੰਦਾ ਝੂਲ ਝੂਲ ਕੇ ਤੁਰਦਾ ਹੈ ਜਾਂ ਬੰਦਾ ਆਕੜ ਆਕੜ ਕੇ ਤੁਰਦਾ ਹੈ ਛਾਤੀ ਅੱਗੇ ਨੂੰ ਕਰਕੇ ਤੁਰਦਾ ਹੈ ਚਾਲ ਦਾ ਮਤਲਬ ਹੁੰਦਾ ਲਾਈਫ ਸਟਾਈਲ ਤੇਰੇ ਪਿਆਰਿਆਂ ਦਾ ਜ਼ਿੰਦਗੀ ਜਿਉਣ ਦਾ ਜਿਹੜਾ ਸਟਾਈਲ ਹੈ ਉਹ ਵੱਖਰਾ ਉਹ ਕਿਸੇ ਨਾਲ ਨਹੀਂ ਲਾਈਫ ਸਟਾਈਲ ਹੁਣ ਵੇਖੋ ਸਾਰੇ ਰਾਜੇ ਮਹਾਰਾਜੇ ਕਹਿੰਦੇ ਬਾਦਸ਼ਾਹ ਜੀ ਜਿੱਦਾਂ ਕਹੋਗੇ ਉਵੇਂ ਕਰਾਂਗੇ ਜਿੱਦਾਂ ਮਨਾਓਗੇ ਮੰਨ ਜਾਂਗੇ ਜੋ ਸਮਝਾਓਗੇ ਸਮਝ ਜਾਂਗੇ ਜਿੱਥੇ ਰੱਖੋਗੇ ਰਵਾਂਗੇ ਪਰ ਕਲਗੀਆਂ ਵਾਲੇ ਕਹਿੰਦੇ ਮੈਂ ਨਹੀਂ ਰਹਿੰਦਾ ਮੇਰਾ ਲਾਈਫ ਸਟਾਈਲ ਸਾਰਿਆਂ ਨਾਲੋਂ ਵੱਖਰਾ ਮੇਰੀ ਜਿਉਣ ਦਾ ਮੇਰਾ ਤਰੀਕਾ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਚਾਹੁੰਦਾ ਮੈਂ ਬਾਹਮਣ ਦਾ ਪਾਇਆ ਹੋਇਆ ਜਾਲ ਹੈ ਜਿਹੜਾ ਮੈਂ ਨਹੀਂ ਮੰਨਦਾ ਮੈਂ ਤੁਹਾਡਾ ਬਣਾਇਆ ਹੋਇਆ ਬੁਣਿਆ ਹੋਇਆ ਜਾਲ ਹੈ ਜਿਹੜਾ ਮੈਂ ਨਹੀਂ ਇਹਨੂੰ ਮੰਨਦਾ ਮੇਰਾ ਲਾਈਫ ਸਟਾਈਲ ਸਾਰਿਆਂ ਨਾਲੋਂ ਵੱਖਰਾ ਮੈਂ ਨਹੀਂ ਇਹਦੇ ਵਿੱਚ ਰਹਿ ਸਕਦਾ ਘੁੱਟਣ ਮੈਂ ਘੁੱਟਣ ਦੀ ਜ਼ਿੰਦਗੀ ਨਹੀਂ ਜਿਉ ਸਕਦਾ ਜਿੱਦਾਂ ਕਹਿ ਲਓ ਮੈਂ ਪਲ ਪਲ ਨਹੀਂ ਮਰ ਸਕਦਾ ਮੇਰਾ ਜਿਹੜਾ ਢੰਗ ਹੈ ਉਹ ਵੱਖਰਾ ਹੈ ਇਹ ਹੈ ਫੈਸਲਾ ਲੈਣਾ ਵੀ ਅਸੀਂ ਜ਼ਿੰਦਗੀ ਇੱਦਾਂ ਜਿਉਣੀ ਹੈ ਸਾਡਾ ਲਾਈਫ ਸਟਾਈਲ ਆ ਅਸੀਂ ਇੱਦਾਂ ਹੀ ਰਹਿਣਾ ਕਿਸੇ ਦੀ ਈਨ ਨਹੀਂ ਮੰਨਣੀ ਲੋਕ ਕੀ ਕਹਿੰਦੇ ਆ ਸੰਸਾਰ ਕੀ ਕਹਿੰਦਾ ਦੁਨੀਆ ਕੀ ਕਹਿੰਦੀ ਹੈ ਲੋਕ ਅਸੀਂ ਉਹ ਨਹੀਂ ਵੇਖਣਾ ਸਾਡਾ ਜਿਉਣ ਦਾ ਢੰਗ ਵੱਖਰਾ ਹੈ ਇਹਨੂੰ ਕਹਿੰਦੇ ਆ ਭਗਤਾਂ ਕੀ ਚਾਲ ਨਿਰਾਲੀ ਤੇ ਇਹ ਚਾਲ ਨਿਰਾਲੀ ਤੇ ਹੈ ਪਰ ਹੈ ਬੜੀ ਔਖੀ ਆਪਾਂ ਸਾਰਾ ਹੀ ਸ਼ਬਦ ਪੜ੍ਹ ਦਿਓ ਇੱਕ ਵਾਰ ਆਪਾਂ ਸੁਣਦੇ ਹਾਂ ਵੇਖਿਓ ਤੀਸਰੇ ਪਾਤਸ਼ਾਹ ਦਾ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਚੇਤਾ ਰੱਖਿਓ ਜੀ ਸ਼ਬਦਾ ਅਰਥ ਨਹੀਂ ਭਾਵ ਅਰਥ ਲੈਣੇ ਪੈਣਗੇ ਚਾਲ ਨਿਰਾਲੀ ਤੇ ਚਾਲ ਦਾ ਅਰਥ ਸਿੱਧਾ ਸਿੱਧਾ ਦੇ ਹੋਈ ਹੈ ਵੀ ਚਾਲ ਜਿਵੇਂ ਬੰਦਾ ਤੁਰਦਾ ਫਲਾਣੇ ਬੰਦੇ ਦੀ ਚਾਲ ਬੜੀ ਸੋਹਣੀ ਹੈ ਫਲਾਣੇ ਬੰਦੇ ਦੀ ਚਾਲ ਬੜੀ ਮਾੜੀ ਹੈ ਬੰਦਾ ਤੁਰ ਚਾਲ ਦਾ ਸਿੱਧਾ ਅਰਥ ਦੇ ਹੈ ਪਰ ਸਾਨੂੰ ਇਹਨੂੰ ਇਹਦੇ ਅਰਥ ਭਾਵਾਂ ਨੂੰ ਸਮਝਣਾ ਪੈਣਾ ਤਾਂ ਕਰਕੇ ਕਈ ਵਾਰੀ ਕਿਸੇ ਵੀਰ ਦੇ ਮਨ 'ਚ ਆ ਜਾਂਦਾ ਨਾ ਵੀ ਮੈਂ ਪਰ ਕੱਲ੍ਹ ਦੇ ਦੀਵਾਨ ਵਿੱਚ ਮੇਰਾ ਖਿਆਲ ਕਿਹਾ ਸੀ ਵੀ ਦਰਗਾਹ ਜਿਹੜੀ ਹੈ ਉਹ ਕਿਤੇ ਉੱਤੇ ਨਹੀਂ ਤੇ ਇੱਕ ਦੋ ਪਰਚੀਆਂ ਮੇਰੇ ਕੋਲ ਆਈਆਂ ਸੀ ਜਿਹਦੇ ਵਿੱਚ ਲਿਖਿਆ ਵੀ ਦਰਗਾਹ ਬਾਰੇ ਤੇ ਗੁਰਬਾਣੀ 'ਚ ਬਹੁਤ ਜ਼ਿਆਦਾ ਲਿਖਿਆ ਵੀ ਦਰਗਾਹ ਇੱਕ ਪੰਗਤੀ ਨਹੀਂ ਜੀ ਸੈਂਕੜੇ ਪੰਗਤੀਆਂ ਦਰਗਾਹ ਦੇ ਬਾਰੇ ਪਰ ਸਾਨੂੰ ਇਹ ਸਮਝਣਾ ਪੈਣਾ ਹੈ ਵੀ ਦਰਗਾਹ ਇੱਕ ਤੇ ਪੁਜਾਰੀ ਵਾਲੀ ਦਰਗਾਹ ਹੈ ਜਿਨ੍ਹਾਂ ਦਾ ਰੱਬ ਕਿਤੇ ਦੂਰ ਰਹਿੰਦਾ ਉਹਨਾਂ ਦੀ ਦਰਗਾਹ ਵੀ ਕਿਤੇ दूर है, पर जेड़ा साडा रब है जिन्हों असी गुरबाणी च रब कहने सानू जेड़ा रब समझाया गया गुरु ग्रंथ साहब ने समझाया वो रब वो है जेड़ा सब है घट
राम बोल रामा बोल है राम बिना वो बोल है।
सानू तो इस रब की डेफिनेशन समझाई गई है जेड़ा जर्रे जर्रे च है। सानू तो वह रब दसिया गया जेड़ा हरेक दरख्त विच भी है तुहाडे च भी है मेरे च भी है बजुर्गों च भी है बच्चों च भी है भाइयों च भी है माइयों च भी है। सानू तो उस रब की डेफिनेशन दी गई है। फिर जे साडा रब जर्रे जर्रे च है तो साडे रब की दरगाह भी हर थान ते है। जे रब हर थान ते है तो साडे रब जिथे उहदी दरगाह भी हर थान ते है। तो मुबारक होवे उहनां नूं उह रब जिहड़ा कितें दूर रहिंदा है उहनां दी दरगाह भी कितें दूर होएगी। ਜਿਹੜੇ ਇਹ ਮੰਨਦੇ ਨੇ ਵੀ ਰੱਬ ਕਿਤੇ ਸੱਤਵੇਂ ਆਸਮਾਨ ਤੇ ਰਹਿੰਦਾ ਹੈ ਰੱਬ ਬਹੁਤ ਦੂਰ ਰਹਿੰਦਾ ਕਿਤੇ ਤੇ ਉਹਨਾਂ ਨੂੰ ਮੁਬਾਰਕ ਹੋਵੇ ਉਹਨਾਂ ਦੀ ਦਰਗਾਹ। ਉਹ ਮਰ ਕੇ ਜਾਣਗੇ ਪਰ ਆਪਾਂ ਤੇ ਅੱਜ ਸਹੀ ਚੱਲੋ ਸਹੀ ਕੰਮ ਕਰੋ ਸੱਚੀ ਐਂ ਲੱਗੂ ਵੀ ਦਰਗਾਹ 'ਚ ਹੀ ਰਹਿੰਦੇ ਹਾਂ ਯਾਰ ਕਿਸੇ ਦਾ ਮਾੜਾ ਜ਼ਿੰਦਗੀ ਵਿੱਚ ਕੀਤਾ ਨਹੀਂ। ਮਾਂ ਸਾਡੀ ਖੁਸ਼ ਹੈ ਘਰ ਵਾਲੀ ਸਾਡੀ ਖੁਸ਼ ਹੈ ਚੰਗਾ ਪੁੱਤ ਬਣ ਕੇ ਵਿਖਾਇਆ ਚੰਗਾ ਪਤੀ ਬਣ ਕੇ ਵਿਖਾਇਆ ਚੰਗਾ ਪਿਤਾ ਬਣ ਕੇ ਵਿਖਾਇਆ। ਜਿਸ ਮਾਲਕ ਦੇ ਕੰਮ ਕਰਦੇ ਹਾਂ ਉਹ ਕਹਿੰਦਾ ਯਾਰ ਛੱਡ ਕੇ ਨਾ ਜਾਈ 80 ਸਾਲ ਦਾ ਹੋ ਗਿਆ ਅਜੇ ਵੀ ਰਿਟਾਇਰਮੈਂਟ ਨਹੀਂ ਦਿੰਦੇ ਕਹਿੰਦੇ ਤੇਰੇ ਵਰਗਾ ਬੰਦਾ ਨਹੀਂ ਮਿਲਣਾ ਅਸੀਂ ਤੇ ਸਾਰੀ ਜ਼ਿੰਦਗੀ ਦਰਗਾਹ 'ਚ ਹੀ ਰਹੇ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਉਂ ਗੁਰਮੁਖੋ ਕਿਹੜੀ ਦਰਗਾਹ ਚਾਹੀਦੀ ਹੈ ਜ਼ਿੰਦਗੀ ਵਾਲੀ ਹੈ ਕਿ ਮਰਨ ਤੋਂ ਬਾਅਦ ਵਾਲੀ ਭਾਲਦੇ ਅੱਜ ਵਾਲੀ ਚਾਹੀਦੀ। ਸਾਨੂੰ ਤੇ ਆਜ ਮਲਾਵਾ ਸੇਖ ਫਰੀ ਅੱਜ ਦੀ ਗੱਲ ਕਰੋ ਪ੍ਰੈਜੈਂਟ ਦੀ ਗੱਲ ਕਰੋ ਪਿਆਰਿਓ ਪ੍ਰੈਜੈਂਟ ਅੱਜ ਹੁਣ ਆਜ ਮਲਾਵਾ ਸੇਖ ਫਰੀ ਟਾਕੇ ਮਕੁੰਜੜੀਆਂ ਮਨੋ ਮਚਿੰਦਰ ਕਹਿੰਦੇ ਅੱਜ ਆਪਣੇ ਭੈੜੇ ਖਿਆਲਾਤ ਜਿਹੜੇ ਆ ਉਹਨਾਂ ਤੇ ਕੰਟਰੋਲ ਕਰ ਲੈ ਤੈਨੂੰ ਅੱਜ ਹੁਣੇ ਰੱਬ ਮਿਲ ਸਕਦਾ ਤੇ ਜੇ ਰੱਬ ਮਿਲ ਗਿਆ ਤੇ ਦਰਗਾਹ ਵੀ ਨਾਲ ਹੀ ਮਿਲ ਜਾਂਦੀ ਉਹਨੂੰ ਫੀਲ ਕਰ ਉਹਨੂੰ ਮਹਿਸੂਸ ਕਰ ਹਾਜ਼ਰ ਹੋ ਉਹ ਗੈਰ ਹਾਜ਼ਰ ਨਹੀਂ ਤੂੰ ਗੈਰ ਹਾਜ਼ਰ ਹੈ ਰੱਬ ਨਹੀਂ ਗਵਾਚਿਆ ਤੂੰ ਗਵਾਚਿਆ ਵੇਖੋ ਨਾ ਪਿਆਰਿਓ ਮੱਛੀ ਲੱਭਦੀ ਫਿਰਦੀ ਹੈ ਪਾਣੀ ਕਹਿੰਦੀ ਹਾਏ ਪਾਣੀ ਕਿੱਥੇ ਹੈ ਪਾਣੀ ਕਿੱਥੇ ਹੈ ਤੇ ਆਪਾਂ ਕੀ ਕਿਹਾ ਕਮਲੀਏ ਮੱਛੀਏ ਜੇ ਪਾਣੀ ਨਾ ਹੁੰਦਾ ਤੇ ਤੂੰ ਕਿਵੇਂ ਹੁੰਦੀ ਅੱਜ ਰੱਬ ਲੱਭਦੇ ਫਿਰਦੇ ਹਾਂ ਆਪਾਂ ਰੱਬ ਕਿੱਥੇ ਹੈ ਤੇ ਪੁੱਛਣ ਵਾਲਾ ਹੋਵੇ ਵੀ ਰੱਬ ਨਾ ਹੁੰਦਾ ਤੇ ਤੂੰ ਕਿੱਥੇ ਉਹ ਮੱਛੀਏ ਪਾਣੀ 'ਚ ਹੀ ਰਹਿੰਦੀ ਹੈ ਉਹ ਬੰਦਿਆ ਤੂੰ ਰੱਬ 'ਚ ਹੀ ਰਹਿੰਦਾ ਹੈ ਰੱਬ ਹੀ ਹੈ ਸਾਰੇ ਪਾਸੇ ਕੁਦਰਤ ਦੇ ਰੂਪ ਵਿੱਚ ਤੇਰੇ ਆਲੇ ਦੁਆਲੇ ਰੱਬ ਹੀ ਫੈਲਿਆ ਹੋਇਆ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਆ ਇੱਕ ਓਅੰਕਾਰ ਹੀ ਹੈ ਇੱਕ ਦਾ ਫੈਲਾ ਹੈ ਸਾਰੇ ਪਾਸੇ ਮੱਛੀਏ ਪਾਣੀ ਲੱਭਦੀ ਫਿਰਦੀ ਹੈ ਪਾਣੀ ਤੇਰੇ ਆਲੇ ਦੁਆਲੇ ਆ ਪਾਣੀ ਨਾ ਹੁੰਦਾ ਤੂੰ ਕਿਵੇਂ ਹੁੰਦੀ ਤੇ ਜਿਹੜੀ ਮੱਛੀ ਪਾਣੀ ਲੱਭੇ ਆਪਾਂ ਕਹਾਂਗੇ ਨਾ ਵੀ ਕਮਲੀ ਹੈ ਪਾਣੀ ਲੱਭਦੀ ਫਿਰਦੀ ਹੈ ਪਾਣੀ 'ਚ ਰਹਿੰਦੀ ਹੈ ਪਰ ਲੱਭਦੀ ਫਿਰਦੀ ਹੈ ਪਾਣੀ ਇਸੇ ਤਰ੍ਹਾਂ ਬੰਦਾ ਰੱਬ 'ਚ ਰਹਿੰਦਾ ਪਰ ਲੱਭਦਾ ਫਿਰਦਾ ਰੱਬ ਬਾਬਾ ਫਰੀਦ ਸਾਹਿਬ ਕੀ ਕਹਿੰਦੇ ਇੱਕ ਵਾਰੀ ਇਹ ਸੁਣ ਲਓ ਬਈ ਫਰੀਦਾ
ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ ਮੰਦਾ ਕਿਸਨੋ ਆਖੀਏ
ਦੱਸੋ ਪਿਆਰਿਓ ਮੱਛੀ ਗਵਾਚੀ ਹੈ ਕਿ ਪਾਣੀ ਗਵਾਚਿਆ ਮੱਛੀ ਦੀ ਸੁਰਤ ਗਵਾਚੀ ਹੋਈ ਹੈ ਕਿ ਪਾਣੀ ਗਵਾਚਿਆ ਜੀ ਮੱਛੀ ਦੀ ਸੁਰਤ ਪਾਣੀ ਤੇ ਹੈ ਹੀ ਹੈ ਤੇ ਸਾਡਾ ਰੱਬ ਗਵਾਚਿਆ ਕਿ ਅਸੀਂ ਆਪ ਗਵਾਚੇ ਫਿਰਦੇ ਹਾਂ ਆਪ ਗਵਾਚੇ ਰੱਬ ਤੇ ਹੈ ਹੀ ਹੈ ਅਸੀਂ ਗਵਾਚ ਗਏ ਤੇ ਗਵਾਚ ਕਾਹਦੇ ਚ ਗਏ ਆਪਣੇ ਆਪ ਨੂੰ ਸੱਚ ਮੰਨ ਕੇ ਬਹਿ ਗਏ ਵੀ ਮੈਂ ਹੀ ਹਾਂ ਆਪਣੇ ਆਪ ਨੂੰ ਐਂ ਮੰਨ ਲਿਆ ਵੀ ਮੈਂ ਹੀ ਹਾਂ ਏਦੂ ਵੱਡਾ ਭਰਮ ਕੀ ਹੋ ਸਕਦਾ ਸਭ ਨਾਲੋਂ ਵੱਡਾ ਭਰਮ ਹੈ ਆਪਣੇ ਆਪ ਨੂੰ ਇਹ ਮੰਨਣਾ ਕਿ ਮੈਂ ਰੱਬ ਤੋਂ ਵੱਖਰਾ ਹਾਂ ਮੂਰਖਾਂ ਸਿਰ ਮੂਰਖ ਹੈ ਮੰਨੇ ਨਾ ਹੀ ਨਾਉ ਜਿਹੜਾ ਰੱਬ ਦੀ ਐਗਜਿਸਟੈਂਸ ਨੂੰ ਉਹਦੀ ਹੋਂਦ ਨੂੰ ਮਹਿਸੂਸ ਨਹੀਂ ਕਰਦਾ ਆਪਣੀ ਹੋਂਦ ਬਣਾ ਕੇ ਬਹਿ ਗਿਆ ਉਹਦੇ ਨਾਲੋਂ ਵੱਡਾ ਮੂਰਖ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਦੀ ਐਗਜਿਸਟੈਂਸ ਨੂੰ ਮੰਨ ਉਹਦੀ ਹੋਂਦ ਨੂੰ ਮੰਨ ਜਿਵੇਂ ਹੁਣ ਥੋੜ੍ਹਾ ਟਕਾ ਅੱਜ ਗੱਲ ਕਰ ਸਕਦਾ ਮੈਨੂੰ ਲੱਗਦਾ ਮੇਰੀ ਗੱਲ ਸਮਝ ਆ ਰਹੀ ਹੈ ਤੁਸੀਂ ਅੱਜ ਸੁਣ ਰਹੇ ਹੋ ਮੇਰਾ ਜੀ ਵੀ ਕਰਦਾ ਸੁਣਾਉਣ ਨੂੰ ਸਮਝਿਓ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਜੀ ਸਮਝੋ ਧਿਆਨ ਇਕਾਗਰ ਰੱਖਿਓ ਪੂਰਾ ਫਲ ਹੈ ਜਿਹੜਾ ਦਰਖਤ ਨਾਲ ਲੱਗਿਆ ਹੋਇਆ, ਪਰ ਫਲ ਦੀ ਦਰਖਤ ਤੋਂ ਬਿਨਾਂ ਕੋਈ ਆਪਣੀ ਹੋਂਦ ਹੈ? ਬੋਲੋ ਨਹੀਂ। ਲਹਿਰ ਹੈ ਜਿਹੜੀ ਸਮੁੰਦਰ ਵਿੱਚ ਬਣਦੀ ਹੈ, ਪਰ ਲਹਿਰ ਦੀ ਸਮੁੰਦਰ ਤੋਂ ਬਿਨਾਂ ਕੋਈ ਆਪਣੀ ਹੋਂਦ ਹੈ? ਨਹੀਂ। ਅੱਛਾ, ਕਿਰਨ ਹੈ ਜਿਹੜੀ ਸੂਰਜ ਤੋਂ ਆ ਰਹੀ ਹੈ, ਕਿਰਨ ਦੀ ਸੂਰਜ ਤੋਂ ਬਿਨਾਂ ਆਪਣੀ ਕੋਈ ਹੋਂਦ ਹੈ? ਨਹੀਂ। ਇਸੇ ਤਰ੍ਹਾਂ ਜਿਵੇਂ ਦਰਖਤ ਦੇ ਫਲ ਦਰਖਤ ਨਾਲ ਲੱਗਿਆ ਹੋਇਆ ਹੈ, ਆਪਾਂ ਵੀ ਸਾਰੇ ਪਰਮਾਤਮਾ ਦੇ ਨਾਲ ਹੀ ਲੱਗੇ ਹੋਏ ਹਾਂ। ਮਤਲਬ ਅਸੀਂ ਉਹਦੇ ਵਿੱਚ ਹੀ ਹਾਂ। ਸਮੁੰਦਰ ਦੀਆਂ ਲਹਿਰਾਂ ਸਮੁੰਦਰ ਦੇ ਵਿੱਚ ਹੀ ਨੇ, ਲੱਗਦੀਆਂ ਹੀ ਅਲੱਗ ਅਲੱਗ ਨੇ। ਮੇਰਿਆ ਰੱਬਾ ਤੇਰੇ ਮੇਰੇ ਵਿੱਚ ਫਿਰ ਫਰਕ ਸਿਰਫ ਪਤਾ ਕਿੰਨਾ ਹੈ? ਇੰਨਾ ਹੀ ਫਰਕ ਹੈ। ਤੋਹੀ ਮੋਹੀ ਮੋਹੀ ਤੋਹੀ, ਸੁਣੋ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ, ਅੰਤਰ ਕੀ ਹੈ ਤੇਰੇ ਮੇਰੇ ਵਿੱਚ? ਕਣਕ ਕਟਕ ਜਲ ਤਰੰਗ ਕੈਸਾ, ਇੰਨਾ ਕੀ ਫਰਕ ਹੈ? ਜਿਵੇਂ ਸੋਨੇ ਦਾ ਤੇ ਸੋਨੇ ਦੇ ਗਹਿਣਿਆਂ ਦਾ ਹੁੰਦਾ ਆਪਸ ਵਿੱਚ, ਪਾਣੀ ਦਾ ਤੇ ਪਾਣੀ ਦੀਆਂ ਲਹਿਰਾਂ ਦਾ ਆਪਸ ਵਿੱਚ ਫਰਕ ਹੁੰਦਾ, ਤੇਰੇ ਤੇ ਮੇਰੇ 'ਚ ਸਿਰਫ ਇੰਨਾ ਹੀ ਫਰਕ ਹੈ। ਕਿਰਪਾ ਕਰਕੇ ਸਮਝਿਓ, ਸੋਨਾ ਤੇ ਸੋਨੇ ਦੇ ਗਹਿਣੇ ਲੱਗਦੇ ਹੀ ਅੱਡ ਅੱਡ ਨੇ, ਹੈ ਤੇ ਦੋਵੇਂ ਸੋਨਾ ਨੇ, ਉਹ ਵੀ ਸੋਨਾ ਤੇ ਉਹ ਵੀ ਸੋਨਾ, ਲਹਿਰਾਂ ਵੀ ਪਾਣੀ ਤੇ ਸਮੁੰਦਰ ਵੀ ਪਾਣੀ, ਦੋਵੇਂ ਪਾਣੀ ਹੈ, ਲੱਗਦੇ ਅਲੱਗ ਅਲੱਗ ਹੈ, ਨਾਮ ਦੋ ਹੈ, ਸਮੁੰਦਰ ਹੋਰ ਤੇ ਲਹਿਰ ਹੋਰ। ਇਸੇ ਤਰ੍ਹਾਂ ਤੇਰੇ ਤੇ ਮੇਰੇ ਵਿੱਚ ਫਰਕ ਇੰਨਾ ਹੈ, ਤੇਰਾ ਤੇ ਮੇਰਾ ਨਾਮ ਵੱਖਰਾ ਹੈ, ਪਰ ਫਰਕ ਕੋਈ ਨਹੀਂ। ਅਸੀਂ ਦਰਖਤ ਜਿਵੇਂ ਫਲ ਦਰਖਤ ਨਾਲ ਲੱਗਿਆ ਹੁੰਦਾ, ਅਸੀਂ ਸਾਰੇ ਰੱਬ ਦੇ ਨਾਲ, ਕੁਦਰਤ ਦੇ ਨਾਲ ਹੀ ਤੇ ਲੱਗੇ ਹੋਏ ਹਾਂ, ਇੱਕ ਦੂਜੇ ਨਾਲ ਅਟੈਚ ਤੇ ਹਾਂ। ਦਰਖਤ ਆਕਸੀਜਨ ਦੇ ਰਹੇ ਹੈ, ਹਵਾ ਪਾਣੀ ਪੰਜੇ, ਇਹ ਪੰਜ ਤੱਤ ਹੈ ਜਿਹੜੇ, ਸਾਡੇ 'ਚ ਵੀ ਪੰਜ ਹੀ ਤੱਤ ਹੈ, ਇੱਕ ਮਿੱਕ ਹਾਂ, ਓਤ ਪੋਤ ਹਾਂ, ਸਾਡਾ ਲੈਣ ਦੇਣ ਚੱਲਦਾ ਇੱਕ ਦੂਜੇ ਨਾਲ, ਸਾਰਾ ਸਿਸਟਮ ਇਕੱਠਾ ਹੈ, ਜਿੰਨੇ ਜੀਵ ਨੇ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਸਾਰਿਆਂ ਜੀਵਾਂ ਨੂੰ ਜੋੜੀ ਜਾਓ, ਜੋੜੀ ਜਾਓ, ਜੋੜੀ ਜਾਓ, ਸਾਰਿਆਂ ਨੂੰ ਇਕੱਠਾ ਕਰੀ ਜਾਓ, ਏਦਾਂ ਇਕੱਠਾ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਰੀ ਜਾਓ, ਸਾਰੇ ਤਾਰੇ ਬ੍ਰਹਿਮੰਡ ਜਿੰਨਾ ਕੁਝ ਹੈ ਉਹਨੂੰ ਜੋੜ ਲਓ, ਤੇ ਉਹ ਜੋੜ ਕੀ ਹੈ? ਰੱਬ। ਉਹਨੂੰ ਤੋੜ ਦਿਓ, ਐਂ ਫੈਲਾ ਦਿਓ, ਹੁਣ ਕੀ ਹੈ? ਹੁਣ ਵੀ ਰੱਬ, ਹੁਣ ਵੀ ਰੱਬ ਹੀ, ਇੱਕੋ ਹੀ ਰੱਬ ਹੈ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ, ਇੱਕ ਓਅੰਕਾਰ, ਦੋ ਨਹੀਂ। ਬਸ ਹੁਣ ਮੇਰੇ ਖਿਆਲ ਪਕੜ ਚਾਹੁੰਦੀ ਹੈ ਗੱਲ, ਮੂਰਖਾਂ ਸਿਰ ਮੂਰਖ ਹੈ, ਸਿਰੇ ਦਾ ਮੂਰਖ ਹੈ ਉਹ ਜਿਹੜਾ ਰੱਬ ਦੀ ਹੋਂਦ ਨੂੰ ਭੁੱਲ ਚੁੱਕਿਆ ਹੈ ਤੇ ਆਪਣਾ ਨਾਮ ਹੀ, ਆਪਣੀ ਹੋਂਦ ਨੂੰ ਹੀ ਮੰਨ ਰਿਹਾ। ਜਿਵੇਂ ਫਲ ਕਹਿੰਦਾ ਮੈਂ ਹੀ ਹਾਂ ਦਰਖਤ ਤੇ, ਹੈ ਹੀ, ਕਿਰਨ ਕਹਿੰਦੀ ਹੈ ਮੈਂ ਹੀ ਹਾਂ ਸੂਰਜ ਤੇ, ਹੈ ਹੀ ਨਹੀਂ, ਲਹਿਰ ਕਵੇ ਮੈਂ ਹੀ ਹਾਂ ਸਮੁੰਦਰ ਤੇ, ਹੈ ਹੀ ਨਹੀਂ, ਇੱਦਾਂ ਹੀ ਆਪਾਂ ਕਹੀ ਜਾਂਦੇ ਹਾਂ ਮੈਂ ਹਾਂ ਜੀ ਰਣਜੀਤ ਸਿੰਘ, ਪਰ ਰੱਬ ਤੇ ਹੈ ਹੀ ਨਹੀਂ। ਬਸ ਇਹ ਸਿਰੇ ਦਾ ਮੂਰਖ ਨਹੀਂ ਤੇ ਹੋਰ ਕੀ ਗੱਲ, ਕਮਲੀ ਨਹੀਂ ਲਹਿਰ, ਸਿਰੇ ਦੀ ਕਮਲੀ। ਇੱਥੇ ਫਿਰ ਮਹਾਰਾਜ ਕਹਿੰਦੇ ਹੈ ਨਾਉਂ ਦਾ ਇੱਥੇ ਅਰਥ ਹੈ ਉਹਦੀ ਹੋਂਦ, ਜਿਹੜਾ ਨਾ ਮੰਨੈ ਨਾਹੀ ਨਾਉਂ, ਨਾਉਂ ਦਾ ਅਰਥ ਹੈ ਉਹਦੀ ਹੋਂਦ, ਐਗਜਿਸਟੈਂਸ। ਫਿਰ ਸੁਣੋ, ਰੱਬ ਦੀ ਹੋਂਦ ਉਹਦਾ ਨਾਮ, ਨਾਮ ਕੇ ਧਾਰੇ ਸਗਲੇ ਜੰਤ, ਉਹਦੀ 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 ਐਗਜਿਸਟੈਂਸ ਸੀ ਤੇ ਤਾਂ ਹੀ ਸਭ ਕੁਝ ਬਣਿਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰਾ ਕੁਝ ਉਹਦੀ ਹੋਂਦ ਕਰਕੇ ਬਣਿਆ, ਉਹਦੀ ਐਗਜਿਸਟੈਂਸ ਕਰਕੇ ਬਣਿਆ। ਫਿਰ ਹੋਰ ਸੁਣੋ, ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ
ਨਾਹੀ ਕੋ ਥਾਂ,
ਉਹਦੇ ਨਾਮ ਬਿਨਾਂ ਇੱਥੇ ਕੋਈ ਥਾਂ ਨਹੀਂ। ਨਾਮ ਦਾ ਅਰਥ ਕੀ ਹੋਇਆ? ਉਹਦੀ ਹੋਂਦ, ਐਗਜਿਸਟੈਂਸ। ਨਾਮ ਦਾ ਅਰਥ ਹੈ ਰੱਬ ਦੀ ਹੋਂਦ, ਪਰਮਾਤਮਾ ਉਹ ਹਰ ਜਗ੍ਹਾ ਹੈ। ਤਾਂ ਕਰਕੇ ਜੀ ਸਾਡਾ ਜਿਹੜੀ ਗੱਲ ਚੱਲਦੀ ਸੀ, ਪਰਮਾਤਮਾ ਸਮਝਦੇ ਹਾਂ ਵੀ ਰੱਬ ਹਰ ਜਗ੍ਹਾ ਹੈ, ਤੇ ਜੇ ਇਹ ਮੰਨਦੇ ਹਾਂ ਵੀ ਰੱਬ ਹਰ ਜਗ੍ਹਾ ਹੈ ਤੇ ਰੱਬ ਦੀ ਦਰਗਾਹ ਵੀ ਹਰ ਜਗ੍ਹਾ। ਫਿਰ ਗੱਲ ਉੱਥੇ ਲੈ ਕੇ ਆਉਂ, ਜੇ ਪਰਮਾਤਮਾ ਹਰ ਜਗ੍ਹਾ ਤੇ ਪਰਮਾਤਮਾ ਦੀ ਦਰਗਾਹ ਵੀ ਹਰ ਜਗ੍ਹਾ ਹੈ, ਤੇ ਜੇ ਪੁਜਾਰੀ ਵਾਲਾ ਰੱਬ ਮੰਨਦੇ ਹੋ, ਜਿਹੜੇ ਰੱਬ ਕਿਤੇ ਹੋਰ ਮੰਨਦੇ ਆ, ਫਿਰ ਉਹਨਾਂ ਦੀ ਦਰਗਾਹ ਵੀ ਕਿਤੇ ਹੋਰ ਹੋਏਗੀ। ਪਰ ਸਾਡਾ ਰੱਬ ਹਰ ਜਗ੍ਹਾ ਹੈ, ਜਿੰਨਾ ਸਾਨੂੰ ਸਮਝਾਇਆ ਜਾਂਦਾ ਹੈ, ਸਾਡੇ ਜੋ ਪਰਮਾਤਮਾ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਉਹ ਇਹ ਦਿੱਤੀ ਗਈ ਹੈ, ਅਣਦਿਸਦਾ ਵੀ ਰੱਬ ਹੈ, ਦਿਸਦਾ ਵੀ ਰੱਬ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਉਹੀ, ਅਣਦਿਸਦਾ ਵੀ ਉਹੀ ਹੈ ਤੇ ਦਿਸਦਾ ਵੀ ਉਹੀ ਹੈ। ਦੋਵਾਂ ਦਾ ਰੂਪ ਇੱਕੋ ਹੀ ਹੈ, ਇੱਕ ਹੀ ਹੈ। ਤਾਂ ਕਰਕੇ ਇਹ ਨੁਕਤਾ ਸਮਝਣ ਦੀ ਖੇਚਲ ਕਰਿਓ। ਗੁਰਬਾਣੀ ਦੇ ਭਾਵ ਅਰਥ ਨਹੀਂ ਹੁੰਦੇ, ਮਾਫ ਕਰਨਾ ਸ਼ਬਦਾਰਥ ਨਹੀਂ ਲੈ ਸਕਦੇ, ਭਾਵ ਅਰਥ ਸਮਝਣੇ ਪੈਣਗੇ। ਗੁਰਬਾਣੀ ਕਿਸ ਭਾਵ ਵਿੱਚ ਉਚਾਰੀ ਗਈ ਹੈ, ਸ਼ਬਦਾ ਅਰਥ ਜੇ ਲਵਾਂਗੇ ਫਿਰ ਤੇ ਬੜਾ ਮੁਸ਼ਕਲ ਹੋ ਜਾਣਾ ਹੈ। ਗੁਰਬਾਣੀ ਦੇ ਸ਼ਬਦਾ ਅਰਥਾਂ ਦੇ ਵਿੱਚ ਤੇ ਫਿਰ ਜਦੋਂ ਇਹ ਆਉਣਾ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਫਿਰ ਤੇ ਕੱਲੀ ਕੁਛ ਹੋਰ ਹੋ ਜਾਣੀ। ਚਾਲ ਮਤਲਬ ਸਰੀਰ ਵਾਲੀ ਚਾਲ ਨਾ, ਚਾਲ ਉਹਦੀ ਜ਼ਿੰਦਗੀ ਜਿਉਣ ਦਾ ਢੰਗ, ਚਾਲ ਉਹਦੀ ਉਹਦਾ ਜ਼ਿੰਦਗੀ ਜਿਉਣ ਦਾ ਮੈਥਡ ਕੀ ਹੈ, ਜੁਗਤੀ ਕਿੱਦਾਂ ਜਿਉਂਦਾ, ਚਾਲ ਮਤਲਬ ਲਾਈਫ ਸਟਾਈਲ। ਤੇ ਤੇਰੇ ਪਿਆਰਿਆਂ ਦੀ ਚਾਲ ਨਿਰਾਲੀ ਹੈ। ਹੁਣ ਆਪ ਗੁਰੂ ਅਮਰਦਾਸ ਜੀ ਦਾ ਵਚਨ ਸਮਝ ਕੇ ਵੇਖੀ, ਲੋ ਪੜੋ।
ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ।
ਤੇਰੇ ਪਿਆਰਿਆਂ ਦਾ ਲਾਈਫ ਸਟਾਈਲ ਬੜਾ ਵੱਖਰਾ ਹੁੰਦਾ ਹੈ, ਪਰ ਹੈ ਔਖਾ, ਬਿਖਮ ਮਾਰਗ ਹੈ, ਸੌਖਾ ਮਾਰਗ ਨਹੀਂ ਹੁੰਦਾ, ਦੁਨੀਆਂ ਨਾਲੋਂ ਹਟ ਕੇ ਹੁੰਦਾ ਹੈ, ਆਲਾ ਦੁਆਲਾ ਬਹੁਤ ਵਿਗੜਿਆ ਹੋਇਆ ਹੁੰਦਾ, ਪਰ ਉਹ ਸਹੀ ਚੱਲਣਾ ਚਾਹੁੰਦੇ ਆ। ਤੇਰੇ ਪਿਆਰੇ ਅੱਜ ਕਿਹੜਾ ਹੈ ਨਹੀਂ, ਇੱਥੇ ਵੀ ਬੜੇ ਚੰਗੇ ਲੋਕ ਹੈ, ਸਾਫ਼ ਸੁਥਰੇ ਹੈ, ਇੰਡੀਆ ਦੇ ਵਿੱਚ ਵੀ ਕਈ ਸਾਫ਼ ਸੁਥਰੇ ਆਫਿਸਰ ਹੈ ਨੇ, ਕੋਈ ਕੋਈ ਬਿਰਲਾ ਬਿਰਲਾ ਹੈ ਨਾ ਪਿਆਰੇ, ਕੋਈ 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 ਪ੍ਰੋਫੈਸਰ ਵੀ ਚੰਗਾ ਹੈ, ਕੋਈ ਕੋਈ ਮਾਸਟਰ ਵੀ ਚੰਗਾ ਹੈ, ਕੋਈ ਲੀਡਰ ਵੀ ਹੋ ਸਕਦਾ ਚੰਗਾ ਹੋਵੇ, ਪਰ ਚੰਗੇ ਲੀਡਰ ਨੂੰ ਆਲਾ ਦੁਆਲਾ ਮਾੜਾ ਹੋਵੇ ਉੱਥੇ ਰਹਿਣਾ ਕਿਤੇ ਸੌਖਾ, ਆਲਾ ਦੁਆਲਾ ਇੰਨਾ ਮਾੜਾ ਹੋਵੇ ਚੰਗੇ ਲੀਡਰ ਦਾ ਰਹਿਣਾ ਸੌਖਾ ਕਿਤੇ। ਸਾਰਾ ਸਿਸਟਮ ਜਦੋਂ ਕਰਪਟ ਹੋਵੇ ਉੱਥੇ ਸਹੀ ਬੰਦੇ ਦਾ ਟਿਕਣਾ ਕਿਤੇ ਖੇਡ ਪਈ, ਆਲੇ ਦੁਆਲੇ ਸਾਰੇ ਕਰਪਟੀ ਲੋਕ ਹੋਣ। ਸਾਡੇ ਕੀ ਹੈ ਜੀ, ਸਾਡੇ ਹੁਣ ਇਹਨਾਂ ਦੇਸ਼ਾਂ ਵਿੱਚ ਰਿਸ਼ਵਤਾਂ ਦਾ ਕੰਮ ਬਹੁਤ ਘੱਟ ਹੋਏਗਾ, ਪਰ ਆਪਣੇ ਇੰਡੀਆ ਵਿੱਚ ਜੇ ਰਿਸ਼ਵਤ ਨਾ ਚੱਲੇ, ਜਿਹੜਾ ਬੰਦਾ ਰਿਸ਼ਵਤ ਨਾ ਲਵੇ ਉਹਨੂੰ ਕੀ ਕਹਿੰਦੇ, ਬੰਦਾ ਬਹੁਤ ਮਾੜਾ ਹੈ ਜੀ, ਨਾ ਸਿਫਾਰਿਸ਼ ਮੰਨਦਾ ਨਾ ਪੈਸੇ ਦਿੰਦਾ। ਚੰਗੇ ਬੰਦੇ ਨੂੰ ਕੀ ਕਿਹਾ ਜਾਂਦਾ, ਬਹੁਤ ਅੜਬ ਹੈ ਜੀ, ਅੜਬ ਹੈ, ਅਫਸਰ ਹੀ ਬਹੁਤ ਅੜਬ ਆ ਗਿਆ, ਕਦੋਂ ਬਦਲੀ ਹੋਊ ਇਹਦੀ, ਇਹ ਤੇ ਅਸੀਂ ਤੇ ਕਈ ਕੁਛ ਸਿਫਾਰਿਸ਼ ਭਾਂ ਸੁਣਦੇ ਹੀ ਨਹੀਂ ਕਿਸੇ। ਇੱਥੇ ਇਨਾਮ ਦਿੱਤਾ ਜਾਂਦਾ ਚੰਗਾ ਕਰਨ ਵਾਲੇ ਨੂੰ, ਚੰਗਾ ਕਹਿਣ ਵਾਲੇ ਨੂੰ, ਤੇ ਦੂਜੇ ਪਾਸੇ ਜਿਹੜਾ ਤਰੱਕੀ ਹੈ ਹੀ ਉਹਦੀ ਉਹਦੀ ਹੈ ਜਿਹੜਾ ਦੋ ਨੰਬਰ ਦੇ ਕੰਮ ਕਰਦਾ, ਤਰੱਕੀ ਹੈ ਹੀ ਉਹਦੀ ਹੈ ਜਿਹੜਾ ਗਲਤ ਚੱਲਦਾ। ਤੇ ਜਿੰਨਾ ਕੋਈ ਬੰਦਾ ਚੰਗਾ ਹੈ ਉਹਨੂੰ ਕਿਹਾ ਜਾਂਦਾ ਜੀ ਇਹ ਤੇ ਵੱਡੀ ਨਹੀਂ ਲੈਂਦਾ, ਇਹ ਤੇ ਪੈਸਾ ਨਹੀਂ ਲੈਂਦਾ। ਤਾਂ ਕਰਕੇ ਇਸ ਗੱਲ ਨੂੰ ਸਮਝਣ ਦੀ ਖੇਚਲ ਕਰਿਓ ਵੀ ਲਾਈਫ ਸਟਾਈਲ, ਅੱਜ ਵੀ ਤੁਸੀਂ ਆਪਣੇ ਤਰੀਕੇ ਨਾਲ ਸੱਚ ਤੇ ਤੁਰਨਾ ਚਾਹੁੰਦੇ ਹੈ, ਤੁਹਾਡਾ ਆਲਾ ਦੁਆਲਾ ਨਾਰਾਜ਼ ਹੋ ਜਾਏ, ਬਿਖਮ ਮਾਰਗ ਹੈ, ਸੌਖਾ ਨਹੀਂ। ਸਾਰੇ ਲੋਕ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੇ ਆ, ਬਿਖਮ ਮਾਰਗ ਮਤਲਬ ਪਿਆਰਿਓ ਸਾਰੇ ਲੋਕ, ਸਾਡਾ ਸੁਭਾਅ ਸਾਰਿਆਂ ਨੂੰ ਖੁਸ਼ ਕਰਨ ਦਾ। ਅਸੀਂ ਕਹਿੰਦੇ ਹਾਂ ਕੋਈ ਮੇਰੇ ਨਾਲ ਨਾਰਾਜ਼ ਨਾ ਹੋਵੇ, ਸਾਰੇ ਮੈਨੂੰ ਚੰਗਾ ਚੰਗਾ ਕਹਿਣ। ਸਾਡੇ ਆਲੇ ਦੁਆਲੇ 20-50 ਤਰ੍ਹਾਂ ਦੇ ਗਰੁੱਪ ਹੈ, ਸਾਰਿਆਂ ਦੇ ਵਿੱਚ ਮੈਂ ਜਾਂਦਾ ਰਹਾਂ, ਸਾਰਿਆਂ 'ਚ ਗੇੜਾ ਲਾਉਂਦਾ ਰਹਾਂ, ਮੈਨੂੰ ਕੋਈ ਮਾੜਾ ਨਾ ਕਵੇ। ਪਰ ਜੇ ਸੱਚ ਦੇ ਰਾਹ 'ਤੇ ਤੁਰਨਾ ਫਿਰ ਤੇ ਤੈਨੂੰ ਕਹਿਣਾ ਪੈਣਾ ਹੈ, ਮਾਂ ਦੀ ਗਲਤੀ ਹੋਈ ਤਾਂ ਵੀ ਟੋਕਣਾ ਪੈਣਾ, ਜੇ ਘਰ ਵਾਲੀ ਗਲਤੀ ਕਰੂੰ ਤਾਂ ਵੀ ਟੋਕਣਾ ਪੈਣਾ, ਜੇ ਬੱਚੇ ਗਲਤੀ ਕਰਨਗੇ ਤਾਂ ਵੀ ਟੋਕਣਾ ਪੈਣਾ, ਸੱਚ 'ਤੇ ਖੜਾ ਫਿਰ ਤੇ ਤੈਨੂੰ ਫਿਰ ਨਾਰਾਜ਼ਗੀ 'ਤੇ ਝੱਲਣੀ ਪੈਂਦੀ ਹੈ। ਟੋਕਦਾ ਹੈ ਫਿਰ ਝੱਲਦਾ ਕੌਣ ਹੈ ਇੱਥੇ, ਜਦੋਂ ਸੱਚ ਕਹੇਗਾ ਫਿਰ ਝੱਲੇਗਾ ਕੌਣ। ਤਾਂ ਕਰਕੇ ਜੇ ਇੱਦਾਂ ਦਾ ਲਾਈਫ ਸਟਾਈਲ ਲੈਣਾ ਚਾਹੁੰਦਾ ਹੈ, ਚਾਲ ਨਿਰਾਲੀ ਰੱਖਣੀ ਚਾਹੁੰਦਾ ਹੈ, ਤੇ ਫਿਰ ਸੌਖਾ ਕੰਮ ਨਹੀਂ, ਔਖਾ ਹੈ, ਖੇਡ ਨਹੀਂ ਪਈ, ਕਾਫੀ ਔਖਾ। ਰਿਸ਼ਤੇਦਾਰ ਵੀ, ਸੱਕੇ ਸੰਬੰਧੀ ਬਹੁਤ ਕਲੋਜ਼ ਨੇ ਜਿਹੜੇ, ਉਹ ਬੰਦੇ ਵੀ ਕਈ ਵਾਰੀ ਛੱਡ ਕੇ ਤੁਰ ਜਾਣਗੇ ਵੀ ਤੂੰ ਤੇ ਆਪਣਾ ਹੀ ਰਾਹ ਬਣਾ ਲਿਆ, ਤੂੰ ਤੇ ਗਲਤ ਗੱਲਾਂ ਕਰਦਾ। ਤਾਂ ਕਰਕੇ ਅੱਜ ਵੀ ਜੇ ਇਸ ਰਾਹ ਤੇ ਤੁਰਨਾ ਹੈ, ਹਰ ਕੇ ਸੇਵਕ ਜੋ ਹਰ ਭਾਏ ਤਿਲ ਕੀ ਕਥਾ, ਉਹਨਾਂ ਦੀ ਕਥਾ, ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈ ਉਹ ਲੋਕਾਂ ਨਾਲੋਂ ਹਟ ਕੇ ਵੱਖਰਾ ਹੈ। ਦੁਨੀਆਂ ਨਹੀਂ ਇੱਦਾਂ ਕਰਨਾ ਚਾਹੁੰਦੀ, ਬਸ ਉਹ ਇੱਕ ਰਾਹ ਬਣਾਉਣਾ ਪੈਣਾ ਹੈ। ਅੱਜ ਡੈਮੋਕ੍ਰੇਸੀ ਹੈ, ਅੱਜ ਅਗਲਾ ਅੰਦਰੇ ਅੰਦਰ ਦੁਖੀ ਹੋਈ ਜਾਂਦਾ, ਵੱਧ ਤੋਂ ਵੱਧ ਫਿਰ ਕੀ ਕਰੂ, ਕੇਸ ਕੂਸ ਕਰ ਦਿੰਦਾ, ਕੇਸ ਭੁਗਤ ਲਾਂਗੇ, ਤੇ ਜੇ ਹੁੰਦੀ ਡਿਕਟੇਟਰਸ਼ਿਪ ਤੇ ਫਿਰ ਅਗਲੇ ਤਵੀਆਂ ਤੇ ਭਰ ਦਿੰਦੇ। ਜੇ ਲਾਈਫ ਸਟਾਈਲ ਇੱਦਾਂ ਦਾ ਰੱਖਣਾ ਫਿਰ ਅਗਲੇ ਤਵੀ ਤੇ ਪਾਉਣਗੇ। ਜੇ ਡਿਕਟੇਟਰਸ਼ਿਪ ਹੁੰਦੀ ਹੁਣ ਡੈਮੋਕਰੇਸੀ ਕਰਕੇ ਅਗਲਾ ਅੰਦਰ ਅੰਦਰ ਵਿਸ ਭੋਲਦਾ, ਪਰ ਜੇ ਇੱਦਾਂ ਫੁੱਲ ਹੋਵੇ ਫਿਰ ਅਗਲਾ ਕਤਲ ਕਰ ਦੇਗਾ, ਜਿਹਦਾ ਜਿੱਥੇ ਜੀ ਕਰੂਗਾ ਬੰਦਾ ਮਾਰ ਦੂ। ਜੰਗਲ ਜੰਗਲ ਰਾਜ ਹੋਵੇ, ਜਦੋਂ ਪੁਰਾਣਾ ਵੇਲਾ ਸੀ ਤਾਂ ਡਿਕਟੇਟਰਸ਼ਿਪ ਹੁੰਦੀ ਸੀ, ਜਿਹਦਾ ਜੀ ਕਰਦਾ ਸੀ ਜਿਹਨੂੰ ਮਰਜ਼ੀ ਕਤਲ ਕਰ ਦਿੱਤਾ ਜਾਂਦਾ ਸੀ। ਬਿਠਾਓ ਤਵੀ ਤੇ, ਦੇਗ ਚੋਂ ਬਾਲ ਦਿਓ, ਖੋਪਰ ਲਾਹ ਦਿਓ, ਬੰਦ ਬੰਦ ਕੱਟ ਦਿਓ, ਦੇਗਾਂ ਚ ਕਾਢ ਦਿਓ। ਕਿਉਂ? ਕਿਉਂਕਿ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੂੰ ਖੋਪਰੀਆਂ ਲਾਈਆਂ, ਚਰਖੜੀਆਂ ਤੇ ਚੜੀਆਂ, ਉਹਨਾਂ ਮਹਾਨ ਗੁਰਸਿੱਖਾਂ ਨੇ ਆਪਣਾ ਲਾਈਫ ਸਟਾਈਲ ਹੈ ਜਿਹੜਾ ਵੱਖਰਾ ਰੱਖਿਆ, ਚਾਲ ਨਿਰਾਲੀ ਰੱਖੀ। ਉਹਨਾਂ ਨੇ ਇੱਦਾਂ ਕਿਹਾ ਵੀ ਅਸੀਂ ਇੱਦਾਂ ਜਿਉਣਾ, ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਚੰਗਾ ਨਾ ਲੱਗੇ, ਪਰ ਮੈਂ ਇੱਦਾਂ ਜਿਉਣਾ, ਮੈਂ ਇਸ ਤਰੀਕੇ ਸਿਰ ਆਪਣਾ ਲਾਈਫ, ਮੈਂ ਇੱਦਾਂ ਦੀ ਜ਼ਿੰਦਗੀ ਜਿਉਣੀ। ਤੇ ਡੈਮੋਕ੍ਰੇਸੀ ਹੁੰਦੀ ਫਿਰ ਹੋ ਸਕਦਾ, ਜਿਵੇਂ ਅੱਜ, ਹੁਣ ਅੱਜ ਥੋੜ੍ਹਾ ਧੱਕਾ ਇੰਨਾ ਕਰ ਸਕਦੇ ਹੋ ਤੁਸੀਂ ਕਿਸੇ ਨੂੰ, ਅੱਜ ਇੱਦਾਂ ਧੱਕਾ ਨਹੀਂ ਨਾ ਚੱਲਦਾ ਵਿੱਚ, ਖੋਪੜੀ ਕੌਣ ਲਾ ਦੂ ਕਿਸੇ? ਹੁਣ ਡੈਮੋਕ੍ਰੇਸੀ ਆ ਗਈ, ਹੁਣ ਲੋਕੀ ਅੰਦਰੇ ਅੰਦਰ ਉੱਬਲਦੇ ਤੇ ਬਹੁਤ ਹੈ ਆਲੇ ਦੁਆਲੇ ਵਾਲੇ। ਹੁਣ ਜੇ ਕੋਈ ਆਫਿਸਰ ਚੰਗਾ ਹੈ ਤੇ ਸਾਰੇ ਬੰਦੇ ਕਹਿੰਦੇ ਯਾਰ ਤੂੰ ਕਿਉਂ ਨਹੀਂ ਵੱਢੀ ਲੈਂਦਾ, ਜਦੋਂ ਸਾਰੇ ਖਾਂਦੇ ਨੇ ਤੂੰ ਕਿਉਂ ਨਹੀਂ ਖਾਂਦਾ? ਪਰ ਜੇ ਕਿਤੇ ਉੱਥੇ ਚੱਲਦੀ ਹੋਵੇ ਉਹਨਾਂ ਬੰਦਿਆਂ ਦੀ, ਉਹੋ ਜਿਹੇ ਬੰਦੇ ਦੀ ਖੱਲ ਲਾ ਦੇਣਗੇ। ਜੇ ਇਹ ਜੇ ਡਿਕਟੇਟਰਸ਼ਿਪ ਵਿੱਚ ਹੋਣ, ਇਹ ਬੰਦੇ ਖੱਲ ਲਾ ਦੇਣ, ਟੁਕੜੇ ਟੁਕੜੇ ਕਰ ਦੇਣ ਉਹਨਾਂ ਬੰਦਿਆਂ ਦੇ। ਪਰ ਹੈ ਅੱਜ ਡੈਮੋਕ੍ਰੇਸੀ ਵਿੱਚ, ਲੋਕਤੰਤਰ ਹੈ ਇੱਥੇ, ਹੁਣ ਬੰਦਾ ਮਾਰਨਾ ਸੌਖਾ ਨਹੀਂ, ਹੁਣ ਕਿਸੇ ਦੀ ਖੋਪਰੀ ਲਾਉਣੀ ਸੌਖੀ ਨਹੀਂ। ਜਿੱਥੇ ਵੀ ਲਾਈ ਜਾ ਰਹੀ ਹੈ ਧੱਕਾ ਹੋ ਰਿਹਾ ਲੋਕਤੰਤਰ ਨਾਲ। ਪਰ ਉਦੋਂ ਜਦੋਂ ਡਿਕਟੇਟਰਸ਼ਿਪ ਸੀ, ਸੁਣਾ ਦਿਓ ਜੀ ਹੁਕਮ, ਆ 50 ਨੇ 50 ਨੂੰ ਮਾਰ ਦਿਓ, ਆ 20 ਨੇ 20, ਅਗਲੇ ਦੀ ਨਾ ਅਪੀਲ ਨਾ ਦਲੀਲ ਨਾ ਵਕੀਲ ਕੁਛ ਹੁੰਦਾ ਸੀ, ਕੋਈ ਅਪੀਲ ਦਲੀਲ ਨਹੀਂ ਹੁੰਦੀ। ਤਾਂ ਕਰਕੇ ਫੈਸਲਾ ਉਹਨਾਂ ਨੇ ਆਪਣੀ ਜ਼ਿੰਦਗੀ ਜਿਉਣ ਦਾ ਵੱਖਰਾ ਕੀਤਾ, ਸਾਡੇ ਜਿਉਣ ਦਾ ਰੰਗ ਵੱਖਰਾ, ਸਾਡੇ ਜਿਉਣ ਦਾ ਢੰਗ ਵੱਖਰਾ, ਅਸੀਂ ਇੱਦਾਂ ਜਿਉਣਾ ਚਾਹੁੰਦੇ ਹਾਂ। ਉਹ ਧੱਕਾ ਕਰਦੇ ਸੀ, ਕੋਈ ਇੱਥੇ ਹੋਰ ਝੰਡਾ ਨਹੀਂ ਲਾ ਸਕਦਾ, ਸਾਡੇ ਵਾਲਿਆਂ ਨੇ ਕਿਹਾ ਅਸੀਂ ਤਾਂ ਇੱਦਾਂ ਹੀ ਕੇਸਰੀ ਲਾਵਾਂਗੇ, ਇੱਥੇ ਕੋਈ ਕਲਗੀ ਨਹੀਂ ਲਾ ਸਕਦਾ, ਸਾਡੇ ਗੁਰੂ ਸਾਹਿਬ ਕਹਿੰਦੇ ਸਾਡੀਆਂ ਤਾਂ ਖੱਚਰਾਂ ਵੀ ਲਾਉਣਗੀਆਂ। ਇੱਦਾਂ ਕਿਸੇ ਦਾ ਤਖਤ ਨਹੀਂ ਹੋ ਸਕਦਾ, ਮਹਾਰਾਜ ਕਹਿੰਦੇ ਆਹ ਬੈਠੇ ਤਖਤ ਲਾ ਕੇ ਐਂ ਬੈਠਾਂਗੇ, ਕੋਈ ਸ਼ਿਕਾਰ ਨਹੀਂ ਖੇਡ ਸਕਦਾ, ਕਹਿੰਦੇ ਅਸੀਂ ਖੇਡਾਂਗੇ। ਲੈ ਰੋਕੋ, ਚੈਲੰਜ ਹੈ, ਬਸ ਗੱਲ ਸ਼ਿਕਾਰ ਦੀ ਨਹੀਂ, ਗੱਲ ਚੈਲੰਜ ਦੀ, ਗੱਲ ਇਹ ਹੈ ਵੀ ਤੁਹਾਡਾ ਜਵਾਬ ਦੇਣਾ, ਗੱਲ ਇਹ ਹੈ ਵੀ ਧੱਕਾ ਨਹੀਂ ਚੱਲ, ਗੱਲ ਇਹ ਹੈ ਕਿ ਲਾਈਫ ਸਟਾਈਲ ਇੱਦਾਂ ਦਾ ਰੱਖਣਾ ਹੈ ਤੇ ਜੇ ਮੈਂ ਇੱਦਾਂ ਜਿਉਂ ਗਿਆ ਮੇਰੇ ਮਗਰ ਲੱਗੇ ਵੀ ਉਹਨਾਂ 'ਚ ਵੀ ਬੜਕ ਆ ਜਾਏ, ਅਣਖਣ ਆ ਬੈਠਾ ਗਲਗੀ ਲਾ ਕੇ। ਉਹ ਇੱਕ ਇੱਕ ਚੈਲੰਜ ਹੈ ਬਸ, ਇਹ ਧੱਕਾ ਬੰਦ ਕਰੋ, ਇਹ ਧੱਕਾ ਬੰਦ ਕਰੋ, ਇਹ ਹੈ, ਇਹਨੂੰ ਕਹਿੰਦੇ ਚਾਲ ਨਿਰਾਲੀ। ਤੇ ਮੇਰੇ ਵੀਰੋ ਭਾਈਓ, ਬਿਖਮ ਮਾਰਗ ਅੱਜ ਵੀ ਹੋਇਆ, ਜਿਹੜੀ ਮੇਰੀ ਭੈਣ ਸੱਚ ਤੇ ਚੱਲਣਾ ਚਾਹਵੇ, ਵੀਰ ਤੁਹਾਡੇ ਚੋਂ ਚੱਲਣਾ ਚਾਹਵੇ, ਸਾਰਾ ਹੀ ਆਲਾ ਦੁਆਲਾ ਦੂਜੇ ਪਾਸੇ ਹੈ, ਆਲਾ ਦੁਆਲਾ ਝੂਠਦਾ ਭਰਿਆ ਪਿਆ। ਅਗਲਾ ਕਹਿੰਦਾ ਸਾਰਿਆਂ ਨੂੰ ਖੁਸ਼ ਰੱਖੋ, ਸਾਰਿਆਂ ਨੂੰ ਠੀਕ ਰੱਖੋ, ਉੱਥੇ ਤੁਹਾਡੇ ਲਈ ਚੱਲਣਾ ਬਹੁਤ ਔਖਾ ਹੋਣਾ ਹੈ, ਹਰੇਕ ਲਈ ਔਖਾ ਹੈ ਜੀ, ਤੁਹਾਨੂੰ ਸਾਰਿਆਂ ਦੇ ਮੂੰਹ ਬਣ ਜਾਣੇ ਹੈ, ਸਾਰਿਆਂ ਨੇ ਰੁੱਸ ਜਾਣਾ ਹੈ, ਤੇ ਉੱਥੇ ਮਨ ਇੱਥੇ ਰੱਖਣਾ ਪੈਣਾ ਵੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਰੁੱਸ ਜੇ ਭਾਵੇਂ ਸਾਰੀ ਦੁਨੀਆ। ਮੈਂ ਆਪਣੇ ਨਿਯਮਾਂ ਨਾਲ ਆਪਣੇ ਤਰੀਕੇ ਨਾਲ ਰਾਹ ਚੁਣਿਆ, ਇੱਦਾਂ ਜਾਣਾ, ਇੱਦਾਂ ਚੱਲਣਾ ਪੈਂਦਾ, ਇਹਨੂੰ ਕਹਿੰਦੇ ਆ ਬਿਖਮ ਮਾਰਗ ਚੱਲਣਾ, ਇਹਨੂੰ ਕਹਿੰਦੇ ਆ ਭਗਤਾਂ ਕੀ ਚਾਲ, ਇਹਨੂੰ ਕਹਿੰਦੇ ਆ ਕਿ ਔਖਾ। ਲਓ ਹੁਣ ਆਪਾਂ ਫਿਰ ਸੁਣ, ਭਗਤਾਂ ਕੀ
ਚਾਲ ਨਿਰਾਲੀ,
ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ,
ਕੋਈ ਹਉਮੈ ਵਿੱਚ ਬੋਲਣਾ ਨਹੀਂ ਉਹਨਾਂ ਨੇ, ਆਪਣੇ ਆਪ ਨੂੰ ਵੱਖਰਾ ਮੰਨ ਕੇ ਕੋਈ ਹੰਕਾਰ ਨਹੀਂ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਸਭ ਕੁਝ ਛੱਡ ਦਿੰਦੇ ਨੇ। ਜੇ ਸਹੀ ਤੁਰਨਾ ਹੈ ਤਾਂ ਜਿਹੜਾ ਰਾਹ ਚੁਣਿਆ ਉਵੇਂ ਹੀ ਚੱਲਦੇ ਆ, ਬਹੁਤ ਨਾ ਹੀ ਬੋਲਣਾ, ਪਰ ਰਾਹ ਔਖਾ ਹੈ।
ਖੰਨੇ ਉਹ ਤਿੱਖੀ ਵਾਲ ਉਹ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।
ਤੇਰੇ ਪਿਆਰਿਆਂ ਦੀ ਭਗਤਾਂ ਦੀ ਖੰਨਿਓ ਤਿੱਖੀ ਵਾਲੋਂ ਨਿੱਕੀ ਰਾਹ ਹੈ। ਕਹਿੰਦੇ ਵਾਲ ਨਾਲੋਂ ਬਰੀਕ ਤੇ ਵਾਲ ਨਾਲੋਂ ਨਿੱਕਾ ਤੇ ਖੰਡੇ ਨਾਲੋਂ ਤਿੱਖਾ ਰਾਹ ਹੈ ਜਿਹਦੇ ਤੇ ਤੁਰਨਾ ਪੈਂਦਾ। ਇਹਨੂੰ ਸ਼ਬਦਾਰਥ ਤੇ ਨਹੀਂ ਨਾ ਲੈ ਸਕਦੇ ਆਪਾਂ, ਵਾਲ ਤੇ ਕਦੇ ਬੰਦਾ ਤੁਰਦਾ ਹੀ ਨਹੀਂ, ਤੁਰਿਆ ਹੀ ਨਹੀਂ ਜਾਣਾ ਹੈ। ਤੇ ਇਹਦੇ ਇੱਕ ਐਗਜ਼ੈਂਪਲ ਹੈ ਵੀ ਜਿਵੇਂ ਇੱਦਾਂ ਮੰਨ ਲਓ ਵੀ ਇੰਨਾ ਔਖਾ ਹੈ ਜਿਵੇਂ ਵਾਲ ਤੇ ਤੁਰਨਾ ਪਵੇ, ਖੰਡੇ ਦੀ ਧਾਰ ਤੇ ਤੁਰਨਾ ਪਵੇ, ਕਿੰਨਾ ਔਖਾ ਹੋਏਗਾ, ਇੰਨਾ ਔਖਾ। ਸੱਚ ਦੇ ਰਾਹ ਤੇ ਤੁਰਨਾ ਬਹੁਤ ਔਖਾ ਹੈ। ਜਿਹੜੇ ਲੋਕਾਂ ਨੇ ਤੁਹਾਡੇ ਕੰਟਰੀਆਂ ਵਿੱਚ ਆਹ ਸਿਸਟਮ ਬਣਾਇਆ ਹੈ, ਸ਼ੁਰੂ ਸ਼ੁਰੂ 'ਚ ਉਹ ਕਿਹੜਾ ਔਖੇ ਨਹੀਂ ਹੋਏ ਹੋਏ। ਜਦੋਂ ਚੇਂਜ ਆਉਂਦਾ, ਬਦਲਾਵ ਆਉਂਦਾ, ਕ੍ਰਾਂਤੀ ਆਉਂਦੀ ਹੈ, ਉਦੋਂ ਕਿਹੜਾ ਸੌਖਾ ਹੁੰਦਾ। ਜਦੋਂ ਇੱਥੇ ਬਦਲਾਵ ਆਏ ਹੋਣਗੇ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਕਦੇ, ਤਾਂ ਕਿਹੜਾ ਸੌਖਾ ਹੋਣਾ। ਕੋਈ ਵੀ ਬਦਲਾਵ ਜਦੋਂ ਆਉਂਦਾ ਹੈ ਤਾਂ ਦਿੱਕਤ ਬਹੁਤ ਆਉਂਦੀ ਹੈ, ਪਰੇਸ਼ਾਨੀ ਬਹੁਤ ਆਉਂਦੀ ਹੈ, ਚੇਂਜ ਆਉਂਦੀ ਹੈ ਜਦੋਂ ਤਾਂ ਬਹੁਤ ਔਖਾ ਹੁੰਦਾ। ਪਰ ਹੌਲੀ ਹੌਲੀ ਕਰਕੇ, ਏਕ ਵੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਏਕ ਵੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਲੇਕਿਨ ਮਰਦ ਵੋ ਹੈ ਜੋ ਜਮਾਨੇ ਕੋ ਬਦਲ ਦੇਤੇ। ਅਸਲੀ ਕਹਿੰਦੇ ਮਰਦ ਉਹ ਹੈ ਜਿਹੜੇ ਲੋਕਾਂ ਦੇ ਹਿਸਾਬ ਨਾਲ ਨਹੀਂ ਬਦਲਦੇ, ਤੁਰ ਪੈਂਦੇ ਆ, ਫਿਰ ਲੋਕ ਆਪੇ ਹੀ ਉਹਨਾਂ ਦੇ ਮਗਰ ਬਦਲ ਜਾਂਦੇ ਹੈ। ਆਖੋ
ਸਤਨਾਮ,
ਆਪਣੇ ਆਪ ਬਦਲ ਜਾਂਦੇ ਆ, ਉਹ ਨਹੀਂ ਲੋਕਾਂ ਵੱਲ ਵੇਖ ਕੇ ਬਦਲਦੇ, ਉਹ ਲੋਕਾਂ ਦੀ ਬੋਲੀ ਨਹੀਂ ਬੋਲਦੇ, ਉਹ ਆਪਣੀ ਬੋਲੀ ਬੋਲਣੀ ਸ਼ੁਰੂ ਕਰ ਦਿੰਦੇ ਆ, ਲੋਕ ਫਿਰ ਆਪੇ ਉਸ ਰਾਹ ਤੇ ਆ। ਸਾਡੇ ਗੁਰੂ ਸਾਹਿਬ ਨੇ ਇਹ ਨਹੀਂ ਵੇਖਿਆ ਵੀ ਕਿੰਨੇ ਲੋਕ ਮੇਰੇ ਨਾਲ ਜਨੇਊ ਹੋਰ ਨਹੀਂ ਪਾਉਣਗੇ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਮਜੋਰਿਟੀ ਕੀ ਹੈ, ਕਿੱਧਰ ਨੂੰ ਜਾਂਦੇ ਲੋਕ, ਜ਼ਿਆਦਾ ਬੰਦੇ ਕਿੱਧਰ ਹੈ, ਵੋਟਾਂ ਕਿੱਧਰ ਹੈ, ਜ਼ਿਆਦਾ ਬੰਦੇ ਕਿੱਧਰ ਹੈ। ਉਹ ਕਹਿੰਦੇ ਜਨੇਊ ਜਦੋਂ ਪਾਉਣ ਆਏ, ਆਪਾਂ ਪੜ੍ਹਦੇ ਹਾਂ ਅੱਜ ਤੱਕ ਵੀ ਜਦੋਂ ਮਹਾਰਾਜ ਨੂੰ ਲੱਗੇ ਜਨੇਊ ਪਾਉਣ, ਕਹਿੰਦੇ ਲਓ ਜੀ ਹੁਣ ਸਾਰੇ ਪਿਤਾ ਨੇ ਵੀ ਪਾਇਆ, ਦਾਦੇ ਨੇ ਵੀ ਪਾਇਆ, ਦਾਦੇ ਦੇ ਦਾਦੇ ਨੇ ਵੀ ਪਾਇਆ, ਸਭ ਨੇ ਪਾਇਆ ਹੀ ਸੀ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪਾਉਣ ਲੱਗੇ, ਕਹਿੰਦੇ ਲਓ ਜੀ ਜਨੇਊ ਪਾਈਏ, ਆਪਣੇ ਬਾਬਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਕਹਿਣ ਲੱਗੇ, ਉਮਰ 9 ਸਾਲ ਦੇ ਲਗਭਗ, ਤੇ ਉਹ ਕਹਿਣ ਲੱਗੇ ਵੀ ਮੈਂ ਨਹੀਂ ਪਾਉਣਾ। ਕਹਿੰਦੇ ਕਿਉਂ? ਕਹਿੰਦੇ ਮੈਨੂੰ ਨਹੀਂ ਇਹ ਗੱਲ ਠੀਕ ਲੱਗਦੀ। ਕਹਿੰਦੇ ਕਿਉਂ? ਕਹਿੰਦੇ ਮੇਰੇ ਘਰ ਵਿੱਚ ਮੇਰੀ ਮਾਂ ਨੇ ਨਹੀਂ ਪਾਇਆ, ਮੇਰੀ ਭੈਣ ਨੇ ਨਹੀਂ ਪਾਇਆ, ਤੇ ਜੇ ਪਾਉਣਾ ਫਿਰ ਇੱਦਾਂ ਕਰੋ ਪੰਡਿਤ ਜੀ, ਮੇਰੀ ਭੈਣ ਮੇਰੇ ਤੋਂ ਵੱਡੀ ਹੈ, ਉਹਦੇ ਲਈ ਵੀ ਲਿਆਓ, ਇੱਕ ਮੇਰੀ ਮਾਂ ਨੂੰ ਵੀ ਪਵਾਓ, ਫਿਰ ਮੈਂ ਵੀ ਪਾ ਲੈਣਾ। ਉਹ ਪੰਡਿਤ ਕਹਿਣ ਲੱਗਾ ਬੀਬੀ ਨਹੀਂ ਪਾ ਸਕਦੀ, ਔਰਤ ਵਾਸਤੇ ਨਹੀਂ, ਸਿਰਫ ਭਾਈ ਪਾ ਸਕਦਾ, ਮਰਦ ਪਾ ਸਕਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ, ਮੇਰੀ ਭੈਣ ਲਈ ਨਹੀਂ, ਜਾਂ ਲੈ ਜਾ ਆਪਣਾ ਜਨੇਊ, ਮੈਨੂੰ ਲੋੜ ਨਹੀਂ, ਮੈਨੂੰ ਇਹੋ ਜਿਹੇ ਧਰਮ ਦੀ ਲੋੜ ਨਹੀਂ। ਤੇ ਇਹ ਥੋੜਾ ਵੇਖਿਆ ਵੀ ਕਿੰਨੇ ਬੰਦੇ ਮੇਰੇ ਨਾਲ ਹੁਣ ਨਹੀਂ ਪਾਉਣਗੇ, 50, 100, 500। ਜਦੋਂ ਇੱਦਾਂ ਕਿਹਾ ਵੀ ਪਾਉਣਾ ਤੇ ਮਨ ਤੇ ਪਾ ਜਨੇਊ, ਇਹ ਤੇ ਸਰੀਰ ਤੇ ਪਾਤਾ, ਤੈਂ ਦੇਹ ਤੇ ਪਾਤਾ, ਪਰ ਮਨ ਵਾਲਾ ਜਨੇਊ ਕਿਹੜਾ? ਭਟਕਦਾ ਤੇ ਮੇਰਾ ਮਨ ਹੈ, ਚੰਦਰਾ ਤੇ ਮੇਰਾ ਮਨ ਹੈ, ਜੇ ਮੇਰਾ ਮਨ ਕਰਦਾ ਤੇ ਤਾਂ ਹੀ ਮੈਂ ਸ਼ਰਾਬ ਪੀਂਦਾ ਨਾ, ਜੀਭ ਤੇ ਨਹੀਂ, ਤੂੰ ਤੇ ਗੱਲ ਤੇ ਸਾਰੀ ਮਨ ਤੇ ਖੜੀ ਹੁੰਦੀ। ਮਨ ਤੇ ਜਨੇਊ ਕਿਹੜਾ ਪੈਂਦਾ, ਅੰਦਰ ਕਿਹੜਾ ਪੈਂਦਾ? ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ, ਦਇਆ ਦੀ ਕਪਾਹ ਸੰਤੋਖ ਦਾ ਸੂਤ, ਜਤ ਦੀਆਂ ਦੇ ਗੰਢਾਂ ਸਤ ਦਾ ਚਾੜ ਫੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਆ ਜਿੰਦ ਦਾ ਜਨੇਊ ਹੈ, ਇਹ ਹੈ ਤੇਰੇ ਕੋਲ ਦੇ ਬਾਅਦ। ਤੇ ਜਦੋਂ ਵੇਖੋ ਇਹ ਤਰਕ ਦਿੱਤਾ, ਤਰਕ ਨਹੀਂ ਕਹਿੰਦੇ ਕਰਨੀ, ਸਾਡੇ ਤੇ ਆਮ ਹੀ ਇੱਥੇ ਸਾਰੇ ਸਿੱਖ ਹੀ ਕਹਿੰਦੇ ਤਰਕ ਨਹੀਂ ਕਰਨੀ ਚਾਹੀਦੀ, ਨਹੀਂ ਭਾਈ ਜਿੱਥੇ ਮਰਜ਼ੀ ਕਹਾ ਲਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚ ਦੱਸਿਆ ਗਿਆ ਤੇ ਗਲਤ ਗੱਲ ਤੇ ਤਰਕ ਕੀਤੀ ਗਈ ਹੈ। ਦੱਸੋ ਪਿਆਰਿਓ ਸੁਣੋ, ਜਦੋਂ ਗੁਰੂ ਨਾਨਕ ਪਾਤਸ਼ਾਹ ਆਉਂਦੇ ਹੈ ਸਾਰੀ ਦੁਨੀਆ ਗੰਗਾ ਵਿੱਚ ਪਾਣੀਆਂ ਵਿੱਚ ਤੀਰਥਾਂ ਤੇ ਜਾ ਕੇ ਨਹਾਉਂਦੇ ਹੈ ਕਿ ਨਹੀਂ ਨਹਾਉਂਦੇ? ਬੋਲੋ, ਹਿੰਦੂ ਧਰਮ ਦਾ ਮਹਾਨ ਕੰਮ ਕੀ ਹੈ? ਤੀਰਥਾਂ ਤੇ ਨਹਾਉਣਾ। ਪਰ ਜਪਜੀ ਸਾਹਿਬ ਸ਼ੁਰੂ ਕਿੱਥੋਂ ਹੁੰਦਾ? ਸੋਚੈ ਸੋਚ ਨਾ ਹੋਵੇ, ਜੇ ਸੋਚੀ
ਲੱਖ ਵਾਰ।
ਇਹ ਕੀ ਹੈ? ਉਹਨਾਂ ਦੀ ਮਨੌਤ ਦੇ ਉੱਤੇ ਸਵਾਲ, ਇਹ ਉਹਨਾਂ ਦੀ ਮਨੌਤ ਹੈ ਵੀ ਨਹਾਉਂਦੇ ਹਾਂ। ਪਰ ਗੁਰੂ ਨਾਨਕ ਪਾਤਸ਼ਾਹ ਦਾ ਉਹਨਾਂ ਦੀ ਮਨੌਤ ਤੇ ਸਵਾਲ ਹੈ, ਕਹਿੰਦੇ ਤਨ ਨਹਾਉਣ ਨਾਲ ਮਨ ਸੁੱਚਾ ਨਹੀਂ ਹੋ ਜਾਂਦਾ। ਤੇਰਾ ਤਨ ਸੁੱਚਾ ਹੋਇਆ, ਮਨ ਤੇ ਮੈਲਾ, ਮਨ ਦੀ ਮੈਲ ਥੋੜਾ ਲੈ ਗਈ, ਸਵਾਲ ਕਰਤਾ। ਤੇ ਇਹ ਸਵਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘੱਟ ਤੋਂ ਘੱਟ 500 ਜਗ੍ਹਾ ਤੇ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ 500 ਜਗ੍ਹਾ ਵੀ ਸਰੀਰ ਨਾਲੂ ਤੇਰਾ, ਜੇ ਮੈਂ ਪੰਕਤੀਆਂ ਸਾਰੀਆਂ ਐਗਜੈਂਪਲਾਂ ਇੱਦਾਂ ਦੇਣ ਲੱਗੀਏ ਨਾ, ਤੇ ਇੱਕ 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 ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ 50 ਐਗਜੈਂਪਲਾਂ ਇੱਕ ਮਿੰਟ ਚ, ਜਿਹਦੇ ਚ ਇਹ ਸਵਾਲ ਕੀਤਾ ਗਿਆ, ਕਹਿੰਦੇ ਸਰੀਰ ਨਹਾਉਣ ਨਾਲ ਤੇਰਾ ਮਨ ਸੁੱਚਾ ਕਿੱਦਾਂ ਹੋਇਆ? ਨਹਾਵਣ ਚੱਲੇ ਤੀਰਥੀ, ਤਨ ਖੋਟੇ ਮਨ ਖੋਟੇ,
ਤਨ ਚੋਰ
ਮਨ ਚ ਖੋਟ ਲਈ ਫਿਰ ਤਾਂ ਕਾਹਦਾ ਨਹਾਉਣਾ ਤੇਰਾ? ਇੱਕ ਭੋ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਮੂਹ, ਅੰਤਰ ਮਹਿਲ ਦੇ ਤੀਰਥ ਨਾਵੈ ਜਿਸ ਪੈ ਕੁੰਠ ਨਾ ਜਾਣਾ। ਕਹਿੰਦੇ ਮਨ ਚ ਮੈਲ ਲੈ ਕੇ ਕਿਹੜੇ ਤੀਰਥਾਂ ਤੇ ਨਹਾਏਗਾ? ਮਨ ਦੀ ਮੈਲ ਲਾਉਣੀ ਪੈਣੀ ਹੈ। ਹੋਰ ਸੁਣੋ, ਆਪਾਂ ਰੋਜ਼ ਪੜ੍ਹਦੇ ਹਾਂ, ਭਰੀਏ ਹੱਥ ਪੈਰ
ਤਨ ਦੇ,
ਤਨ ਦੇ ਇਹ ਕਾਹਦੇ ਨਾਲ ਸਾਫ਼ ਹੋਏਗਾ? ਬੋਲੋ ਅੱਗੇ, ਪਾਣੀ ਧੋਤੈ
ਉਤਰਸ,
ਜੇ ਸਰੀਰ ਮੈਲਾ ਹੋ ਜਾਏ ਤੇ ਕਾਹਦੇ ਨਾਲ ਧੋਈਏ? ਪਾਣੀ ਨਾਲ। ਦੇਹ ਕਾਹਦੇ ਨਾਲ ਧੋਈਏ? ਪਾਣੀ ਨਾਲ। ਤੇ ਜੇ ਕੱਪੜਾ ਮੈਲਾ ਹੋ ਜਾਏ? ਅਗਲੀ ਪੰਕਤੀ, ਮੂਤ ਪਲੀਤੀ
ਕੱਪੜ,
ਜੇ ਕੱਪੜਾ ਮੈਲਾ ਹੋ ਜਾਏ ਉਹਨੂੰ ਕਾਹਦੇ ਨਾਲ ਧੋਈਏ? ਦੇਹ ਸਾਬੂਣ ਲਈਏ ਹੋ ਧੋਏ। ਸਰੀਰ ਧੋਣਾ ਪਾਣੀ ਨਾਲ, ਕੱਪੜਾ ਧੋਣਾ ਸਾਬਣ ਨਾਲ। ਤੇ ਜੇ ਜੀ ਮੱਤ ਧੋਣੀ ਹੋਵੇ ਫਿਰ ਅਗਲੀ ਪੰਕਤੀ, ਭਰੀਏ ਮੱਤ ਬਾਪਾਂ ਕੇ ਸੰਗ, ਤੀਜੀ ਦੀ ਗੱਲ ਹੈ ਨਾ। ਹੁਣ ਇਹਨੂੰ ਕਾਹਦੇ ਨਾਲ ਧੋਈਏ? ਉਹ ਧੋਪੈ ਨਾਵੈ ਕੈ ਰੰਗ, ਉਹ ਸਾਫ਼ ਹੁੰਦੀ ਹੈ ਨਾਮ ਨਾਲ। ਤੇ ਨਾਮ ਦਾ ਅਰਥ ਹੈ ਗਿਆਨ, ਸਮਝ, ਸਮਝ ਦੇ ਨਾਲ ਮਨ ਦੀ ਮੈਲ ਨਿਕਲਦੀ ਹੈ। ਜਿਹੜਾ ਮਨ ਦੀ ਮੈਲ ਕੱਢਣੀ ਚਾਹੁੰਦਾ ਉਹਦੀ ਮਨ ਦੀ ਮੈਲ ਸਮਝ ਦੇ ਨਾਲ ਨਿਕਲਦੀ। ਜੇ ਹੁਣ ਅੱਜ ਮੇਰਾ ਕੋਈ ਵੀਰ ਇਹ ਕਵੇ ਵੀ ਸ਼ਰਾਬ ਛੱਡਤੀ ਜਾ, ਲਓ ਜੀ ਮੈਲ ਸ਼ਰਾਬ ਵਾਲੀ ਮੈਲ ਮਨ ਵਿੱਚੋਂ, ਬੋਲੋ ਜੀ ਨਿਕਲ ਗਈ। ਵੇਖੋ ਆਲਸੀ ਸੀ ਜੀ ਮੈਂ, ਸਿਰੇ ਦਾ ਆਲਸੀ ਵੀ ਨਾ ਉੱਠਣਾ ਨਾ ਨਹਾਉਣ ਨੂੰ ਜੀ ਕਰਦਾ ਨਾ ਕੰਮ ਤੇ ਜਾਣ ਨੂੰ ਜੀ ਕਰਦਾ, ਪਰ ਗੁਰਬਾਣੀ ਦਾ ਗਿਆਨ ਸੁਣਿਆ ਉਦਮ ਕਰੇਂਦਿਆਂ,
ਜੀਓ
ਤੂੰ ਕਮਾਮ ਦਿਆਂ
ਸੁੱਖ ਸੁੱਖ ਪੁੰਜ।
ਸੁਣੋ ਆ ਗਿਆਨ ਸੁਣਿਆ, ਉਦਮ ਕਰੋ ਕਮਾਓ ਤੇ ਸੁਖੀ ਰਹੋ। ਮੈਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਦਾ ਸੀ, ਬਾਣੀ ਦਾ ਗਿਆਨ ਸੁਣਿਆ ਤੇ ਜਿਹੜੀ ਆਲਸ ਪੁਣੇ ਵਾਲੀ ਮੈਲ ਸੀ ਹੁਣ ਮੇਰੀ ਲੈ ਗਈ। ਸੁਗੁਰੂ ਦੇ ਗਿਆਨ ਨੇ ਮੇਰੀ ਮੈਲ ਜਿਹੜੀ ਸੀ ਕੱਢਤੀ। ਅੱਛਾ, ਆਪਣੇ ਪਰਿਵਾਰ ਤੋਂ ਬਿਨਾਂ, ਘਰ ਵਾਲੀ ਤੋਂ ਬਿਨਾਂ ਬਾਹਰ ਵਾਲੀਆਂ ਵੱਲ ਵੀ ਮੇਰਾ ਧਿਆਨ ਜਾਂਦਾ ਸੀ, ਮੈਲ ਸੀ। ਤੇ ਜਦੋਂ ਬਾਣੀ ਦੀ ਪੰਕਤੀ ਸੁਣੀ ਵੀ ਜੈਸਾ ਸੰਗ ਬਿਸੀਰ ਸਿਉ ਹੈ ਰੇ ਤੈਸੋ ਹੀ ਇਹ ਪਰ ਗ੍ਰਹਿ, ਵੀ ਜਿੱਦਾਂ ਸੱਪ ਦੀ ਯਾਰੀ ਹੈ ਬਾਹਰ ਕਿਤੇ ਪ੍ਰੇਮ ਗਲਤ ਸੰਬੰਧ ਬਣਾਉਣੇ, ਨਜਾਇਜ਼ ਸੰਬੰਧ, ਸੱਪ ਦੀ ਯਾਰੀ, ਡੰਗਿਆ ਜਾਏਗਾ, ਔਖਾ ਹੋਏਗਾ, ਤੰਗ ਹੋਏਗਾ, ਪਰਿਵਾਰ ਛੱਡ ਕੇ ਬਾਹਰ ਸੰਬੰਧ ਬਣਾਏਗਾ, ਦਿੱਕਤ ਵਿੱਚ ਆਏਗਾ। ਜਦੋਂ ਮੈਂ ਇਹ ਗਿਆਨ ਸੁਣਿਆ ਮਾੜਾ ਕੰਮ ਛੱਡਤਾ, ਇਸ ਨਾਵੇਂ ਨਾਮ ਨਾਲ ਗਿਆਨ ਨਾਲ ਮੇਰੇ ਮਨ ਦੀ ਮੈਲ ਜਿਹੜੀ ਹੈ ਨਿਕਲ ਗਈ। ਮਤ ਕਿਵੇਂ ਸਾਫ਼ ਹੁੰਦੀ ਹੈ? ਸੱਚਾ ਗਿਆਨ ਲੈ ਕੇ। ਗੁਰ ਕੀ ਮਤ ਤੂੰ ਲਿਹੇ ਇਆਣੇ, ਭਗਤ ਬਿਨਾਂ
ਬਹੁਤ ਡੂਬੇ ਸਿਆਣੇ।
ਸਿੱਧੀ ਗੱਲ ਹੈ। ਹੁਣ ਸਾਡੇ ਬੰਦਿਆਂ ਦਾ ਸਵਾਲ ਇਹ ਹੁੰਦਾ ਵੀ ਸਵਾਲ ਨਹੀਂ ਕਰਨਾ ਚਾਹੀਦਾ, ਸਿਰਫ ਤੇ ਸਿਰਫ ਸ਼ਰਧਾ। ਸ਼ਰਧਾ ਹੁੰਦੀ ਹੈ ਸੱਚ ਤੇ। ਚੇਤਾ ਰੱਖਿਓ, ਜਿੱਦਣ ਤੇਰੀ ਗੱਲ ਵਿੱਚ ਸੈਂਸ ਬਣੇਗੀ ਉਹਦੇ ਉੱਤੇ ਤੇ ਸ਼ਰਧਾ ਹੀ ਹੋਏਗੀ ਹਰ ਇੱਕ ਬੰਦੇ ਦੀ। ਤੇ ਜੇ ਸੈਂਸ ਨਹੀਂ ਹੋਣੀ ਫਿਰ ਤੇ ਕੁਐਸਚਨ ਹੋਇਆ। ਹੁਣ ਜੇ ਵੇਖੋ ਆਪਾਂ ਅੱਗੇ ਵੀ ਇੰਡੀਆ ਵੀ ਗੱਲ ਕਰਦੇ ਹੁੰਦੇ ਵੀ ਜੇ ਕੋਈ ਬੰਦਾ ਕਹੇ ਮੈਂ ਬਾਏ ਰੋਡ ਗਿਆ ਤੇ ਵੈਨਕੂਵਰ ਮੈਂ 10 ਘੰਟੇ 'ਚ ਪਹੁੰਚ ਗਿਆ, ਗੱਲ ਮੰਨਣ ਯੋਗ ਹੈ ਕਿ ਨਹੀਂ ਬੋਲੋ? 10 ਘੰਟੇ 'ਚ ਮੰਨਣ ਯੋਗ ਹੈ ਕਿ ਨਹੀਂ? ਹੈ ਨਾ। ਤੇ ਜੇ ਬੰਦਾ ਕਹੇ ਵੀ ਮੈਂ 8 ਘੰਟੇ 'ਚ ਪਹੁੰਚ ਗਿਆ, ਇਹ ਵੀ ਥੋੜ੍ਹੀ ਜੀ ਮੰਨਣ। ਚਲੋ ਜੇ 7 ਕਹੇ ਫਿਰ ਵੀ ਮੰਨਣਾ। ਪਰ ਜੇ ਕੋਈ ਬੰਦਾ ਕਹੇ ਵੀ ਮੈਂ ਸਵੇਰੇ 7 ਵਜੇ ਇੱਥੇ ਸੀ ਤੇ 8:30 ਵਜੇ 1.5 ਘੰਟੇ 'ਚ ਮੈਂ ਵੈਨਕੂਵਰ, ਤੇ ਆਪਾਂ ਕਹਾਂਗੇ ਵੀ ਕਿਉਂ ਛੱਡੀ ਜਾਂਦਾ ਆਪੋ ਸਤਨਾਮ
ਸ੍ਰੀ ਵਾਹ।
ਇੰਨਾ ਕਿਤੇ ਕਹਾਂਗੇ ਨਾ ਕਿਉਂ ਛੱਡਦਾ, ਐਡਾ ਕਿਹੜਾ ਤੂੰ ਜਹਾਜ਼ ਵਿੱਚ ਗਿਆ ਸੀ? ਜੇ ਬਾਏ ਰੋਡ ਗਿਆ ਫਿਰ 1.5 ਘੰਟੇ ਵਿੱਚ ਵੈਨਕੂਵਰ ਪਹੁੰਚਣਾ ਇੰਪੋਸੀਬਲ। ਤਰਕ ਹੈ ਨਾ, ਝੂਠ ਦੇ ਉੱਤੇ ਸਵਾਲ ਹੈ ਪਰ ਸੱਚ ਦੇ ਉੱਤੇ ਕੋਈ ਸਵਾਲ। ਹਾਂ ਕਦੇ ਰਾਹ ਇੱਦਾਂ ਦੇ ਬਣ ਜਾਣ, ਗੱਡੀਆਂ ਇੱਦਾਂ ਦੀਆਂ ਬਣ ਜਾਣ, ਬੰਦਾ 1.5 ਘੰਟੇ 'ਚ ਜਾਣ ਲੱਗ ਜੇ ਉਹ ਗੱਲ ਵੱਖ ਹੈ। ਪਰ ਅੱਜ ਜੇ ਕੋਈ ਕਹੇ ਵੀ ਮੈਂ 1.5 ਘੰਟੇ 'ਚ ਪਹੁੰਚ ਗਿਆ ਤੇ ਅਸੀਂ ਕਹਾਂਗੇ ਝੂਠ ਬੋਲ, ਇੱਦਾਂ ਹੋ ਨਹੀਂ ਸਕਦਾ। ਤਾਂ ਕਰਕੇ ਜੇ ਤੇ ਹੈ ਸੱਚ, ਸੱਚ ਦੇ ਉੱਤੇ ਨਾ ਕੋਈ ਤਰਕ ਹੈ ਨਾ ਕੋਈ ਸਵਾਲ ਹੈ। ਪਰ ਜੇ ਕੋਈ ਬੰਦਾ ਗੱਲ ਹੀ ਗਲਤ ਕਰੇਗਾ ਫਿਰ ਤੇ ਸਾਨੂੰ ਪੁੱਛਣਾ ਪਏਗਾ ਵੀ ਇੱਦਾਂ ਹੋ ਨਹੀਂ ਸਕਦਾ, ਫਿਰ ਸਵਾਲ ਕਰਾਂਗੇ। ਤੇ ਜਿਹੜਾ ਬੰਦਾ ਅੱਜ ਸਵਾਲ ਕਰਦਾ ਉਹਨੂੰ ਕਹਿੰਦੇ ਨੇ ਜੀ ਇਹਦੀ ਤੇ ਸ਼ਰਧਾ ਹੀ ਨਹੀਂ, ਇਹ ਤੇ ਨਾਸਤਕ ਹੈ। ਅਸੀਂ ਅੱਖਾਂ ਬੰਦ ਕਰਕੇ ਜੋ ਸੁਣਾ ਰਹੇ ਹਾਂ ਅਸੀਂ ਕਹਿੰਦੇ ਹਾਂ ਇੱਦਾਂ ਹੋਇਆ, ਚੁੱਪ ਕਰਕੇ ਮੰਨੋ। ਅਸੀਂ ਕਹਿੰਦੇ ਹਾਂ ਐਂ ਹੋਇਆ, ਚੁੱਪ ਕਰਕੇ ਅੱਖਾਂ ਬੰਦ ਕਰਕੇ ਮੰਨੀ ਜਾਓ ਬਸ। ਤੇ ਜਿਹੜਾ ਬੰਦਾ ਮਾੜਾ ਜਿਹਾ ਅੱਖਾਂ ਖੋਲ੍ਹ ਕੇ ਗੱਲ ਕਰਦਾ ਵੀ ਐਂ ਹੋ ਨਹੀਂ ਸਕਦਾ, ਉਹਨੂੰ ਕਹਿੰਦੇ ਤੂੰ ਨਾਸਤਕ ਹੈ, ਤੇਰੀ ਸ਼ਰਧਾ ਨਹੀਂ, ਤੂੰ ਗੁਰੂ ਨਿੰਦਕ ਹੈ, ਤੂੰ ਗਲਤ ਬੋਲਦਾ। ਸਾਰੇ ਫੀਲਡ ਇੱਦਾਂ ਦੇ ਨੇ ਜਿੱਥੇ ਸਵਾਲ ਹੋ ਸਕਦਾ, ਧਰਮ ਵਿੱਚ ਕਿਉਂ? ਸਵਾਲ ਕਰਨ ਲਈ ਸਾਡੇ ਬਾਬੇ ਨੇ ਸਿਖਾਏ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰੇਕ ਗਲਤ ਗੱਲ ਜਿਹੜੀ ਧਰਮ ਦੇ ਨਾਂ ਤੇ ਗਲਤ ਮਨੌਤ ਸੀ, ਧਰਮ ਦੇ ਨਾਂ ਤੇ ਜਿੰਨੀਆਂ ਗਲਤ ਮਨੌਤਾਂ ਪੱਕੀਆਂ ਹੋਈਆਂ ਸੀ ਉਹਨਾਂ ਸਾਰੀਆਂ ਗਲਤ ਮਨੌਤਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਵਾਲ ਸਵਾਲ ਇੱਦਾਂ ਕਿਵੇਂ ਹੋ ਸਕਦਾ? ਪਾਂਡਿਆ ਇਹਦਾ ਜਵਾਬ ਦੇ, ਕਾਜ਼ੀਆ ਇਸ ਗੱਲ ਦਾ ਜਵਾਬ ਦੇ, ਓਏ ਜੋਗੀਆ ਮੈਨੂੰ ਇਸ ਗੱਲ ਦਾ ਜਵਾਬ ਦੇ। ਗੁਰੂ ਗ੍ਰੰਥ ਸਾਹਿਬ ਭਰੇ ਪਏ ਇਸ ਵੱਲ, ਇੰਨੇ ਸਵਾਲ ਜੋਗੀਆਂ ਤੇ, ਪਾਂਡਿਆਂ ਤੇ, ਬ੍ਰਾਹਮਣਾਂ ਤੇ, ਕਾਜ਼ੀਆਂ ਤੇ। ਤੇ ਸਾਡੇ ਗੁਰੂ ਜੀ ਦੇ ਇੱਥੇ ਤੱਕ ਵੀ ਕਹਿਤਾ ਕਿ ਲੁੱਟ ਕੇ ਖਾਣ ਵਾਲਾ ਇਹ ਲਾਣਾ ਆ ਜਿਹੜਾ ਕਹਿੰਦਾ ਸਾਨੂੰ ਕੁਐਸਚਨ ਨਾ ਪੁੱਛੋ, ਧਰਮ ਦੇ ਨਾਂ ਤੇ ਮੂੰਹ ਬੰਦ ਕਰਾ ਦਿੱਤਾ ਸਾਰਿਆਂ ਦਾ, ਚੁੱਪ ਰਹੋ ਬੋਲੋ ਨਾ। ਗੁਰੂ ਸਾਹਿਬ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਹ ਉਜਾੜੇ ਕਾ ਬੰਦ। ਕਹਿੰਦੇ ਜਿੰਨਾ ਸਮਾਜ ਦਾ ਉਜਾੜਾ ਪਾਇਆ ਇਹਨਾਂ ਲੋਕਾਂ ਨੇ, ਜਿੰਨਾ ਬੇੜਾ ਗਰਕ ਕੀਤਾ ਇਹਨਾਂ ਨੇ ਕੀਤਾ, ਜਿੰਨਾ ਢਾਂਚਾ ਵਿਗਾੜਿਆ ਸਾਡਾ ਇਹਨਾਂ ਨੇ ਵਿਗਾੜਿਆ। ਐਜੂਕੇਟ ਹੋਣ ਦੀ ਗੱਲ ਨਹੀਂ ਦੱਸਦੇ ਸਾਨੂੰ, ਕਿੰਨਾ ਕੁ ਮਾਫ਼ ਕਰਨਾ ਜੀ ਅਸੀਂ ਇੰਡੀਆ 'ਚੋਂ ਤੁਹਾਡੇ 'ਚ ਕਿੰਨੇ ਸਟੂਡੈਂਟ ਆਏ, ਕਿੰਨਾ ਕੁ ਧਰਮ ਵਾਲੇ ਪਾਸੋਂ ਕਿਹਾ ਜਾਂਦਾ ਵੀ ਐਜੂਕੇਟ ਹੋ, ਇੱਦਾਂ 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 ਕਰ। ਸਰਕਾਰੀ ਸਕੂਲ ਆ ਬਹੁਤੇ, ਪ੍ਰਾਈਵੇਟ ਸਕੂਲ ਬਣ ਗਏ ਮਾੜੇ ਮੋਟੇ ਪਿਛਲੇ 20-25 ਸਾਲਾਂ 'ਚ ਪਿੰਡਾਂ ਪੁੰਡ ਨੇੜੇ ਤੇੜੇ, ਕਈ ਬੱਚੇ ਪੜ੍ਹ ਗਏ, ਆਈਲੈਟਸ ਕਰ ਗਏ, ਅੱਜ ਕੈਨੇਡਾ ਨੂੰ ਆ ਗਏ। ਇਹ ਵੀ ਨਹੀਂ ਸੀ ਹੋਣਾ, ਨਹੀਂ ਕੁਛ ਵੀ ਰਾਹ ਨਹੀਂ, ਐਜੂਕੇਟ ਕਰਨ ਵਾਲੇ ਪਾਸੇ ਤਾਂ ਗੱਲ ਹੀ ਨਹੀਂ ਕਰਦੇ। ਤੇ ਜੇ ਕੋਈ ਬੰਦਾ ਮਾੜਾ ਜਿਹਾ ਦਿਮਾਗ ਨੂੰ ਵਰਤਣ ਦੀ ਗੱਲ ਕਹਿੰਦਾ, ਕਹਿੰਦਾ ਹੁੰਦੇ ਕੌਣ ਹੈ ਤੁਸੀਂ ਸਵਾਲ ਕਰਨ? ਧਰਮ ਦੇ ਨਾਂ ਉੱਤੇ ਤਾਂ ਬੰਦਾ ਬੋਲਣਾ ਹੀ ਨਹੀਂ ਚਾਹੀਦਾ। ਅੱਖਾਂ ਬੰਦ ਕਰ ਤੇ ਚੁੱਪ ਕਰਕੇ ਹਾਂਜੀ ਹਾਂਜੀ ਸਤ ਬਚਨ ਕਰੀ ਚੱਲੋ। ਜੋ ਮਰਜ਼ੀ ਗਧੇ ਨੂੰ ਘੋੜਾ ਬਣਾ ਦਿਓ, ਘੋੜੇ ਨੂੰ ਗਧਾ ਬਣਾ ਦਿਓ, ਜੋ ਮਰਜ਼ੀ ਕਹੀ ਜੋ, ਇੱਦਾਂ ਮੰਨਣਾ ਤੁਸੀਂ ਸਤ ਬਚਨ। ਤੇ ਜੇ ਤੁਸੀਂ ਇਹ ਕਹਿਤਾ ਵੀ ਐ ਨਹੀਂ ਹੋ ਸਕਦਾ, ਇਹ ਫਲਾਣੇ ਮਹਾਂਪੁਰਖਾਂ ਨੇ ਤੇ ਇੱਦਾਂ ਸੁਣਾਇਆ, ਤੇ ਤੁਸੀਂ ਫਿਰ ਜਦੋਂ ਕਹੋਗੇ ਵੀ ਨਹੀਂ ਗੱਲ ਤੇ ਗਲਤ ਲੱਗਦੀ, ਅੱਛਾ ਤੂੰ ਉਹਨਾਂ ਤੋਂ ਵੀ ਸਿਆਣਾ ਜੰਮ ਪਿਆ, ਫਿਰ ਐਂ ਕਹਿ ਦਿੰਦੇ ਨੇ। ਹੁਣ ਅਗਲਾ ਐਂ ਕਿਵੇਂ ਕਵੇ ਵੀ ਮੈਂ ਉਹਨਾਂ ਤੋਂ ਸਿਆਣਾ? ਪਰ ਕਦੇ ਨਾ ਕਦੇ ਮਾਫ਼ ਕਰਨਾ ਹਿੰਮਤ ਕਰਨੀ ਪਏਗੀ, ਜੋ ਤੁਹਾਨੂੰ ਕਹਿਣਾ ਪੈਣਾ ਵੀ ਨਹੀਂ ਭਾਈ। ਹੋ ਸਕਦਾ ਜਿਹਨੂੰ ਤੂੰ ਮਹਾਂਪੁਰਖ ਕਹਿੰਦਾ ਹੋਵੇ ਉਹਦੇ ਵਿੱਚ ਇੱਕ ਗੁਣ ਬਹੁਤ ਵੱਡਾ ਹੋਵੇ, ਹੋ ਸਕਦਾ ਆਹ ਗੱਲ ਉਹਦੇ ਨਾ ਸਮਝ ਚ ਆਈ ਹੋਵੇ। ਯਾਰ ਜ਼ਰੂਰੀ ਤਾਂ ਨਹੀਂ ਵੀ ਪਾਇਲਟ ਜਹਾਜ਼ ਉਡਾ ਸਕਦਾ ਅਤੇ ਸਬਜ਼ੀ ਵੀ ਬਣਾ ਸਕਦਾ, ਜ਼ਰੂਰੀ ਤਾਂ ਨਹੀਂ। ਬੰਦਾ ਰੋਕਟ ਬਣਾ ਸਕਦਾ, ਸਾਇੰਟਿਸਟ ਬਣ ਸਕਦਾ, ਅਤੇ ਤੁਸੀਂ ਉਹਨੂੰ ਕੋਈ ਮੂੰਗੀ ਦੀ ਦਾਲ ਬਣਾ ਕੇ ਵਿਖਾ, ਅਗਲਾ ਕਹੇ ਆਉਂਦੀ ਨਹੀਂ, ਲੈ ਫਿਰ ਤੂੰ ਕਾਹਦਾ ਬੰਦਾ, ਜ਼ਰੂਰੀ ਤਾਂ ਨਹੀਂ। ਵੀ ਜਿਹੜਾ ਵੱਡੇ ਤੋਂ ਵੱਡਾ ਸਾਇੰਟਿਸਟ ਹੈ ਉਹ ਤੇਰੀ ਮੂੰਗੀ ਦੀ ਦਾਲ ਵੀ ਬਣਾ ਕੇ ਵਿਖਾਵੇ ਤੈਨੂੰ। ਤੁਸੀਂ ਪ੍ਰਧਾਨ ਮੰਤਰੀ ਕੋ, ਪ੍ਰਧਾਨ ਮੰਤਰੀ ਸਾਨੂੰ ਛੋਲਿਆਂ ਦੀ ਸਬਜ਼ੀ ਬਣਾ ਕੇ ਵਿਖਾਓ, ਕਵੇ ਮੈਨੂੰ ਤਾਂ ਆਉਂਦੀ ਨਹੀਂ, ਗੋਲ ਗੋਲ ਰੋਟੀਆਂ ਤਾਂ ਤੈਨੂੰ ਬਣਾਉਣੀਆਂ ਨਹੀਂ ਆਉਂਦੀਆਂ, ਤੂੰ ਕਹਦਾ ਪ੍ਰਧਾਨ ਮੰਤਰੀ, ਐਂ ਕਿਵੇਂ ਹੋ ਸਕਦਾ। ਜ਼ਰੂਰੀ ਨਹੀਂ ਕਿ ਸਾਰੇ ਫੀਲਡਾਂ ਵਿੱਚ ਬੰਦਾ ਪੂਰਾ ਹੀ, ਜ਼ਰੂਰੀ ਨਹੀਂ। ਤੇਰੇ ਮਹਾਂਪੁਰਖ ਦੀ ਗੱਲ ਵੱਖਰੀ ਹੋ ਸਕਦੀ ਹੈ ਵੀ ਬਹੁਤ ਵੱਡਾ ਕੋਈ ਹੋ ਸਕਦਾ, ਪਰ ਜ਼ਰੂਰੀ ਨਹੀਂ ਕਿ ਹਰ ਗੱਲ ਪਰਫੈਕਟ ਹੋਵੇ। ਔਰ ਹਰ ਗੱਲ ਵਿੱਚ ਪਰਫੈਕਟ ਹੋਣਾ ਇਹ ਤੇ ਕਹਿੰਦੇ ਇੱਕੋ ਹੀ ਰੱਬ ਹੈ ਜਿਹੜਾ ਸਾਰੇ ਕੰਮਾਂ 'ਚ ਪਰਫੈਕਟ ਹੈ, ਨਹੀਂ ਤੇ ਬੰਦੇ 'ਚ ਕੋਈ ਨਾ ਕੋਈ ਕਮੀ ਤੇ ਹੁੰਦੀ। ਭੁੱਲਣ ਅੰਦਰ ਸਭ ਕੋ ਤੇ ਨਹੀਂ ਭੁੱਲਦਾ ਕਹਿੰਦੇ ਅਭੁੱਲ ਗੁਰੂ ਕਰਤਾ, ਉਹ ਰੱਬ ਹੈ ਜਿਹੜਾ ਭੁੱਲਦਾ। ਗੁਰ ਪਰਮੇਸ਼ਰ ਇੱਕੋ ਹੀ ਚੀਜ਼ ਹੈ ਜੀ, ਗੁਰੂ ਕਰਤਾਰ ਦੋ ਨਹੀਂ, ਕੋਈ ਉਹ ਨਹੀਂ ਭੁੱਲਦੇ, ਬਾਕੀ ਤੇ ਸਾਰਾ ਕੁਛ ਹੀ ਭੁੱਲਦਾ ਪਿਆਰੇ। ਉਹ ਬੰਦਾ ਸਦਾ ਭੁੱਲਦਾ, ਤੇ ਇੱਥੇ ਸਾਡੀ ਪ੍ਰੋਬਲਮ ਹੈ ਇਹ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ, ਸਾਨੂੰ ਗੱਲ ਨਹੀਂ ਕਰਨ ਦਿੱਤੀ ਜਾਂਦੀ, ਤੇ ਜਿੱਦਣ ਸਾਡਾ ਦਿਮਾਗ ਚੱਲ ਪਿਆ, ਜਿੱਦਣ ਚੱਲ ਪਿਆ, ਮਾਫ਼ ਕਰਨਾ ਬਾਹਰੀ ਗੰਦਮੰਦ ਵੀ ਨਿਕਲ ਰਿਹਾ, ਰਾਜਨੀਤੀ ਵੀ ਸਾਫ਼ ਹੋਣੀ ਚਾਹੀਦੀ, ਹੌਲੀ ਹੌਲੀ ਹੋਣੀ ਚਾਹੀਦੀ ਕਿ ਨਹੀਂ, ਰਾਜਨੀਤੀ ਸਮਾਜ ਵੀ ਹੌਲੀ ਹੌਲੀ ਸਾਫ਼ ਹੋਣਾ ਚਾਹੀਦਾ ਹੈ, ਅਤੇ ਧਰਮ ਦੇ ਵਿੱਚ ਵੀ ਜਿਹੜਾ ਖਲਾਰਾ ਪਿਆ ਇਹ ਵੀ ਹੌਲੀ ਹੌਲੀ ਸਾਫ਼ ਹੋਣਾ ਚਾਹੀਦਾ। ਸੱਚੀ ਗੱਲ, ਧਾਰਮਿਕ ਜੀਵਨ ਵੀ, ਸਮਾਜਿਕ, ਰਾਜਨੀਤਿਕ ਜੋ ਵੀ ਹੈ, ਇਹ ਸਾਰਾ ਕੁਛ ਜੋ ਗੰਦਲਾ ਇਹਨੂੰ ਸਾਫ਼ ਕਰਨਾ ਚਾਹੀਦਾ। ਤਾਂ ਕਰਕੇ ਜਿਹੜੀ ਗੱਲ ਚੱਲਦੀ ਸੀ ਨਾ ਕਿ ਭਗਤਾਂ ਕੀ ਚਾਲ ਨਿਰਾਲੀ, ਤੇਰੇ ਪਿਆਰਿਆਂ ਦਾ ਲਾਈਫ ਸਟਾਈਲ ਹੈ ਜਿਹੜਾ ਉਹ ਵੱਖਰਾ, ਫੈਸਲਾ ਇੱਦਾਂ ਵੀ ਮੈਂ ਇੱਦਾਂ ਜਿਉਣਾ। ਗੁਰੂ ਅਰਜਨ ਦੇਵ ਜੀ ਕਹਿੰਦੇ ਆ ਮੈਂ ਇੱਦਾਂ ਜਿਉਣਾ, ਕਹਿੰਦੇ ਤਵੀ ਤੇ ਭਾਵਾਂਗੇ ਕਹਿੰਦੇ ਬਹਾਦੂ, ਡਿਕਟੇਟਰਸ਼ਿਪ ਸੀ, ਹੁਕਮ ਕਰਤਾ ਬਹਿਣਾ ਪਿਆ, ਦੇਗਾਂ ਚ ਕੱਢਣਾ ਵੀ ਪਿਆ, ਸੀਸ ਵਿੱਚ ਗਰਮ ਰੇਤਾ ਵੀ ਪਾਉਣਾ ਪਿਆ, ਨਾਲੇ ਉੱਥੇ ਫਿਰ ਫੈਸਲੇ ਦੀ ਕਦਰ ਹੈ, ਉਸ ਬੜਕ ਦੀ, ਉਸ ਹਿੰਮਤ ਦੀ, ਉਸ ਪੈਸ਼ਨ ਦੀ, ਉਸ ਦਲੇਰੀ ਦੀ ਗੱਲ ਹੈ। ਗੱਲ ਇੱਜ਼ਤ ਬੇਇੱਜ਼ਤੀ ਦੀ ਨਹੀਂ ਵੇਖੀ ਜਾਂਦੀ, ਜਦੋਂ ਸੀਸ ਵਿੱਚ ਰੇਤਾ ਪਾਇਆ ਹੈ ਤੇ ਪੱਗ ਤੇ ਲਾਹ ਕੇ ਪਾਇਆ, ਦਸਤਾਰ ਦੇ ਸਣੇ ਦੇ ਨਹੀਂ ਰੇਤਾ ਪੈ ਗਿਆ, ਉਹਨਾਂ ਨੇ ਇਹ ਤੇ ਘੱਟ ਥੋੜਾ ਕੀਤੀ ਹੋਣੀ। ਅੱਜ ਜੇ ਕਿਸੇ ਸਿੱਖ ਦੀ ਪੱਗ ਲੈ ਜਾਂਦੀ ਹੈ ਤੇ ਕਿਹਾ ਜਾਂਦਾ ਵੀ ਬਹੁਤ ਵੱਡੀ ਇਹਦੀ ਬੇਇੱਜ਼ਤੀ ਹੋ ਗਈ ਹੈ, ਅਸਲ ਚ ਤੁਹਾਡੀ ਇੱਜ਼ਤ ਬੇਇੱਜ਼ਤੀ ਤੁਹਾਡੇ ਏਮ ਨਾਲ ਜੁੜਦੀ ਹੈ ਵੀ ਤੁਸੀਂ ਫੈਸਲਾ ਕਿਹੜਾ ਕਰਕੇ ਤੁਰੇ ਹੋ। ਉਦੋਂ ਬਾਅਦ ਚਾਹੇ ਉਹ ਪੱਗ ਲੈ ਜੇ, ਧੱਕੇ ਪੈਣ, ਚਾਹੇ ਗੋਲੀਆਂ ਵੱਜਣ, ਉਹ ਗੱਲ ਨਹੀਂ, ਗੱਲ ਹੈ ਕਿ ਤੁਹਾਡਾ ਏਮ ਕੀ ਹੈ, ਮਕਸਦ ਕੀ ਲੈ ਕੇ ਚੱਲਿਆ। ਤੁਰਨਾ ਇੱਕ ਏਮ ਬਣਾ ਕੇ ਤੁਰਨਾ ਵੱਡੀ, ਤੱਤੀਆਂ ਤਵੀਆਂ ਤੇ ਬਹਿ ਕੇ ਵੀ ਜਿਵੇਂ ਪੜ੍ਹਿਆ ਸੀ ਉਸ ਦਿਨ ਸਾਨੂੰ ਥਾਪ ਨਾ ਇੱਦਾਂ, ਉਹ ਇਹਨੂੰ ਨਾ ਆਪਾਂ ਇੱਦਾਂ ਉੱਚੀ ਸੁਰ ਕਰ ਲਈ, ਇਹਨੂੰ ਆਪਾਂ ਇੱਦਾਂ ਸਮਝੀਏ ਬਈ ਜੇ ਤੁਸੀਂ ਚਾਲ ਨਿਰਾਲੀ ਰੱਖਣੀ ਹੈ, ਲਾਈਫ ਸਟਾਈਲ ਹੈ ਜਿਹੜਾ ਆਪਣਾ ਵੱਖਰਾ ਰੱਖਣਾ ਹੈ, ਤੇ ਫਿਰ ਇੱਦਾਂ ਮੰਨ ਕੇ ਚੱਲੋ ਵੀ ਸਾਨੂੰ ਥਾਪਣਾ ਮਤਲਬ ਬਖਸ਼ਿਸ਼, ਗੁਰੂ ਦਾ ਆਸ਼ੀਰਵਾਦ ਸਾਡੇ ਨਾਲ। ਵੇਖੋ ਜਿਵੇਂ ਆਸ਼ੀਰਵਾਦ ਦਾ ਮਤਲਬ ਹੈ ਵੀ ਤੁਹਾਡੀ ਸਲਾਹ ਮੇਰੇ ਨਾਲ, ਤੁਹਾਡੀ ਤੁਹਾਡੀ ਸਹਿਮਤੀ, ਸਹਿਮਤੀ ਆਸ਼ੀਰਵਾਦ, ਸਹਿਮਤੀ ਤੁਹਾਡੀ ਵੀ ਸਹਿਮਤੀ ਮੇਰੇ ਨਾਲ, ਕੀ ਤੁਹਾਡਾ ਆਸ਼ੀਰਵਾਦ ਵੀ ਮੇਰੇ ਨਾਲ। ਜਿੱਦਾਂ ਹੁਣ ਕੋਈ ਬੰਦਾ ਕਵੇ ਵੀ ਮੈਂ 60 ਸਾਲ ਦਾ ਵਾਂ ਤੇ ਮੈਂ 60 ਸਾਲ ਦਾ ਗ੍ਰੈਜੂਏਸ਼ਨ ਕਰ ਰਿਹਾ। ਇੱਥੇ ਬੰਦੇ ਕਰਦੇ ਨੇ 60-60 ਸਾਲ, ਕਈ ਭੈਣਾਂ ਵੀ ਪੜ੍ਹ ਰਹੀਆਂ ਜੀ ਇੱਥੇ ਆ ਕੇ, ਤੇ ਮੈਂ ਗ੍ਰੈਜੂਏਸ਼ਨ ਕਰਦਾ। ਤੇ ਜੇ ਅਗਲਾ ਪੁੱਛੇ ਬਈ ਮੈਂ ਗ੍ਰੈਜੂਏਸ਼ਨ ਮੇਰੀ ਠੀਕ ਹੈ ਕਿ ਮੈਂ ਕਰ ਸਕਦਾ ਕਿ ਨਹੀਂ, ਉਹ ਇਹ ਲਫ਼ਜ਼ ਆ ਵਰਤ ਸਕਦਾ ਵੀ ਸਹਿਮਤੀ, ਮਤਲਬ ਤੇਰਾ ਆਸ਼ੀਰਵਾਦ ਮੇਰੇ ਨਾਲ ਹੈ ਕਿ ਨਹੀਂ, ਭਾਵ ਤੇਰੀ ਸਹਿਮਤੀ ਮੇਰੇ ਨਾਲ ਹੈ ਕਿ ਨਹੀਂ, ਇਹ ਅਰਥ ਆਸ਼ੀਰਵਾਦ ਸਹਿਮਤੀ। ਭਾਵ ਕਿ ਜੇ ਗੁਰੂ ਸਾਹਿਬ ਦੀ ਸਹਿਮਤੀ ਹੈ ਨਾ ਜਿਹੜੀ, ਸਾਡਾ ਲਾਈਫ ਸਟਾਈਲ ਇੱਦਾਂ ਦਾ ਹੋਵੇ ਕਿ ਉਹਨਾਂ ਦੀ ਸਹਿਮਤੀ ਹੋਵੇ ਸਾਡੀ, ਤੇ ਸਾਨੂੰ ਲੱਗਦਾ ਵੀ ਜਿੱਦਾਂ ਦੇ ਅੱਜ ਆਪਾਂ ਕਰਤੂਤਾਂ ਕਰਦੇ ਫਿਰਦੇ ਹਾਂ ਵੀ ਸਾਡੇ ਨਾਲ ਕਲਗੀਆਂ ਵਾਲੇ ਦੀ ਸਹਿਮਤੀ ਹੋਏ, ਅਸੀਂ ਤਾਂ ਹਰੇਕ ਨੂੰ ਖੁਸ਼ ਕਰਨ ਲੱਗੇ। ਉਹ ਕਹਿੰਦੇ ਸੀ ਸੱਚ 'ਤੇ ਤੁਰ, ਅਸੀਂ ਤਾਂ ਕਹਿੰਦੇ ਸਾਰਿਆਂ ਨੂੰ ਤੋਰਾਂਗੇ ਨਾਲ, ਇਕੱਲਾ ਤੁਰਨ ਦੀ ਜ਼ਰੂਰਤ ਕਿਤੇ ਜਾਂਦੇ ਆ। ਸਹਿਮਤੀ ਉਹਦੇ ਨਾਲ ਹੋਏਗੀ ਜਿਹੜਾ ਸੱਚਮੁੱਚ ਉਹ ਉਸ ਤਰੀਕੇ ਦੀ ਜ਼ਿੰਦਗੀ ਜਿਉਣੀ ਚਾਹੁੰਦਾ, ਜਿਹੜਾ ਰਾਜਿਆਂ ਮਹਾਰਾਜਿਆਂ ਦੇ ਤਲੂਏ ਨਹੀਂ ਝੱਟਦਾ, ਜਿਹੜਾ ਰਾਜਿਆਂ ਮਹਾਰਾਜਿਆਂ ਦੀਆਂ ਜੁੱਤੀਆਂ ਨਹੀਂ ਝੱਟਦਾ, ਜਿਹੜਾ ਸਾਂਝਾ ਨਹੀਂ ਬਣ ਗਿਆ, ਜਿਹੜਾ ਸਾਰਿਆਂ ਨੂੰ ਖੁਸ਼ ਕਰਨ ਲਈ ਤੁਰਿਆ ਹੋਇਆ ਹੈ। ਸਹਿਮਤੀ ਤੇ ਤਾਂ ਹੀ ਹੋਏਗੀ ਜੇ ਜੇ ਉਦਾਂ ਤੁਰਾਂਗੇ, ਸਹਿਮਤੀ ਨੂੰ ਆਸ਼ੀਰਵਾਦ ਮੰਨ ਕੇ ਚੱਲੋ। ਆਸ਼ੀਰਵਾਦ ਮਤਲਬ ਸਹਿਮਤੀ, ਸਤਿਗੁਰ ਜੀ ਦੀ ਸਹਿਮਤੀ, ਤੇ ਉਹਨਾਂ ਨੂੰ ਹੋਣੀ ਜਿਹੜੇ ਵੱਖਰੇ ਤਰੀਕੇ ਸਿਰ ਜ਼ਿੰਦਗੀ ਜਿਉਣ ਦੀ ਹਿੰਮਤ ਕਰਨਗੇ, ਦਲੇਰੀ ਕਰਨਗੇ, ਆਪਣੇ ਰਾਹ ਆਪ ਬਣਾਉਣਗੇ, ਗੁਰੂ ਤੋਂ ਗਿਆਨ ਲੈ ਕੇ ਸੁਣੋ, ਗੁਰਬਾਣੀ ਪੜ੍ਹ ਕੇ ਸਮਝ ਕੇ ਨਜ਼ਰੀਆ ਘੜਿਆ ਜਾਏਗਾ, ਆਪਣਾ ਪੁਆਇੰਟ ਆਫ ਵਿਊ ਬਣੇ, ਕੋਮਨ ਸੈਂਸ ਡਿਵੈਲਪ ਹੋਵੇ, ਕੋਮਨ ਸੈਂਸ ਡਿਵੈਲਪ ਹੋਣ ਤੋਂ ਬਾਅਦ ਚੰਗੇ ਡਿਸੀਜਨ ਲੈ ਸਕਣ, ਗਿਆਨ ਤੋਂ ਬਾਅਦ ਕੋਮਨ ਸੈਂਸ ਡਿਵੈਲਪ ਹੋਏਗੀ ਤੇ ਕੋਮਨ ਸੈਂਸ ਵਿੱਚੋਂ ਚੰਗੇ ਡਿਸੀਜਨ ਨਿਕਲਦੇ ਹੈ। ਸਾਰੇ ਤਰ੍ਹਾਂ ਦੀ ਅਕਲ ਹੈ, ਕਿਹੜੇ ਵੇਲੇ ਕਿਹੜਾ ਫੈਸਲਾ ਲੈਣਾ ਇਹ ਅਕਲ ਹੈ। ਗੁਰਬਾਣੀ ਨਾਲ ਤੇਰੀ ਤੇਰਾ ਮਾਇੰਡ ਘੜਿਆ ਜਾਣਾ, ਤਿੱਥੇ ਘੜੀਏ ਸੁਰਤ ਮਤ ਮਨ
ਬੁੱਧ
ਬੁੱਧ, ਇਹ ਘਾੜਤ ਸਾਡੀ ਘੜੀ ਜਾਵੇ ਫਿਰ ਡਿਸੀਜਨ ਲੈਣ ਵਾਲੀ ਜਿਹੜੀ ਮਤ ਹੈ ਉਹ ਤੈਨੂੰ ਮਿਲੇ, ਫਿਰ ਜ਼ਿੰਦਗੀ 'ਚ ਕਿਹੜਾ ਫੈਸਲਾ ਕਦੋਂ ਲੈਣਾ ਇਹ ਤੂੰ ਲੈ ਸਕੇ। ਇਹ 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 ਹੈ ਜੀ ਸਹਿਮਤੀ, ਗੁਰੂ ਦਾ ਗਿਆਨ ਸਾਡੀ ਜ਼ਿੰਦਗੀ 'ਚ ਆਵੇ ਤੇ ਫਿਰ ਭਾਵੇਂ ਤਵੀਆਂ ਰਾਹ 'ਚ ਆ ਜਾਣ ਭਾਵੇਂ ਨਾ ਆਉਣ, ਮਾਫ ਕਰਨਾ, ਇਹ ਵੀ ਗੱਲ ਹੋ ਸਕਦੀ ਕਿ ਤੇਰੀ ਜ਼ਿੰਦਗੀ 'ਚ ਹੋ ਸਕਦਾ ਤਵੀਆਂ ਦਾ ਰੂਪ ਕੁਝ ਹੋਰ ਹੋਵੇ। ਹੁਣ ਅੱਜ ਡੈਮੋਕ੍ਰੇਸੀ, ਅੱਜ ਤਵੀ ਦਾ ਰੂਪ ਉਹ ਨਹੀਂ ਹੋਣਾ, ਅੱਜ ਤਵੀ ਦਾ ਰੂਪ ਹੋਰ ਹੋਵੇ। ਡੈਮੋਕ੍ਰੇਸੀ ਵਿੱਚ ਹੋਰ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਵੀ ਹੁਣ ਚਰਖੜੀ ਕਿਸੇ ਹੋਰ ਰੂਪ 'ਚ ਆ ਗਈ, ਹੁਣ ਜੰਗ ਦਾ ਰੂਪ ਕੁਝ ਹੋਰ ਹੋਵੇ, ਹੁਣ ਬਦਲ ਜਾਏ ਸਾਰਾ, ਪਰ ਆਏਗਾ ਜ਼ਰੂਰ, ਕੰਧਾਂ ਵੀ ਆਉਣਗੀਆਂ, ਚਮਕੌਰ ਦੀ ਗੜੀ ਵੀ ਆਏਗੀ। ਆਹ ਸੁਣੋ ਚਲੋ ਪਹਿਲਾਂ ਜਿਹੜੀ ਕਵਿਤਾ,
ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ, ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ, ਸੀਸ ਗੰਜ ਤੇ ਗੜੀ ਚਮਕੌਰ ਵਾਲੀ, ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ, ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਤੋ, ਬਾਲ ਚਿਣੇ ਹੋਏ ਕਿਦਾਂ ਪਏ ਹੱਸਦੇ ਨੇ, ਹੋ ਮੀਰ ਮਨੂ ਨੇ ਵਾਟੀਆਂ ਲੱਖ ਪਾਈਆਂ, ਮੀਰ ਮਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵਿਖੜੇ ਗੁਲਜ਼ਾਰ ਵਾਂਗੂ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਹੋ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਅਸੀਂ ਜਾਣਦੇ ਕਿੰਜ ਗੁਰਬਾਨ ਹੋਣਾ ਸੋਹਣੇ ਗੁਰੂ ਦੀ ਇੱਕ ਹੀ ਮੰਗ ਉੱਤੇ ਸੋਹਣੇ ਗੁਰੂ ਦੀ ਇੱਕ ਹੀ ਮੰਗ ਉੱਤੇ ਹੋ ਸੋਹਣੇ ਗੁਰੂ ਦੀ ਇੱਕ ਹੀ ਮੰਗ ਉੱਤੇ
ਸੋ ਤਵੀਆਂ ਛਵੀਆਂ ਖੋਪਰ ਲਾਇਆ ਜਾ ਸਕਦਾ ਹੈ ਬੰਦ ਬੰਦ ਕਟਵਾਇਆ ਜਾ ਸਕਦਾ ਹੈ ਬਹੁਤ ਕੁਛ ਹੋ ਸਕਦਾ ਹੈ ਪਰ ਜੇ ਤੁਸੀਂ ਚਾਲ ਨਿਰਾਲੀ ਰੱਖਣੀ ਚਾਹੁੰਦੇ ਆਪਣੇ ਤਰੀਕੇ ਨਾਲ ਸਤਿਗੁਰੂ ਜੀ ਦਾ ਦਿੱਤਾ ਗਿਆਨ ਲੈ ਕੇ ਸਮਝ ਲੈ ਕੇ ਅਕਲ ਲੈ ਕੇ ਜੇ ਜ਼ਿੰਦਗੀ ਜਿਉਣੀ ਹੈ ਤਾਂ ਫਿਰ ਬਹੁਤ ਕੁਛ ਜ਼ਿੰਦਗੀ ਦੇ ਵਿੱਚ ਆਏਗਾ ਫਿਰ ਤੁਰੇ ਚੱਲੀਏ ਫਿਰ ਪਰਵਾਹ ਨਾ ਮੰਨੀਏ ਬਾਕੀ ਰਹੀ ਗੱਲ ਸ਼ਹੀਦੀ ਦੀ ਹੋ ਸਕਦਾ ਸ਼ਹੀਦ ਹੋਵੇ ਤੇ ਹੋ ਸਕਦਾ ਨਾ ਹੋਵੇ ਸਰੀਰ ਕਰਕੇ ਕੱਟਿਆ ਵੱਢਿਆ ਜਾਵੇ ਨਾ ਜਾਵੇ ਫਿਜੀਕਲੀ ਕਿਸੇ ਦੇ ਨਾਲ ਤੇਰਾ ਭੇਡ ਹੋਵੇ ਭਾਵੇਂ ਨਾ ਹੋਵੇ ਪਰ ਵਿਚਾਰਾਂ ਦਾ ਅੰਦਰ ਤੇਰੇ ਜੰਗ ਚੱਲਦਾ ਹੀ ਰਹਿਣਾ ਵਿਚਾਰਕ ਜੰਗ ਵੇਖੋ ਨਾ ਪਿਆਰਿਓ ਮੈਂ ਇੱਕ ਬੇਨਤੀ ਕਰਕੇ ਪੁੱਛਦਾ ਹੁੰਦਾ ਮੈਨੂੰ ਇੱਕ ਗੱਲ ਦੱਸੋ ਜਰਾ ਸੋਚ ਕੇ ਬਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੋਏ ਹੈ ਕੀ ਗੁਰੂ ਨਾਨਕ ਸਾਹਿਬ ਸ਼ਹੀਦ ਹੋਏ ਬੋਲੋ ਨਹੀਂ ਹੋਏ ਤੇ ਗੁਰੂ ਅਰਜਨ ਦੇਵ ਜੀ ਤੋਂ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਕਿਤੇ ਘੱਟ ਲੱਗਦੇ ਨਹੀਂ ਰਾਹ ਇੱਕ ਹੈ ਹੋ ਸਕਦੇ ਸੀ ਤਿਆਰੀ ਉਹਨਾਂ ਦੀ ਇੱਦਾਂ ਦੀ ਹੋਈ ਹੈ ਜਿਹੜਾ ਅੰਦਰ ਗੁਰੂ ਨਾਨਕ ਨੂੰ ਜੂਝਣਾ ਪਿਆ ਹੈ ਉਹ ਕੋਈ ਛੋਟਾ ਜੂਝਣਾ ਥੋੜਾ ਪਿਆ ਸਾਰੀ ਜ਼ਿੰਦਗੀ ਜਿਹੜਾ ਜੂਝਣਾ ਪਿਆ ਜਦੋਂ ਏਦਾਂ ਉਦਾਸੀਆਂ ਕਰਕੇ ਮੁੜ ਕੇ ਆਏ ਹੈ ਗਏ ਉਦਾਸੀਆਂ ਕਰਨ ਤੇ ਆਉਂਦਿਆਂ ਨੂੰ ਜਿਹੜੇ ਜੋਗੀਆਂ ਦੇ ਸਿਰਾਂ ਤੋਂ ਸਵਾਹ ਕੱਢਦੇ ਰਹੇ ਵੀ ਸਵਾਹ ਕੱਢੋ ਯਾਰ ਸਿਰਾਂ 'ਚ ਕਿਉਂ ਘਰ ਬਾਰ ਛੱਡ ਕੇ ਸਿਰ 'ਚ ਸਵਾਹ ਪਾ ਕੇ ਲੰਗੋਟ ਬੰਨ ਕੇ ਤੇ ਤੁਸੀਂ ਸਾਰੇ ਦੇ ਸਾਰੇ ਚੜ੍ਹ ਕੇ ਪਹਾੜਾਂ ਵਿੱਚ ਛੱਡੋ ਆਜੋ ਥੱਲੇ ਜੋਗੀਆਂ ਨੂੰ ਕੰਦਰਾਂ 'ਚੋਂ ਕੱਢ ਕੱਢ ਕੇ ਲਿਆਏ ਉਹਨਾਂ ਨੂੰ ਲੰਗੋਟ ਲਵਾ ਕੇ ਬੰਦੇ ਬਣਾਇਆ ਉਹਨਾਂ ਨੂੰ ਕਿਹਾ ਤੁਸੀਂ ਕੱਪੜੇ ਬੰਦਿਆਂ ਵਾਲੇ ਪਾਓ ਆਓ ਪਰਿਵਾਰਾਂ 'ਚ ਰਲੋ ਛੱਡ ਦਿਓ ਆ ਪੁੱਠੇ ਕੰਮ ਕਰਨੇ ਉਹ ਉਹਨਾਂ ਨੂੰ ਕਿੱਥੇ ਲਿਆ ਕੇ ਖਿਲਾਰਿਆ ਤੇ ਜਦੋਂ ਮੁੜ ਕੇ ਆਏ ਆਉਂਦਿਆਂ ਨੂੰ ਉਹਨਾਂ ਦਾ ਆਪਣਾ ਹੀ ਪੁੱਤਰ ਸ਼੍ਰੀ ਚੰਦ ਉਹ ਲੰਗੋਟ ਬੰਨ ਕੇ ਸਿਰ 'ਚ ਸਵਾਹ ਪਾ ਕੇ ਤੇ ਧੂਣਾ ਲਾ ਕੇ ਬਹਿ ਗਿਆ ਕਹਿੰਦਾ ਮੈਂ ਤੇ ਇੱਦਾਂ ਹੀ ਕਰੂੰ ਆਖੋ ਸਤਨਾਮ
ਸ੍ਰੀ ਵਾਹ
ਕਿੰਨਾ ਜੂਝਣਾ ਪਿਆ ਹੋਣਾ ਵੀ ਯਾਰ ਬੰਦੇ ਕਿੱਦਾਂ ਦੇ ਮੇਰੇ ਪੁੱਤ ਨੂੰ ਹੀ ਆਪਣੇ ਹੱਥਾਂ 'ਤੇ ਚੜ੍ਹਾ ਲਿਆ ਪਰ ਜੇ ਹੁਣ ਲੋਕੀ ਲੋਕੀ ਫਿਰ ਇੱਦਾਂ ਕਹਿੰਦੇ ਨਾ ਵੀ ਜਿਹੜਾ ਬੰਦਾ ਆਪਣੇ ਪੁੱਤ ਨੂੰ ਨਹੀਂ ਸੁਧਾਰ ਸਕਿਆ ਲੋਕਾਂ ਨੂੰ ਕੀ ਸੁਧਾਰੂ ਮਹਾਰਾਜ ਕਹਿੰਦੇ ਇਹ ਮੇਰਾ ਤੇ ਇੱਦਾਂ ਕਰਦਾ ਪੁੱਤ ਹੀ ਨਹੀਂ ਮੇਰਾ ਪੁੱਤ ਹੈ ਲਹਿਣਾ ਪਿਉਂਦ ਹੋ ਗਿਆ ਲਹਿਣਾ ਪਿਉਂਦ ਹੋ ਗਿਆ ਛੱਡ ਤੇਰੀ ਮਰਜ਼ੀ ਹੈ ਕਰਦਾ ਰਹਿ ਜੋ ਕਰਦਾ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਬੜੀ ਬੜੀ ਗੱਲ ਕਰਦੇ ਰਹੀਦਾ ਹੈ ਵੀ ਗੁਰੂ ਗ੍ਰੰਥ ਸਾਹਿਬ 'ਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਵੀ ਗੁਰੂ ਨਾਨਕ ਦੇ ਪੁੱਤਰਾਂ ਨੇ ਕਹਿਣਾ ਨਹੀਂ ਮੰਨਿਆ ਦਿਲ ਦੇ ਖੋਟੇ ਹੀ ਰਹੇ ਆਪਣੀ ਆਕੜ 'ਚ ਹੀ ਰਹੇ ਗੁਰੂ ਨਾਨਕ ਦੇ ਪੁੱਤਰ ਨਹੀਂ ਭਾਈ ਲਹਿਣਾ ਜੀ ਦਾ ਹਾਲ ਉਹ ਦਿਲ 'ਚ ਖੋਟ ਰੱਖਿਆ। ਪੰਗਤੀ ਇੱਕ ਵਾਰ ਸੁਣ ਲਓ, ਚਲੋ ਚੇਤਾ ਰਹਿੰਦਾ ਹੈ ਕਿਉਂਕਿ ਕਈ ਨਵੇਂ ਸਰੋਤੇ ਹੁੰਦੇ ਆ, ਕਈ ਦੀਵਾਨ ਲਗਾਤਾਰ ਨਹੀਂ ਨਾ ਸੁਣਦੇ। ਆਪਾਂ ਇਸ ਟੌਪਿਕ 'ਤੇ ਗੱਲ ਬਹੁਤ ਵਾਰ ਕਰਦੇ ਰਹੀਦਾ, ਪਰ ਚਲੋ ਫਿਰ ਵੀ ਦਿਮਾਗ 'ਚ ਰਹਿੰਦਾ ਤੁਹਾਡੇ, ਸੁਣ ਲਿਓ ਇੱਕ ਵਾਰ।
ਪੁੱਤਰੀ ਕੌਣ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਏ, ਦਿਲ ਖੋਟੇ ਆਕੀ ਫਿਰਨ ਬਨ ਪਾਰ ਚਾਇਨ ਛੱਡੀਏ।
ਦਿਲ ਵਿੱਚ ਖੋਟ ਹੀ ਰੱਖੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਦਿਲ ਦੇ ਖੋਟੇ ਰਹੇ, ਸਵਾਹ ਪਾਈ ਧੂਣੀਆਂ ਲਾਈਆਂ, ਜਲ ਧਾਰੇ ਕੀਤੇ, ਸਾਰੇ ਉਹ ਕੰਮ ਕੀਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਕਰਨ ਤੋਂ ਰੋਕਿਆ ਗਿਆ, ਗੁਰੂ ਨਾਨਕ ਰੋਕਦੇ ਰਹੇ। ਹੁਣ ਵੇਖੋ, ਆਉਂਦਿਆਂ ਨੂੰ ਜਦੋਂ ਪੁੱਤਰ ਸਵਾਹ ਪਾ ਕੇ ਬਹਿ ਗਿਆ ਤੇ ਗੁਰੂ ਨਾਨਕ ਨੂੰ ਅੰਦਰ ਕਿੰਨਾ ਕੁ ਜੂਝਣਾ ਪਿਆ ਹੋਣਾ, ਅੰਦਰ ਜੂਝਣਾ ਪਿਆ, ਕਿਤੇ ਖੇਡ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਅੰਦਰ ਸਾਰੀ ਜ਼ਿੰਦਗੀ ਜੰਗ ਲੱਗਾ ਹੀ ਰਿਹਾ। ਮੇਰਾ ਮੰਨਣਾ ਇਹ ਹੈ ਵੀ ਗੁਰੂ ਨਾਨਕ ਸਾਹਿਬ ਸਾਰੀ ਜ਼ਿੰਦਗੀ ਜੂਝਦੇ ਰਹੇ। ਸਾਹਿਬਜ਼ਾਦੇ ਸ਼ਹੀਦ ਹੋਏ, ਦੱਸੋ ਪਿਆਰਿਓ, ਚਮਕੌਰ ਦੀ ਗੜੀ ਵਿੱਚ ਸਾਹਿਬਜ਼ਾਦੇ, ਬੋਲੋ ਜੀ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਸ਼ਹੀਦ ਹੋਏ। ਪਰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਨਹੀਂ, ਪਰ ਏਦਾਂ ਬੱਚਿਆਂ ਦੀਆਂ ਲਾਸ਼ਾਂ ਕੋਲੋਂ ਲੰਘ ਜਾਣਾ, ਇਹ ਸ਼ਹੀਦੀ ਨਾਲੋਂ ਕਿਵੇਂ ਘੱਟ ਹੈ? ਇਹ ਕਿਵੇਂ ਘੱਟ? ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਆ ਜਾਣਾ ਤੇ ਆਪਣੇ ਆਪ ਨੂੰ ਕਾਇਮ ਰੱਖਣਾ, ਇਹ ਸ਼ਹੀਦੀ ਤੋਂ ਘੱਟ ਕਿਵੇਂ ਹੈ? ਉਹਨਾਂ ਦਾ ਫੈਸਲਾ ਲੈਣਾ ਉੱਥੋਂ ਹੀ ਸਟਾਰਟ ਹੋ ਜਾਂਦੀ ਤੁਹਾਡੀ ਸ਼ਹੀਦੀ। ਤੁਹਾਡਾ ਇਹ ਲਾਈਫ ਸਟਾਈਲ ਰੱਖਣਾ, ਤੁਹਾਡੀ ਚਾਲ ਨਿਰਾਲੀ ਰੱਖਣੀ, ਇੱਥੋਂ ਹੀ ਸਾਡੀ ਸ਼ਹੀਦੀ ਸਟਾਰਟ ਹੋ ਜਾਂਦੀ ਹੈ। ਫਿਜ਼ੀਕਲੀ ਮੌਤ ਆਵੇ ਭਾਵੇਂ ਨਾ ਆਵੇ, ਪਰ ਕਦੋਂ ਦੇ ਉਹ ਤੇ ਮਰ ਮੁੱਕ ਗਏ ਹੁੰਦੇ ਆ ਅੰਦਰੋਂ। ਇਹਨੂੰ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇ, ਪ੍ਰਵਾਨ ਇਹ ਕਰਕੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਇਹ ਰਾਹ ਤੇ ਤੁਰਨਾ ਹੀ ਹੈ ਨਾ ਜਿਹੜਾ, ਇਹ ਬਿਖ ਮਮਾਰਕ ਹੈ, ਸੌਖਾ ਨਹੀਂ। ਸਾਹਿਬਜ਼ਾਦਿਆਂ ਦਾ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣਾ ਤੇ ਗੁਰੂ ਗੋਬਿੰਦ ਸਿੰਘ ਦਾ ਕੋਲੋਂ ਲੰਘਣਾ, ਇਹ ਸ਼ਹੀਦੀ ਤੋਂ ਕਿਸੇ ਗੱਲੋਂ ਘੱਟ ਨਹੀਂ। ਕਿੰਨਾ ਜੂਝਣਾ ਪਿਆ ਹੋਣਾ ਅੰਦਰ, ਆਪਾਂ ਪੜ੍ਹਦੇ ਹਾਂ ਕਿੰਨੀ ਵਾਰੀ ਆਪਾਂ ਅੱਗੇ ਗੱਲ ਕੀਤੀ ਹੈ ਵੀ ਜਦੋਂ ਗੁਰੂ ਗੋਬਿੰਦ ਸਿੰਘ ਬਾਹਰ ਨਿਕਲੇ, ਕਹਿੰਦੇ ਬੱਦਲਾਂ 'ਚ ਬਿਜਲੀ ਝਮੱਕੇ ਸੀਗੀ ਮਾਰਦੀ, ਕਦੇ ਕਦੇ ਬੱਦਲਾਂ ਵਿੱਚ ਬਿਜਲੀ ਲਿਸ਼ਕਦੀ ਸੀ, ਬੱਦਲਾਂ 'ਚ ਬਿਜਲੀ ਝਮੱਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾ ਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਤੇ ਗੁਰੂ ਗੋਬਿੰਦ ਸਿੰਘ ਕੋਲੋਂ ਏਦਾਂ ਲੰਘ ਚੱਲੇ ਆ ਜਿੱਦਾਂ ਜਾਣਦੇ ਹੀ ਨਹੀਂ। ਤੇ ਦਇਆ ਸਿੰਘ ਪੁੱਛਦਾ ਕੀ ਸੀ, ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਗੇਰ ਜਾਂਦਾ, ਤੇਰੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ। ਤੁਹਾਡੀ ਤਿਆਗ ਦੀ ਮਹਿੰਦੀ ਲੈ ਥੋੜਾ ਚੱਲੀ ਸੀ, ਤੁਹਾਡਾ ਪੁੱਤ ਸੀ ਸੁੱਕਾ ਹੱਥ ਤੇ ਫੇਰ ਜਾਂਦੇ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਐ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ। ਚਮਕੌਰ ਦੀ ਗੜੀ 'ਚ ਮਹਾਰਾਜ ਕਹਿੰਦੇ ਜੇ ਕੱਪੜਾ ਪਾਵਾਂਗਾ ਸਾਰਿਆਂ ਤੇ, ਜੇ ਹੱਥ ਫੇਰਾਂਗਾ ਤੇ ਸਾਰਿਆਂ ਤੇ, ਸਾਰੇ ਹੀ ਮੇਰੇ ਪੁੱਤ ਪਏ ਹੈ। ਇਹਦੇ ਲਈ ਕਿੰਨਾ ਜੂਝਣਾ ਪਿਆ ਹੋਣਾ ਆਪਣੇ ਅੰਦਰ, ਇਹ ਜੰਗ ਨਹੀਂ। ਜਿਹੜਾ ਅੰਦਰ ਦਾ ਜੂਝਣਾ ਉਹ ਕਿੱਧਰ ਗਿਆ? ਕਈ ਬੰਦਿਆਂ ਨੂੰ ਅਹੁਦਿਆਂ ਤੋਂ ਸਿੱਟ ਕੇ ਥੱਲੇ ਮਾਰਦੇ, ਕਹਿੰਦੇ ਚੱਲ ਪਰੇ ਜੇ ਨਹੀਂ 2 ਨੰਬਰ ਦਾ ਕੰਮ ਕਰਨਾ ਤੈਨੂੰ ਚੇਅਰਮੈਨੀ ਨਹੀਂ ਮਿਲਣੀ। ਉਹਨੂੰ ਕਿੰਨਾ ਜੂਝਣਾ ਪੈਂਦਾ ਯਾਰ ਉਸ ਅਹੁਦੇ ਤੇ ਰਹਿਣ ਲਈ। ਉਹ ਕਹਿੰਦਾ ਛੱਡ ਪਰੇ ਅਹੁਦਿਆਂ ਨੂੰ ਲੱਤ ਮਾਰਦੇ, ਜੂਝਣ ਤੋਂ ਘੱਟ ਹੈ ਕਿਤੇ। ਅਸੀਂ ਜੇ ਮਨ ਸਿੱਖ ਹੈ, ਜੇ ਸੁਰਤ ਸਿੱਖ ਹੈ, ਤੇ ਸ਼ਹੀਦੀ ਸਿਰਫ ਸਰੀਰ ਨਾਲ ਕਿਉਂ ਜੋੜਦੇ ਹੋ? ਜੇ ਸੁਰਤ ਸਿੱਖ ਹੈ, ਜੇ ਮਨ ਸਿੱਖ ਹੈ, ਮੈਂ ਫਿਰ ਬੇਨਤੀ ਕਰਕੇ ਇੱਧਰ ਧਿਆਨ ਦੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਿੱਖ ਸੁਰਤ ਹੈ। ਸਰੀਰ ਵੀ ਤੁਹਾਡਾ ਲੱਗ ਸਕਦਾ ਹੈ, ਪਰ ਅੰਦਰ ਕਿੰਨਾ ਜੂਝਣਾ ਪੈਂਦਾ ਹੈ, ਇਹ ਸ਼ਹੀਦੀ ਤੋਂ ਘੱਟ ਕਿਵੇਂ? ਮਾਤਾ ਗੁਜਰੀ ਸਾਰੀ ਜ਼ਿੰਦਗੀ, ਉਹ ਬੁਰਜ ਦੇ ਉੱਤੋਂ ਤੇ ਜਿਸ ਵੇਲੇ ਧੱਕਾ ਦਿੰਦੇ ਆ ਉਹ ਤੇ ਦਿੰਦੇ ਹੀ ਹੈ। ਉਹਨਾਂ ਨੇ ਜਦੋਂ ਧੱਕਾ ਦਿੱਤਾ ਸੀ ਨਾ ਬੁਰਜ ਤੋਂ ਮਾਤਾ ਗੁਜਰ ਕੌਰ ਨੂੰ, ਸਾਹਿਬਜ਼ਾਦਿਆਂ ਨੂੰ ਇੱਦਾਂ ਸ਼ਹੀਦ ਕਰਤਾ, ਮਾਤਾ ਗੁਜਰ ਕੌਰ ਨੂੰ ਜਾ ਕੇ ਉੱਤੋਂ ਧੱਕਾ ਦਿੱਤਾ ਸੀ ਤੇ ਥੱਲੇ ਆ ਕੇ ਕਹਿਤਾ, ਮਾਤਾ ਨੇ ਛਾਲ ਮਾਰਤੀ ਜੀ, ਛਾਲ ਮਾਰਤੀ, ਰੌਲਾ ਇਹ ਪਾਇਆ ਵੀ ਮਾਤਾ ਜੀ ਨੇ ਛਾਲ ਮਾਰਤੀ ਪਰ ਕੀਤਾ ਸ਼ਹੀਦ ਹੈ। ਇਹ ਨਹੀਂ ਵੀ ਸਦਮਾ ਸੁਣਿਆ, ਗੱਲ ਸੁਣੀ, ਨਹੀਂ, ਧੱਕਾ ਦੇ ਕੇ ਸ਼ਹੀਦ ਕੀਤਾ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ। ਪਰ ਪੌਣੇ ਨੌ ਸਾਲ ਦੀ ਉਮਰ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਦੀ, ਜਦੋਂ ਪਤੀ ਦਾ ਸੀਸ ਆਇਆ ਹੋਣਾ ਹੈ ਸ਼ਹੀਦੀ ਨਾਲੋਂ ਘੱਟ, ਕਿੰਨਾ ਔਖਾ। ਗੁਰੂ ਗੋਬਿੰਦ ਸਿੰਘ ਦਾ ਚਮਕੌਰ ਦੀ ਗੜੀ ਵਿੱਚ ਖੜ ਕੇ ਕਹਿੰਦੇ, ਮਹਾਰਾਜ ਇੱਕ ਰੱਖ ਲਈਦੇ ਤੁਹਾਡਾ ਜ਼ਿੰਦਗੀ 'ਚ, ਲੋਕੀ ਕਹਿੰਦੇ ਜੱਗ ਨਿਸ਼ਾਨੀ, ਕਹਿੰਦੇ ਆ ਜਾ ਅੰਮ੍ਰਿਤ ਧਾਰੀਆ, ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਲੱਤ ਦੋਹੀ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਜੋ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ, ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ
ਪਿਆਰ
ਪਿਆਰ। ਤੇ ਦਇਆ ਸਿੰਘ ਕਹਿੰਦਾ, ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਕੱਫਣੋਂ ਬਗੈਰ ਦਸ ਕਿਹਦੇ ਪੁੱਤ ਗਏ ਨੇ, ਲੱਗਾ ਹੋਇਆ ਦਾਤਾ ਦਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੀਰੂ ਵੀ ਨਹੀਂ ਚੱਲਦੇ। ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕੇ, ਉਹ ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ, ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਮਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ, ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਦਇਆ ਸਿੰਘਾ ਮੋਹ ਵਾਲੇ ਤਿਨਕੇ ਤਰੋੜ ਦੇ, ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ, ਕੌਮ ਦੇ ਸ਼ਹੀਦ ਨਹੀਂ ਹੋ ਕੱਫਣਾਂ ਨੂੰ ਲੋੜ ਦੇ, ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਪਾਇਆ ਨਹੀਂ। ਦਇਆ ਸਿੰਘਾ ਮੋਹ ਦੀਆਂ ਕਿਉਂ ਦਈ ਜਾਂਦਾ ਥੰਮੀਆਂ, ਹੋਰ ਵੀ ਨੇ ਲੰਮੀਆਂ, ਉਹ ਹੋਰ ਵੀ ਨੇ ਲੰਮੀਆਂ ਸਿੱਖੀ ਦੀਆਂ ਵਾਟਾਂ, ਹੋਰ ਵੀ ਨੇ ਲੰਮੀਆਂ ਸਿੱਖੀ ਦੀਆਂ ਵਾਟਾਂ,
ਹੋਰ ਵੀ ਨੇ ਲੰਮੀਆਂ ਸਿੱਖੀ ਦੀਆਂ ਵਾਟਾਂ,
ਔਖੀਆਂ। ਇੱਥੇ ਅੱਜ ਕੰਮ ਨਿਬੜ ਥੋੜਾ ਚੱਲਦਾ, ਦਇਆ ਸਿੰਘਾ ਮੋਹ ਦੀਆਂ ਕਿਉਂ ਦਈ ਜਾਣਾ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਅਜੇ ਤੇ ਹੋਰ ਬੜਾ ਕੁਝ ਹੋਣਾ ਹੈ ਤੈਨੂੰ ਮੇਰੇ ਵੱਡਿਆਂ ਦਾ ਫਿਕਰ ਹੈ ਮੇਰੇ ਛੋਟਿਆਂ ਦਾ ਬਈ ਬੜੀ ਛੇਤੀ ਸੁਨੇਹਾ ਆਉਣਾ ਹੈ ਨਿੱਕਿਆਂ ਦਾ ਵੀ ਸੁਨੇਹਾ ਆ ਜਾਣਾ ਹੈ ਮਹਾਰਾਜ ਕਹਿੰਦੇ ਤੇ ਇਤਿਹਾਸ ਸਾਡਾ ਦੱਸਦਾ ਹੈ ਚਮਕੌਰ ਦੀ ਗੜੀ ਚੋਂ ਸੱਚੇ ਪਾਤਸ਼ਾਹ ਇੱਦਾਂ ਹੀ ਲੰਘੇ ਕੱਫਣ ਨਹੀਂ ਪਾਇਆ ਆਪਣੇ ਬੱਚਿਆਂ ਤੇ ਕੱਪੜਾ ਨਹੀਂ ਪਾਇਆ ਇਹ ਜੂਝਣ ਨਾਲੋਂ ਘੱਟ ਹੈ ਸਾਡੇ ਜੂਝਣਾ ਸੁਰਤ ਵਾਲਾ ਤੇ ਵੇਖਿਆ ਹੀ ਨਹੀਂ ਨਾ ਜਾਂਦਾ ਸੱਚ ਤੇ ਖੜੋਗੇ ਜਦੋਂ ਅੰਦਰ ਤੇਰੇ ਜੂਝਣਾ ਹੀ ਚੱਲਦਾ ਰਹਿਣਾ ਹੈ ਤੇ ਚੇਤਾ ਰੱਖਿਓ ਹੁਣ ਬਾਹਰ ਵਾਲੀਆਂ ਸ਼ਹੀਦੀਆਂ ਦਾ ਉਹ ਸਮਾਂ ਇੰਨੀਆਂ ਸ਼ਹੀਦੀਆਂ ਅੱਜ ਨਹੀਂ ਹੋਣੀਆਂ ਜੇ ਕਹਿੰਦਾ ਵੀ ਮੇਰੀ ਝੋਲੀ 'ਚ ਸ਼ਹੀਦੀ ਦਾ ਗੱਫਾ ਪਵੇ ਫਿਰ ਜੂਝੀ ਚੱਲ ਤੇਰਾ ਜੂਝਣਾ ਹੀ ਤੇਰੀ ਸ਼ਹੀਦੀ ਹੈ ਜੂਝਦਾ ਰਹਿ ਸੱਚ ਖੜ ਸੱਚ ਪਹਿਰਾ ਅੱਜ ਸਮਾਂ ਅੱਜ ਡਿਕਟੇਟਰਸ਼ਿਪ ਖਤਮ ਹੋ ਗਈ ਡੈਮੋਕਰੇਸੀ ਆ ਗਈ ਅੱਜ ਤੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੈ ਕੋਈ ਹਾਲਾਤ ਇੱਦਾਂ ਦੇ ਬਣ ਜਾਂਦੇ ਤੇ ਸ਼ਹੀਦ ਹੁੰਦਾ ਪਰ ਜਿਹੜੀ ਆਹ ਸ਼ਹੀਦੀ ਹੈ ਨਾ ਜੂਝਣਾ ਜਿਹੜਾ ਇਹ ਚੱਲੀ ਜਾਂਦਾ ਸਾਰੀ ਜ਼ਿੰਦਗੀ ਸੱਚ ਲਈ ਬੰਦਿਆਂ ਨੂੰ ਜੂਝਣਾ ਪੈਂਦਾ ਮਾਫ਼ ਕਰਨਾ ਜੀ ਬੜੇ ਗੋਰੇ ਵੀ ਗਈ ਜੂਝਦੇ ਹੋਣਗੇ ਕੁਛ ਬੰਦੇ ਕਹਿੰਦੇ ਹੋਣਗੇ ਐਂ ਕਰਨਾ ਹੋ ਸਕਦਾ ਕੋਈ ਗੋਰਾ ਕਵੇ ਲੱਤ ਮਾਰ ਕੇ ਅਹੁਦੇ ਨੂੰ ਆ ਜੇ ਵੀ ਛੱਡੋ ਮੈਂ ਨਹੀਂ ਤੁਹਾਡੀ ਨੌਕਰੀ ਕਰਨੀ ਗਰੀਬ ਜਿਹਾ ਬਣ ਕੇ ਛੋਟੇ ਜਿਹੇ ਘਰ 'ਚ ਰਹਿ ਰਿਹਾ ਹੋਵੇ ਪਰ ਉਹ ਵੀ ਜੂਝਣਾ ਹੁੰਦਾ ਖੜ ਗਿਆ ਬਸ ਤੇ ਜੇ ਆਪਣਾ ਕੰਮ ਕਰਦਾ ਹੈ ਫਿਰ ਵੇਖੋ ਆਲਾ ਦੁਆਲਾ ਸਾਰੇ ਲੱਤਾਂ ਖਿੱਚਦੇ ਆ ਸਾਰੇ ਲੱਤਾਂ ਖਿੱਚਦੇ ਪਰ ਜੂਝੀ ਜਾਂਦਾ ਸਾਰੀ ਜ਼ਿੰਦਗੀ ਯਾਰ ਬੰਦਾ ਆਪਾਂ ਮੈਂ ਆਪਣੀ ਜ਼ਿੰਦਗੀ 'ਚ ਇੱਦਾਂ ਦੇ ਬੰਦੇ ਆਪਾਂ ਕਿੰਨੇ ਵੇਖੇ ਹੈ ਬਦਲੀਆਂ ਹੀ ਕਰ ਦਿੰਦੇ ਆ ਕਦੇ ਇੱਥੇ ਬਦਲੀ ਉੱਥੇ ਉੱਥੋਂ ਬਦਲੀ ਉੱਥੋਂ ਬਦਲੀ ਉੱਥੇ ਕਹਿੰਦਾ ਜੀ ਦੋ ਨੰਬਰ ਦਾ ਕੰਮ ਨਹੀਂ ਸਿਫਾਰਿਸ਼ ਨਹੀਂ ਮੰਨਣੀ ਜਿੱਥੇ ਮਰਜ਼ੀ ਲਈ ਫਿਰ ਜੂਝਦੇ ਹੀ ਰਹਾਂਗੇ ਤੁਹਾਡੇ ਪਿੱਛੇ ਮਾੜੇ ਸਿਸਟਮ ਨੂੰ ਅਸੀਂ ਨਹੀਂ ਮੰਨਦੇ ਇਹ ਜੂਝਣਾ ਨਹੀਂ ਤੇ ਹੋਰ ਇਹੋ ਜਿਹਾ ਜੂਝਣਾ ਸਾਡੀ ਜ਼ਿੰਦਗੀ 'ਚ ਚੱਲਦਾ ਰਹਿੰਦਾ ਹੈ ਸੋ ਤਾਂ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਬੱਚਿਆਂ ਦੇ ਸਰੀਰ ਉੱਤੇ ਕੱਪੜਾ ਵੀ ਨਹੀਂ ਪਾਇਆ ਸਾਹਿਬਜ਼ਾਦੇ ਇੱਦਾਂ ਹੀ ਚਮਕੌਰ ਦੀ ਗੜੀ ਵਿੱਚ ਇੱਦਾਂ ਹੀ ਧੜ ਪਏ ਰਹੇ ਸਰੀਰ ਉਹਨਾਂ ਦੇ ਪਏ ਰਹੇ ਕਲਗੀਆਂ ਵਾਲੇ ਕੋਲੋਂ ਲੰਘ ਗਏ ਕਹਿੰਦੇ ਗੜੀ ਚਮਕੌਰ ਵਾਲੀ ਹੋ ਕੇ ਲਾ ਪੁਕਾਰਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਇਹ ਵੀ ਕਵਿਤਾ ਸੁਣਦੇ ਹਾਂ ਨਾਲ ਨਾਲ ਲਵਾਓ ਹਾਜ਼ਰ ਹੋ ਕੇ ਸੁਣਿਓ ਵੀ ਪਿਆਰੇ ਔਖਾ ਬਹੁਤ ਹੈ ਬੜਾ ਜੂਝਣਾ ਪੈਂਦਾ ਜੀ ਬੱਚਿਆਂ ਲਈ ਲੋਕ ਮਰਦੇ ਇੱਥੇ ਕਈ ਤੁਹਾਡੇ 'ਚ ਇੱਥੇ ਇੱਦਾਂ ਦੇ ਬੰਦੇ ਵੀ ਹੈ ਜਿਨ੍ਹਾਂ ਦਾ ਉੱਕਾ ਹੀ ਕਨੇਡਾ ਜਾ ਕੇ ਜੀ ਨਹੀਂ ਲੱਗਦਾ ਕਈ ਬੰਦੇ ਬਿਲਕੁਲ ਨਹੀਂ ਜੀ ਲੱਗਦਾ ਪਰ ਜੇ ਉਹਨਾਂ ਨੂੰ ਪਤਾ ਬਾਪੂ ਜੀ ਫਿਰ ਬੈਠੇ ਕਿਵੇਂ ਇੱਥੇ ਕਹਿੰਦੇ ਕਰੀਏ ਕੀ ਬੱਚਿਆਂ ਪਿੱਛੇ ਬੈਠੇ ਮੇਰਾ ਤੇ ਜੀ ਕਰਦਾ ਮੇਰੀ ਬਾਕੀ ਦੀ ਜ਼ਿੰਦਗੀ 20 ਸਾਲ ਮੈਂ ਇੰਡੀਆ ਜਾਵਾਂ ਆਪਣੇ ਘਰ ਉਸੇ ਧਰਤੀ ਤੇ ਮਰਾਂ ਮੈਂ ਆਪਣੇ ਪਿੰਡ ਦੀਆਂ ਬੜੀਆਂ 'ਚ ਫੂਕਣ ਮੈਨੂੰ ਮੇਰਾ ਜੀ ਤੇ ਇੱਦਾਂ ਹੀ ਕਰਦਾ ਬੜੀਆਂ ਬੇਬੇ ਇੱਦਾਂ ਦੀਆਂ ਮਾਤਾਵਾਂ ਇੱਦਾਂ ਦੀਆਂ ਜਿਨ੍ਹਾਂ ਦਾ ਜੀ ਕਰਦਾ ਵੀ ਕਦੋਂ ਪਹੁੰਚੀਏ ਵਾਪਸ ਪਰ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਬੇਬੇ ਇੱਥੇ ਬੈਠੀ ਕਿੱਦਾਂ ਉਹ ਕਹਿੰਦੀ ਕਰੀਏ ਕੀ ਨਿਆਣਿਆਂ ਪਿੱਛੇ ਮਨ ਮਾਰ ਲਏ ਹੋਏ ਆਪਣੇ ਅਸੀਂ ਆਪਣੇ ਮਨ ਮਾਰ ਲਏ ਬੱਚਿਆਂ ਪਿੱਛੇ ਬੰਦਾ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦਾ ਜੀ ਆਪਣੇ ਪਰਿਵਾਰ ਪਿੱਛੇ ਪਰ ਗੁਰੂ ਗੋਬਿੰਦ ਸਿੰਘ ਦਾ ਜਿਗਰਾ ਵੇਖੋ ਪਾ ਸਕਦੇ ਸੀ ਕੱਪੜਾ ਪਰ ਇੱਦਾਂ ਹੀ ਛੱਡ ਕੇ ਗਏ ਲਓ ਆ ਕਵਿਤਾ ਸੁਣੋ ਧਿਆਨ ਨਾਲ ਹਾਜ਼ਰ ਹਾਂ ਹੋ ਕੇ ਸੁਣਿਓ ਸਾਰੇ ਬੱਚਿਆਂ ਵਾਲੇ ਉਹ ਦਿਲਾਂ ਤੇ ਹੱਥ ਰੱਖ ਕੇ ਵੇਖਿਓ ਔਖਾ ਕਿੰਨਾ ਹੈ ਇਹ ਹੈ ਚਾਲ ਨਰਾਲੀ ਲਾਈਫ ਸਟਾਈਲ ਇਹਨੂੰ ਕਹਿੰਦੇ ਹੈ ਆਸ਼ੀਰਵਾਦ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਂ ਸਹਿਮਤੀ ਲੈ ਸਹਿਮਤੀ ਇਹਨੂੰ ਕਹਿੰਦੇ ਆ ਤੇਰੀ ਤੇ ਮੇਰੀ ਜ਼ਿੰਦਗੀ ਦਾ ਇੰਨਾ ਫਰਕ ਹੈ ਮਰਦ ਕਹਿੰਦੇ ਮੇਰੀ ਸਹਿਮਤੀ ਕਿਹੜੀ ਭਾਲਦਾ ਤੇਰੇ ਲੱਛਣ ਵੇ ਜੇ ਮੇਰੀ ਸਹਿਮਤੀ ਚਾਹੁੰਦਾ ਤੇ ਆ ਫਿਰ ਥੋੜੀਆਂ ਜਿਹੀਆਂ ਔਖਾਂ ਵੀ ਤੇ ਝੱਲ ਤਕਲੀਫਾਂ ਵੀ ਤੇ ਝੱਲ ਬੜਾ ਫਰਕ ਹੈ ਵੇਖਿਓ
ਚਮਕੌਰ ਵਾਲੀ ਗੜੀ ਹੋ ਕੇ ਲਾ ਪੁਕਾਰਦੀ
ਕਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੋ ਜਾਰਦੀ ਕਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੋ ਜਾਰਦੀ ਦਇਆ ਸਿੰਘ ਹੋਣੀ ਵੇਖੋ ਮੁੱਖਾਂ ਪੈ ਬੋਲਦੇ ਸੱਚੇ ਸਤਿਗੁਰੂ ਤੁਸੀਂ ਗਾਉਂਦੇ ਸੱਚੇ ਸਤਿਗੁਰੂ
ਦਇਆ ਸਿੰਘ ਹੋਣੀ ਕਹਿੰਦੇ ਆ ਜੀ ਸੁਣਦੇ ਗੋਲਦੇ ਕਿਉਂ ਨਹੀਂ ਗੱਲ ਸੁਣਦੇ ਕਿਉਂ ਨਹੀਂ ਮਹਾਰਾਜ ਸਾਡੀ ਗੱਲ ਕਿਉਂ ਨਹੀਂ ਸੁਣਦੇ ਆਪਣੇ ਬੱਚਿਆਂ ਨੂੰ ਇੱਕ ਵਾਰੀ ਵੇਖ ਤੇ ਜਾਓ ਜਾਂਦੀ ਗੱਲ ਹਾਂਜੀ ਅੱਗੇ
ਵਾਸਤਾ ਤੁਹਾਨੂੰ ਕਫਣ ਤੂੰ ਵਾਂਝੀ ਲਾਸ਼ ਅਜੀਤ ਤੇ ਜੋ ਜਾਰਦੀ ਕਫਣ ਤੂੰ ਵਾਂਝੀ ਲਾਸ਼ ਅਜੀਤ ਤੇ ਜੋ ਜਾਰਦੀ ਜੰਗ ਚ ਉਤਾਰਿਆ ਪਹਿਲਾ ਵੱਡਾ ਫੇਰ ਛੋਟਾ ਜੰਗ ਚ ਉਤਾਰਿਆ ਸਮਝ ਨਾ ਕਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੋ ਜਾਰਦੀ ਕਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੋ ਜਾਰਦੀ ਵੇਖ ਤਾਂ ਸਹੀ ਅਜੀਤ ਜੋ ਜਾਰ ਖਾਲਿਆ ਕਿੰਨਾ ਡੂੰਘਾ ਫੱਟ ਅਜੀਤ ਜੋ ਜਾਰ ਖਾਲਿਆ
ਸੱਚੇ ਪਾਤਸ਼ਾਹ ਕੋਲ ਆ ਕੇ ਵੇਖੋ ਅਜੀਤ ਸਿੰਘ ਦੇ ਸਰੀਰ ਤੇ ਕਿੰਨੇ ਫੱਟ ਡੂੰਘੇ ਵੱਜੇ ਹੈ ਆ ਜੁਝਾਰ ਸਿੰਘ ਦੀ ਸਰੀਰ ਨੂੰ ਆ ਕੇ ਵੇਖੋ ਕਿੰਨੇ ਕਿੰਨੇ ਡੂੰਘੇ ਫੱਟ ਲਾਲਾ ਨੇ ਝੱਲੇ ਐ ਮਾੜਾ ਜਿਹਾ ਨੇੜੇ ਆ ਕੇ ਤੇ ਵੇਖੋ ਲਾਸਟ ਲਾਈਨ ਸੁਣਿਓ
ਇੱਕ ਵਾਰੀ ਪਾਲੇ ਨਾ
ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ
ਨਿਰਾਰੀ
ਨਿਰਾਰੀ ਇਹ ਢੰਗ ਹੈ ਜ਼ਿੰਦਗੀ ਜਿਉਣ ਦਾ ਭਾਵੇਂ ਫਿਰ ਮਹਿਲ ਹੋਣ ਭਾਵੇਂ ਬੰਦਾ ਕੱਚੇ ਕੋਠੇ 'ਚ ਆ ਜਾਏ ਪਰ ਜਿਹੜੇ ਸਿਧਾਂਤ ਨੇ ਆਪਣੇ ਜਿਹੜਾ ਇੱਕ ਢੰਗ ਹੈ ਨਾ ਜ਼ਿੰਦਗੀ ਜਿਉਣ ਦਾ ਉਹ ਬਰਕਰਾਰ ਰਹਿਣਾ ਚਾਹੀਦਾ ਇੱਕ ਤਰੀਕਾ ਹੈ ਨਾ ਜਿਹੜਾ ਉਹਦੇ 'ਚ ਫਰਕ ਨਹੀਂ ਪੈਣਾ ਚਾਹੀਦਾ ਸੋ ਅੱਜ ਕੱਲ੍ਹ ਤੇ ਬੜੀਆਂ ਸੌਖਾਂ ਹੈ ਜੀ ਬਹੁਤ ਮੌਜਾਂ ਹੈ ਹੁਣ ਦੇ ਸਮੇਂ ਦੇ ਵਿੱਚ ਤੇ ਬਹੁਤ ਬਦਲ ਖਾਸ ਕਰਕੇ ਇਹਨਾਂ ਦੇਸ਼ਾਂ 'ਚ ਆ ਕੇ ਇਹਨਾਂ ਦੇਸ਼ਾਂ 'ਚ ਆ ਕੇ ਬੰਦਾ ਇਹਨੂੰ ਖੁਦ ਮੁਖ ਤਿਆਰ ਹੋਣਾ ਕਹਿੰਦੇ ਆ ਰਾਜ ਕਰੇਗਾ ਖਾਲਸਾ ਇਹਨੂੰ ਕਹਿੰਦੇ ਵੀ ਖਾਲਸਾ ਰਾਜ ਕਰਦਾ ਰਾਜਿਆਂ ਵਾਂਗੂ ਰਹਿੰਦਾ ਹੈ ਖੁਦ ਮੁਖ ਤਿਆਰ ਹੋ ਕੇ ਰਹਿੰਦਾ ਹੈ ਆਪਣਾ ਫੈਸਲਾ ਨਹੀਂ ਬਦਲਦਾ ਭਾਵੇਂ ਤਵੀ 'ਤੇ ਬਹਿਣਾ ਪਵੇ ਭਾਵੇਂ ਦੇਗਾਂ 'ਚ ਕੱਢਣਾ ਪਵੇ ਭਾਵੇਂ ਬੱਚੇ ਸ਼ਹੀਦ ਕਰਾਉਣੇ ਪੈਣ ਜੋ ਮਰਜ਼ੀ ਹੋਵੇ ਆਪਣਾ ਫੈਸਲਾ ਸਟੈਂਡ ਕਲੀਅਰ ਰੱਖਦਾ ਇਹਨਾਂ ਦੇਸ਼ਾਂ 'ਚ ਆ ਕੇ ਤੇ ਮੈਂ ਕਹਿੰਦਾ ਬਹੁਤ ਕੁਛ ਕਰ ਸਕਦੇ ਹੋ ਤੁਸੀਂ ਸਟੈਂਡ ਕਲੀਅਰ ਰੱਖ ਸਕਦੇ ਹੋ ਆਪਣੇ ਪਰ ਪ੍ਰੋਬਲਮ ਪਤਾ ਕੀ ਹੈ ਭਾਵੇਂ ਗੁੱਸਾ ਹੀ ਕਰਿਓ ਇਹਨਾਂ ਦੇਸ਼ਾਂ 'ਚ ਆ ਕੇ ਵੀ ਇੰਡੀਆ ਵਾਲੇ ਲੀਡਰਾਂ ਦੀਆਂ ਜੁੱਤੀਆਂ ਹੀ ਚੱਟੀ ਜਾਂਦੇ ਆ ਬੰਦੇ ਇੱਥੇ ਆ ਕੇ ਵੀ ਜਿੰਨਾ ਆਜ਼ਾਦ ਦੇਸ਼ਾਂ 'ਚ ਆ ਕੇ ਵੀ ਗ੍ਰਹਿ ਗੁਲਾਮ ਦੇ ਗੁਲਾਮ ਇੱਥੇ ਆ ਕੇ ਵੀ ਗੁਲਾਮ ਹੈ ਲੋਕ ਇੰਡੀਆ ਵਾਲੀਆਂ ਪਾਰਟੀਆਂ ਬਾਜ਼ੀਆਂ ਇੱਥੇ ਵੀ ਚੱਕੀ ਫਿਰਦੇ ਆ ਇੰਡੀਆ ਵਾਲੇ ਝਗੜੇ ਨਾਲ ਹੀ ਲਿਖ ਲਏ ਇੱਥੇ ਤੇ ਆਜ਼ਾਦ ਹੋ ਕੇ ਕਹਿ ਸਕਦੇ ਸੀ ਓਏ ਗਲਤ ਕਰਦੇ ਹੋ ਚਿੱਟੀਆਂ ਪੱਗਾਂ ਵਾਲਿਓ ਨੀਲੀਆਂ ਵਾਲਿਓ ਲੁੱਟ ਕੇ ਖਾ ਗਏ ਹੋ ਤੁਸੀਂ ਇੰਨਾ ਕਹਿੰਦੇ ਤੁਸੀਂ ਕੋਈ ਘੱਟ ਨਹੀਂ ਤੁਹਾਡੇ ਵਿੱਚੋਂ ਕਿੰਨੇ ਘੱਟ ਕੀਤੇ ਇੱਥੇ ਤੇ ਕਹਿੰਦੇ ਜ਼ੁਰਤ ਵਿਖਾਉਂਦੇ ਪਰ ਕੌਣ ਵਿਖਾਉਂਦਾ ਇੱਥੇ ਤੇ ਖੁਦ ਮੁਖ ਤਿਆਰ ਹੋ ਕੇ ਵਿਖਾਉਂਦੇ ਇੱਥੇ ਤੇ ਸਟਾਈਲ ਬਣਾਉਂਦੇ ਆਪਣਾ ਕੋਈ ਪਰ ਕਰੀਏ ਕਿ ਇਹਨੂੰ ਮਾਨਸਿਕ ਗੁਲਾਮੀ ਕਹਿੰਦੀ ਹੈ ਦਿਮਾਗ ਦੇ ਵਿੱਚ ਗੁਲਾਮੀ ਹੈ ਸੁਰਤ 'ਚ ਹੈ ਗੁਲਾਮੀ ਸਰੀਰ ਨੂੰ ਆਜ਼ਾਦ ਹੋ ਕੇ ਕੀ ਹੋ ਜਾਂਦਾ ਕਨੇਡਾ ਲੈ ਜਾਓ ਭਾਵੇਂ ਅਮਰੀਕਾ ਲੈ ਜਾਓ ਜਿਹੜਾ ਬੰਦਾ ਸੁਰਤ ਕਰਕੇ ਗੁਲਾਮ ਹੈ ਉਹ ਗੁਲਾਮਾਂ ਵਾਂਗੂ ਸੋਚਦਾ ਜਿਹੜੇ ਬੰਦੇ ਨੂੰ ਜੁੱਤੀਆਂ ਚੱਟਣ ਦੀ ਆਦਤ ਪੈ ਗਈ ਹੈ ਉਹਨੇ ਉੱਦਾਂ ਹੀ ਕਰਨਾ ਉਹਨੇ ਬਦਲਣਾ ਥੋੜ੍ਹਾ ਉਵੇਂ ਹੀ ਕਰੋ ਇੱਥੇ ਆ ਕੇ ਤੇ ਇੱਦਾਂ ਹਿੰਮਤ ਰੱਖੋ ਨਾ ਇੱਥੇ ਆ ਕੇ ਤੇ ਆਪਣੇ ਆਪ ਨੂੰ ਕਾਇਮ ਕਰੋ ਬਾਅਦ 'ਚ ਖਿੱਚ ਲਈ ਵੀ ਧਿਆਨ ਤੇਰੇ ਵੱਲ 'ਚ ਲੱਗਿਆ ਸਭ ਦਾ ਆਪਣੇ ਆਪ ਨੂੰ ਕਾਇਮ ਕਰਕੇ ਰੱਖੋ ਆਜ਼ਾਦ ਹੋ ਕੇ ਮਾੜਾ ਜਿਹਾ ਸੋਚ ਨੂੰ ਆਜ਼ਾਦ ਕਰੋ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੋ ਸੱਚ ਕਹਿਣ ਦੀ ਹਿੰਮਤ ਰੱਖੋ ਇੱਥੇ ਨਾ ਉਹ ਸਿਆਸਤਾਂ ਲੈ ਕੇ ਆਈਏ ਇੱਥੇ ਨਾ ਉਹਨਾਂ ਦੇ ਫੋਨ ਉਡੀਕੀਏ ਕੀ ਕਹਿੰਦੇ ਹੈ ਪਰ ਮਾਫ ਕਰਨਾ ਇੱਥੇ ਬਹੁਤ ਜਿੰਨੇ ਕੈਨੇਡਾ ਦੇ ਰਿਚ ਬੰਦੇ ਹੈ ਬਹੁਤ ਰਿਚ ਹੈ ਜਿਹੜੇ ਫੁੱਲ ਚੱਲਦੀ ਹੈ ਉਹਨਾਂ ਦੀ ਗੁਰਦੁਆਰਿਆਂ ਦੇ ਵਿੱਚ ਵੀ ਹੁਣ ਇੱਕ ਬੰਦਾ ਤੁਹਾਡੇ 'ਚ 50 ਬੰਦੇ ਇਕੱਠੇ ਹੋਣਗੇ 50 ਬੰਦਿਆਂ ਨੇ $5,00,000 ਇਕੱਠਾ ਕੀਤਾ ਇੱਕ ਇੱਦਾਂ ਦਾ ਜਿਹੜਾ ਕਹਿੰਦਾ ਇਕੱਲੇ ਹੀ ਦੇ ਦੇਣਾ 5,00,000 ਹੁਣ ਉਹਦੀ ਸੁਣੀ ਤੇ ਜਾਏਗੀ ਹੋਈ ਨਾ ਕਿਤੇ ਨਾ ਕਿਤੇ ਇੱਦਾਂ ਦੇ ਜਿਹੜੇ ਬੰਦੇ ਆ ਕਿਤੇ ਉਹ ਜ਼ੁਰਤ ਲੈ ਆਉਣ ਨਾ ਜ਼ੁਰਤ ਲੈ ਆਉਣ ਗੁਰੂ ਗੋਬਿੰਦ ਸਿੰਘ ਵਾਲੀ ਹਿੰਮਤ ਦੀ ਗੱਲ ਹੈ ਪੈਸ਼ਨ ਲੈ ਕੇ ਆਉਣਾ ਹੈ ਕਹਿਣ ਆ ਕੇ ਉਹ ਜਿੰਨੇ ਜ਼ੁਰਤ ਵਾਲੇ ਬੰਦੇ ਆ ਹਿੰਮਤ ਰੱਖਣ ਦਲੇਰੀ ਰੱਖਣ ਗੱਲ ਕਰਨ ਦੀ ਹਿੰਮਤ ਰੱਖਣ ਸੱਚਮੁੱਚ ਲੀਡਰਸ਼ਿਪ ਵਾਲੀ ਕੁਆਲਿਟੀ ਹੋਵੇ ਲੀਡਰ ਵਾਲੀ ਉਹਨਾਂ ਦੇ ਵਿੱਚ ਵੀ ਲੀਡ ਕਿਵੇਂ ਕਰਨਾ ਹੈ ਉਹਨਾਂ ਦੀ ਗੱਲ ਸੁਣੀ ਜਾਣੀ ਹੈ ਤੁਹਾਡੀ ਮੇਰੀ ਗੱਲ ਇੱਥੇ ਕਿਹੜਾ ਸੁਣਦਾ ਇੱਥੇ ਕੋਈ ਲੀਡਰ ਆ ਗਿਆ ਮਾੜਾ ਜਿਹਾ ਤੁਸੀਂ ਭਾਵੇਂ ਉਹਨੂੰ ਫੱਟੀਆਂ ਵਿਖਾ ਦਿਓ ਭਾਵੇਂ ਤੁਸੀਂ ਉਹਨੂੰ ਸਟੇਜ 'ਤੇ ਨਾ ਬੋਲਣ ਦਿਓ ਸਾਡੇ ਤੁਹਾਡੇ ਵਰਗਿਆਂ ਦੀ ਕੌਣ ਸੁਣਦਾ ਉਹ ਬੰਦੇ ਪਰ ਉਹੋ ਜਿਹੇ ਬੰਦਿਆਂ ਨੇ ਤਾਂ ਇੱਥੇ ਗੈਸਟ ਹਾਊਸ ਬਣਾਏ ਹੋਏ ਹੈ ਅਗਲੇ ਆਉਂਦੇ ਆ ਟੌਰ ਨਾਲ ਰਹਿੰਦੇ ਹੈ ਉਹ ਇੱਥੇ ਬੱਲੇ ਬੱਲੇ ਉਹਨਾਂ ਦੀ ਕਰ ਦਿੰਦੇ ਆ ਉਹਨਾਂ ਨੂੰ ਲਾਲ ਬੱਤੀ ਵਾਲੀ ਗੱਡੀ ਏਅਰਪੋਰਟ 'ਤੇ ਮਿਲ ਜਾਂਦੀ ਹੈ ਆਖੋ ਸਤਨਾਮ
ਬਾਡੀਗਾਰਡ ਮਿਲ ਜਾਂਦੇ ਆ, ਲਾਲ ਬੱਤੀ ਮਿਲ ਜਾਂਦੀ ਆ, ਉਹ ਇੰਨੇ 'ਚ ਹੀ ਖੁਸ਼ ਹੈ। ਤੇ ਜਿਹੜਾ ਤੁਸੀਂ ਕੌਮ ਡੁੱਬਦੀ ਹੈ ਡੁੱਬੇ, ਜਿੱਥੇ ਜਿਹੜੇ ਢੱਠੇ ਖੂਜ ਪੈਂਦੇ ਹੋ ਬਹੁਤ, ਇਹੀ ਕਰਦੇ ਆ ਜੀ ਇਹ ਸਾਡੇ ਬੰਦੇ। ਤੇ ਪਰ ਉਹ ਜਿਹੜੀ ਗੱਲ ਹੈ ਨਾ, ਜਿਹੜਾ ਇੱਕ ਖੁਦ ਮੁਖਤਿਆਰ ਹੋ ਕੇ ਰਹਿਣਾ, ਆਪਣੀ ਜ਼ਿੰਦਗੀ ਦੇ ਫੈਸਲੇ ਕਰਨੇ, ਉਹ ਸਾਡੇ ਵਿੱਚ ਹੈ ਨਹੀਂ। ਆਜ਼ਾਦ ਹੋ ਕੇ ਸੋਚਣਾ ਸਾਡੇ 'ਚ ਹੈ ਨਹੀਂ। ਡੈਮੋਕ੍ਰੇਸੀ ਦੇ ਵਿੱਚ ਵੀ ਕਨੇਡਾ ਜਾ ਕੇ ਵੀ ਆਜ਼ਾਦੀ ਨਹੀਂ ਸੋਚਣ ਦੀ, ਸੋਚਦੇ ਨਹੀਂ। ਡਿਕਟੇਟਰਸ਼ਿਪ ਦੇ ਵਿੱਚ ਸੀ, ਭਾਰਤ ਦੇ ਵਿੱਚ ਸੀ, ਉੱਥੇ ਵੀ ਸਾਡੇ ਸੱਚੇ ਪਾਤਸ਼ਾਹ ਆਜ਼ਾਦ ਹੋ ਕੇ ਸੋਚਦੇ। ਇਹ ਫਰਕ ਹੈ ਤੁਹਾਡੇ 'ਚ, ਮੇਰੇ 'ਚ ਤੇ ਉਹਨਾਂ 'ਚ, ਮੇਰੇ ਤੇ ਉਹਨਾਂ 'ਚ, ਸਾਡੇ ਭਾਵ ਸਾਡੇ ਤੁਹਾਡੇ 'ਚ ਤੇ ਗੁਰੂ ਗੋਬਿੰਦ ਸਿੰਘ 'ਚ, ਇਹ ਫਰਕ ਹੈ, ਕਦੇ ਨਹੀਂ ਰੱਖ ਸਕਦੇ। ਅਸੀਂ ਗੁਲਾਮ ਲੋਕ ਹਾਂ, ਪਰਵਰਿਸ਼ ਇੱਦਾਂ ਦੀ ਹੋਈ ਹੈ, ਮਾਈਂਡ ਸੈੱਟ ਇੱਦਾਂ ਦਾ ਹੋਇਆ ਕਿ ਸੋਚ ਹੀ ਨਹੀਂ ਸਕਦੇ। ਵੱਖਰਾ ਰਾਹ ਬਣਾਉਣ ਦੀ ਜ਼ਰੂਰਤ ਕਿੱਥੇ ਹੈ? ਲਕੀਰਾਂ ਦੇ ਫਕੀਰ ਹਾਂ ਸਾਰੇ ਇੱਥੇ ਆ ਕੇ ਵੀ, ਆਪ ਤੇ ਗੁਲਾਮ ਹੈ ਹੀ, ਬੱਚੇ ਵੀ ਜੇ ਕਿਤੇ ਤੁਹਾਡੇ ਕੋਈ ਗੱਲ ਕਰਦੇ ਆ ਤੇ ਨਿਆਣਿਆਂ ਨੂੰ ਵੀ ਕਹਿਣਗੇ ਨਹੀਂ 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 ਨਹੀਂ। ਬੱਚਿਆਂ 'ਚ ਅਜੇ ਵੀ ਹਿੰਮਤ ਹੈ, ਇਹ ਪ੍ਰਧਾਨ ਮੰਤਰੀ ਦੀ ਅੱਖ ਚੱਖ ਪਾ ਕੇ ਗੱਲ ਕਰ ਲੈਂਦੇ ਆ ਇੱਥੋਂ ਵਾਲੇ ਨਿਆਣੇ। ਇਹਨਾਂ ਨੂੰ ਸਕੂਲਾਂ ਵਿੱਚ ਗੁਲਾਮ ਨਹੀਂ ਬਣਾਇਆ, ਤੇ ਇਹ ਮਾਨਸਿਕਤਾ ਹੈ ਕਿਉਂ ਹੈ? ਮੈਂ ਇੱਥੇ ਐਪ ਸਪੋਰਟ ਵੀ ਬੇਨਤੀ ਕੀਤੀ ਸੀ, ਵੇਖੋ ਗੁਲਾਮੀ ਜਿਹੜੀ ਹੈ ਸਾਡੇ ਖੂਨ ਵਿੱਚ ਕਿੱਦਾਂ ਆਉਂਦੀ ਹੈ, ਬੰਦੇ ਨੂੰ ਨੀਵਾਂ ਕਿਵੇਂ ਕੀਤਾ ਜਾਂਦਾ ਹੈ ਐਜੂਕੇਸ਼ਨ ਦੇ ਵਿੱਚ ਹੀ। ਉੱਥੋਂ ਦੀ ਐਜੂਕੇਸ਼ਨ ਹੀ ਇੱਦਾਂ ਦੀ ਹੈ, ਚਾਹੇ ਯੂਨੀਵਰਸਿਟੀਆਂ 'ਚ ਪੜ੍ਹੇ ਹਾਂ, ਚਾਹੇ ਕਾਲਜਾਂ 'ਚ ਪੜ੍ਹੇ ਹਾਂ, ਉੱਥੇ ਉਹੀ ਪੜ੍ਹਾਇਆ ਜਾਂਦਾ ਹੈ। ਤੁਸੀਂ ਉਹੀ ਕੁਝ ਪੜ੍ਹ ਸਕਦੇ ਹੋ ਜੋ ਉੱਥੋਂ ਦੀ ਸਟੇਟ ਪੜ੍ਹਾਉਣਾ ਚਾਹੁੰਦੀ ਹੈ, ਉਹੀ ਪੜ੍ਹ ਸਕਦੇ ਹੋ ਤੁਸੀਂ। ਤਰੀਕਾ ਹੀ ਇਹ ਹੈ ਉਹਨਾਂ ਦਾ, ਬੰਦੇ ਨੂੰ ਪਾਲਦੇ ਹੀ ਇੱਦਾਂ ਦੇ ਹੈ ਕਿ ਬੰਦਾ ਗੁਲਾਮ ਹੋ ਜਾਵੇ। ਕਿਵੇਂ? ਹੁਣ ਐਗਜ਼ਾਮਪਲ ਲੈ ਲਓ, ਇੱਥੇ ਤੁਸੀਂ ਆਪਣੇ ਟੀਚਰ ਨੂੰ ਸਰ ਕਹਿੰਦੇ ਹੋ ਕਿ ਉਹਦਾ ਨਾਮ ਲੈਂਦੇ ਹੋ? ਬੋਲੋ, ਨਾਮ। ਜੇ ਮਿਸਟਰ ਜੌਨ ਹੋਵੇ ਉਹਦਾ ਨਾਮ, ਉਹਨੂੰ ਕਿਹੋ ਸਰ ਜੀ ਜਾਂ ਸਰ, ਉਹ ਕਹੇਗਾ ਮੈਨੂੰ ਸਰ ਕਿਉਂ ਕਿਹਾ, ਮੇਰਾ ਨਾਮ ਹੈ ਮਿਸਟਰ ਜੌਨ, ਮੈਨੂੰ ਤੂੰ ਜੌਨ ਕਹਿ ਕੇ ਬੁਲਾਇਆ ਕਰ। ਸੋਚ ਕੇ ਦੇਖਿਓ ਹੁਣ ਸਾਡੇ ਕੀ ਹੈ ਇੰਡੀਆ 'ਚ, ਇੰਡੀਆ 'ਚ ਲੈ ਸਕਦੇ ਹੋ ਮਾਸਟਰ, ਸਾਡਾ ਪ੍ਰੋਫੈਸਰ ਆਵੇ ਮੁਖਤਿਆਰ ਸਿੰਘ ਹੈ ਹਿੰਮਤ ਕਹਿ ਲਓਗੇ ਨਾ? ਬੀਬੀ ਨੂੰ ਮੈਡਮ ਕਹਿਣਾ ਪੈਣਾ, ਪ੍ਰੋਫੈਸਰ ਹੋਵੇ ਟੀਚਰ ਹੋਵੇ ਉਹਨੂੰ ਤੁਸੀਂ ਉਹਦਾ ਨਾਂ ਲੈ ਕੇ ਬੁਲਾ ਸਕਦੇ? ਹੋਰ ਬੀਬੀ ਸੀਮਾ ਕਹਿ ਕੇ ਵੇਖੋ, ਕਹਿ ਲਓਗੇ ਨਾ? ਗੱਲ ਪੈ ਜਾਣਗੇ ਅਗਲੇ ਵੀ ਤੂੰ ਮੇਰਾ ਨਾਂ ਕਿਵੇਂ ਲਿਆ, ਮੈਡਮ ਕਹਿਣਾ ਪੈਣਾ ਤੈਨੂੰ, ਇੱਦਾਂ ਹੀ ਹੈ ਨਾ ਗੱਲ। ਅੱਛਾ ਇੱਥੇ ਇੱਥੇ ਹੁਣ ਜਿਹੜੇ ਸਾਡੇ ਇੰਡੀਆ ਤੋਂ ਬੱਚੇ ਆਉਂਦੇ ਹੈ ਸਟੂਡੈਂਟ, ਉਹ ਦੱਸਦੇ ਹੈ ਵੀ ਜਦੋਂ ਉਹ ਆ ਕੇ ਸਰ ਕਹਿੰਦੇ, ਕਿਉਂਕਿ ਆਦਤ ਪਈ ਸਾਨੂੰ ਇੰਡੀਆ ਵਾਲਿਆਂ ਨੂੰ, ਜਦੋਂ ਕਹਿੰਦੇ ਕਾਲਜ 'ਚ ਜਾ ਕੇ ਸਰ ਕਹਿੰਦੇ ਆ ਤੇ ਟੀਚਰ ਟੋਕਦੇ ਹੈ ਵੀ ਸਰ ਨਾ ਕਹਿ, ਮੇਰਾ ਨਾਂ ਲੈ ਹੱਥ ਮਿਲਾ, ਜਦੋਂ ਮੈਂ ਕਲਾਸ 'ਚ ਆਉਣਾ ਇੱਕਦਮ ਖੜੇ ਹੋ ਜਾਓ। ਉੱਥੇ ਨਹੀਂ ਖੜੇ, ਇੱਥੇ ਨਹੀਂ ਇੱਦਾਂ ਹੁੰਦਾ, ਇੱਥੇ ਵੇਖਦੇ ਹਾਂ ਪੁਲਿਸ ਵਾਲਾ ਖੜਾ ਹੁੰਦਾ ਤੇ ਜਿਹੜਾ ਓਵਰ ਸਪੀਡ ਜਾ ਰਿਹਾ ਸੀ ਉਹ ਗੱਡੀ ਦੇ ਵਿੱਚ ਬੈਠਾ ਹੁੰਦਾ, ਪੁਲਿਸ ਵਾਲਾ ਖੜਦਾ, ਆਫੀਸਰ ਖੜਾ ਹੈ ਤੇ ਜਿਹਨੇ ਗਲਤੀ ਕੀਤੀ ਹੈ ਉਹ ਗੱਡੀ ਵਿੱਚ ਬੈਠਾ ਹੈ, ਡਾਕਟਰ ਖੜਾ ਹੈ, ਮਰੀਜ਼ ਬੈਠਾ ਹੈ। ਇਹ ਕੀ ਕਰ ਰਹੇ ਨੇ? ਇਹ ਤੁਹਾਡੀ ਪਰਸਨੈਲਿਟੀ ਡਿਵੈਲਪ ਕਰਨਾ ਚਾਹੁੰਦੇ ਨੇ ਵੀ ਤੁਸੀਂ ਸਰ ਬਣ ਸਕੋ। ਇਹ ਕਹਿੰਦੇ ਤੁਸੀਂ ਤੁਹਾਡੀ ਤੂੰ ਕੋਈ ਚੀਜ਼ ਹੈ ਯਾਰ, ਤੂੰ ਗੁਲਾਮ ਥੋੜਾ, ਤੂੰ ਮੈਨੂੰ ਸਰ ਕਹੀ ਜਾਂਦਾ, ਮੈਨੂੰ ਮੈਡਮ ਕਹੀ ਜਾਂਦਾ, ਤੂੰ ਖੁਦ ਤੂੰ ਕੋਈ ਚੀਜ਼ ਹੈ, ਤੇਰੀ ਪਰਸਨੈਲਿਟੀ ਡਿਵੈਲਪ ਕਰ ਰਹੇ ਆ, ਤੇਰਾ ਮਾਈਂਡ ਡਿਵੈਲਪ ਕਰਦੇ ਆ। ਇਹ ਐਜੂਕੇਸ਼ਨ ਦਾ ਸਿਸਟਮ ਹੈ ਇੱਥੋਂ ਦਾ ਵੀ ਤੈਨੂੰ ਖੋਲ ਸਕਣ, ਤੈਨੂੰ ਸਵਾਲ ਕਰਨਾ ਸਿਖਾਉਂਦੇ ਆ। ਜੇ ਅੱਜ ਤੂੰ ਟੀਚਰ ਦਾ ਨਾਂ ਲਏਗਾ, ਜਿੱਦਣ ਪ੍ਰਧਾਨ ਮੰਤਰੀ ਮਿਲਿਆ ਤੇਰੇ ਸਾਹਮਣੇ ਕਿਤੇ ਹੋਇਆ ਤੇ ਪ੍ਰੈਸ ਕਾਨਫਰੰਸ ਵਿੱਚ ਤੂੰ ਕਿਤੇ ਹੋਇਆ ਖੜਾ, ਤੇ ਤੂੰ ਉਹਨੂੰ ਉਹਦਾ ਨਾਂ ਲੈ ਕੇ ਬੁਲਾਏਗਾ, ਸਵਾਲ ਕਰੇਗਾ। ਇਸ ਇਹ ਐਜੂਕੇਸ਼ਨ ਇੱਦਾਂ ਦੀ ਹੈ ਕਿ ਤੁਹਾਡਾ ਮਾਈਂਡ ਖੁੱਲ ਸਕੇ, ਡਿਵੈਲਪ ਹੋ ਸਕੇ, ਤੇ ਤਾਂ ਹੀ ਇੱਥੋਂ ਦੇ ਬੱਚੇ ਕਦੇ ਡਰਦੇ। ਇੰਡੀਆ ਦੇ ਵਿੱਚ ਪੁਲਿਸ ਦੀ ਗੱਡੀ ਆਵੇ ਬੰਦਾ ਉਹਦੀ ਡਰ ਜਾਂਦਾ, ਇੱਥੇ ਜੇ ਸਪੀਡ ਸਹੀ ਹੋਵੇ ਫਿਰ ਭਾਵੇਂ ਜਿਵੇਂ ਮਰਜ਼ੀ ਆਨੰਦ 'ਚ ਤੁਰੇ ਚੱਲੋ, ਤੁਹਾਨੂੰ ਡਰ ਹੀ ਨਹੀਂ ਲੱਗਦਾ, ਪੁਲਿਸ ਦੀ ਗੱਡੀ ਲੰਘਦੀ ਭਾਵੇਂ 50 ਲੰਘ ਜਾਂਦਾ। ਸਾਨੂੰ ਪਤਾ ਵੀ ਐਂ ਥੋੜ੍ਹਾ ਵੀ ਗੱਡੀ ਰੋਕ ਕੇ ਬਿਨਾਂ ਗੱਲ ਤੁਸੀਂ ਕੰਨ 'ਤੇ ਜੱਟ ਦੇਣਗੇ, ਬਾਅਦ 'ਚ ਪਤਾ ਲੱਗਣਾ ਵੀ ਯਾਰ ਹੋ ਕੀ ਗਿਆ, ਪੁੱਛਣਾ ਕੀ ਚਾਹੁੰਦਾ, ਕਹਿੰਦਾ ਕਿ ਪੇਪਰ ਵਿਖਾ ਓਏ, ਉਹਦੇ ਬਾਅਦ ਦੀਆਂ ਗੱਲਾਂ, ਸਾਡੇ ਤਾਂ ਪਹਿਲਾਂ ਥੱਪੜ ਜੜ ਕੇ ਮੁੜ ਕੇ ਗੱਲ ਕਰਦੇ ਆ। ਪਰ ਇੱਥੋਂ ਦੀ ਐਜੂਕੇਸ਼ਨ ਹੈ ਇਹ ਬੰਦੇ ਨੂੰ ਡਿਵੈਲਪ ਕਰ ਰਹੀ ਹੈ, ਅਤੇ ਜੇ ਗੁਰਬਾਣੀ ਨੂੰ ਸਮਝਦੇ ਆ ਨਾ ਇੱਥੇ, ਜਦੋਂ ਸਾਡੇ ਗੁਰੂ ਜੀ ਕਹਿੰਦੇ ਯਾਰ ਮੈਨੂੰ ਕੀ ਸਮਝੀ ਜਾਂਦੇ ਤੁਸੀਂ, ਮੈਂ ਮੂਰਖ ਕੀ, ਕਿਹੜੀ ਗੱਲ ਹੈ ਮੇਰੀ ਇੱਥੇ, ਇਹ ਇਹ ਐਂ ਨਹੀਂ ਲੱਗਦਾ ਗੁਰੂ ਸਾਹਿਬ ਆਪਣੇ ਆਪ ਨੂੰ ਜਦੋਂ ਇੱਥੇ ਲਿਆਉਂਦੇ ਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਜਦੋਂ ਕਹਿੰਦੇ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋ ਜਾਂਦਾ ਹੈ, ਜਦੋਂ ਮੁੰਦਾਵਣੀ ਲਿਖ ਦਿੱਤੀ ਜਾਂਦੀ ਹੈ, ਬੰਦ ਮੁੰਦ ਦਾ ਅਰਥ ਹੁੰਦਾ ਬੰਦ, ਫਿਰ ਗੁਰੂ ਅਰਜਨ ਸਾਹਿਬ ਲਿਖਦੇ ਹੈ ਤੇਰਾ ਕੀਤਾ ਜਾਤੋ ਨਹੀਂ, ਮੈਂ ਕੀ ਕੀਤਾ ਇੱਥੇ, ਤੇਰਾ ਕੀਤਾ ਮੈਂ ਜਾਣ ਨਹੀਂ ਸਕਦਾ, ਤੇਰਾ ਕੀਤਾ ਹੀ ਹੈ ਆਹ ਘੜਿਆ ਤੂੰ, ਤੂੰ ਮਿਹਰ ਕੀਤੀ ਹੈ, ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀਤੋ ਹੀ, ਤੂੰ ਮੈਨੂੰ ਜੋਗ ਬਣਾਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਮੇਰੇ ਚ ਗੁਣ ਹੀ ਨਹੀਂ ਸੀ, ਆਪੇ ਤਰਸ ਪਿਓ ਹੀ। ਉੱਥੇ ਫਿਰ ਇੱਦਾਂ ਲੱਗਦਾ, ਇੰਨੇ ਨੀਵੇਂ ਹੋ ਕੇ ਜਦੋਂ ਗੱਲ ਕਰਦੇ ਨਾ ਸਾਡੇ ਨਾਲ, ਉਦੋਂ ਐਂ ਲੱਗਦਾ ਵੀ ਸਾਨੂੰ ਉੱਚਾ ਚੁੱਕਣਾ ਚਾਹੁੰਦੇ ਆ, ਵੀ ਯਾਰ ਜੇ ਮੈਂ ਇੱਥੇ ਤੱਕ ਆਇਆ ਤੇ ਤੂੰ ਵੀ ਇੱਥੇ ਤੱਕ ਜਾ ਸਕਦਾ। ਉਹ ਸਾਡੀ ਪਰਸਨੈਲਿਟੀ ਡਿਵੈਲਪ ਕਰਦੇ ਆ, ਜਿੱਦਣ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਾਉਂਦੇ ਆ ਤੇ ਜਦੋਂ ਆਪ ਜਾ ਕੇ ਇੱਦਾਂ ਬਹਿ ਜਾਂਦੇ ਆ ਵੀ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਯਾਰ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਐਂ ਨਹੀਂ ਲੱਗਦਾ ਸਾਡੀ ਪਰਸਨੈਲਿਟੀ ਡਿਵੈਲਪ ਕਰ ਰਹੇ ਆ, ਸਾਨੂੰ ਗੁਲਾਮੀ ਚੋਂ ਬਾਹਰ ਕੱਢਦੇ, ਸਾਨੂੰ ਉੱਚਾ ਚੁੱਕਣਾ ਚਾਹੁੰਦੇ ਆ। ਜਿੱਦਣ ਅੰਮ੍ਰਿਤ ਛਕਾ ਕੇ ਕਹਿੰਦੇ ਮੇਰੇ ਭਰਾਓ ਤੁਸੀਂ ਸਾਰੇ, ਅੱਜ ਤੋਂ ਤੁਸੀਂ ਵੀ ਸਿੰਘ ਮੈਂ ਵੀ ਸਿੰਘ ਬਣ ਗਿਆ। ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਸੱਜੇ ਪਾਸੇ ਭਾ ਕੇ ਕਹਿੰਦੇ ਆ ਇਹ ਕੌਣ ਹੈ, ਭਾਈ ਮਰਦਾਨਾ ਇਹ ਮੇਰਾ ਭਰਾ ਹੈ। ਇਹ ਹੈ ਡਿਵੈਲਪ ਕਰਨਾ, ਜਿਹੜੇ ਸਾਰੇ ਲੱਤਾਂ ਹੀ ਮਾਰਦੇ ਤੂੰ ਛੋਟੀ ਜਾਤ ਦਾ ਓਏ, ਤੂੰ ਮਰਾਸ਼ੀ ਹੁੰਦਾ ਤੂੰ, ਤੂੰ ਚਮਾਰ ਹੁੰਦਾ ਤੂੰ, ਤੂੰ ਮਜ਼ਬੀ ਹੈ ਤੂੰ ਪਰੇ ਚੱਲ, ਤੁਸੀਂ ਜੁਲਾਹੇ ਹੁੰਦੇ ਆ, ਤੁਸੀਂ ਨਾਈ ਬਰਾਦਰੀ ਦੇ ਆ ਪਰੇ ਹਟ ਜਾਓ ਤੁਸੀਂ। ਇਹ ਜਿਹੜੀ ਚੀਜ਼ ਸੀ ਇਹ ਗੁਰੂ ਸਾਹਿਬ ਨੇ ਖਤਮ ਕਰਕੇ ਉਹ ਕਹਿੰਦੇ ਆ ਖੱਤਰੀ, ਇੱਕ ਚੀਵਰ, ਇੱਕ ਜੱਟ, ਇੱਕ ਨਾਈ ਬਰਾਦਰੀ ਸਾਰੇ ਇਕੱਠੇ ਕਰਕੇ ਗੁਰੂ ਸਾਹਿਬ ਨੇ ਪੰਜ ਪਿਆਰੇ ਬਣਾ ਲਏ। ਕਹਿੰਦੇ ਮੇਰੇ ਸਾਰੇ ਪਿਆਰੇ ਆ, ਹੁਣ ਇਹਨਾਂ 'ਚ ਕੋਈ ਜਾਤ ਨਹੀਂ ਕੁਛ ਨਹੀਂ, ਇਹ ਕੀ ਹੈ ਡਿਵੈਲਪ ਹੋ, ਛੱਡ ਦੇ ਉੱਚਾ ਉੱਠ, ਤੈਨੂੰ ਦਬਾਈ ਜਾਂਦੇ ਆ ਕੋਈ, ਤੈਨੂੰ ਸਮਾਜ ਵਾਲੇ ਪਾਸਿਓ, ਤੇ ਸਾਡੀ ਐਜੂਕੇਸ਼ਨ ਹੀ ਇੱਦਾਂ ਦੀ ਹੈ ਯਾਰ, ਸਾਨੂੰ ਦੱਸਿਆ ਹੀ ਇਸ ਤਰੀਕੇ ਸਿਰ ਜਾਂਦਾ ਹੈ ਵੀ ਬੰਦਾ ਡੈਡ ਹੋ ਬੁੱਧੂ ਬਣਾ। ਅੱਛਾ ਬੰਦਾ ਉੱਥੋਂ ਉੱਥੋਂ ਨਿਕਲਦਾ ਜਦੋਂ ਉਹਦੇ ਜਾਂਦਾ ਕਾਲਜ, ਉੱਥੇ ਤੇ ਅਗਲਾ ਕਹਿੰਦਾ ਸਰ ਸਰ ਸਰ, ਉੱਥੇ ਕਰਦਾ ਰਹਿੰਦਾ ਏਦਾਂ 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 ਨੀਵਾਂ ਜਿਹਾ ਹੋ ਕੇ ਰੱਖਦਾ, ਹਾਂਜੀ ਸਰ ਜੀ ਹਾਂਜੀ ਸਰ ਜੀ। ਜਦੋਂ ਘਰ ਆਉਂਦਾ ਹੈ ਗਾਂ ਬਾਬਾ ਜੀ ਕੁਰਸੀ 'ਤੇ ਬੈਠੇ ਹੁੰਦੇ, ਬੇਬੇ ਕਹਿੰਦੀ ਬਾਬਾ ਜੀ ਨੂੰ ਮੱਥਾ ਟੇਕ, ਉੱਥੇ ਫਿਰ ਬਾਬਾ ਜੀ ਅੱਗੇ ਏਦਾਂ ਹੱਥ ਜੋੜਦਾ ਫਿਰਦਾ। ਕਿਸੇ ਜਗ੍ਹਾ ਬੰਦੇ ਨੂੰ ਤਾਂ ਹੋਣ ਦਿੰਦੇ ਆ ਉੱਥੇ, ਅਤੇ ਜੇ ਬੱਚਾ ਅੰਦਰ ਆ ਕੇ ਪੁੱਛ ਲਏ ਵੀ ਇਹ ਬਾਬਾ ਜੀ ਜਿਹੜੇ ਨੇ ਇਹ ਏਦਾਂ ਦੀ ਗੱਲ ਕਿਉਂ ਕਰਦੇ, ਚੁੱਪ ਕਰ ਜਾ ਪੁੱਤਰਾ, ਏਦਾਂ ਨਹੀਂ ਕਰਦੇ ਹੁੰਦੇ, ਸ਼ੰਕੇ ਨਹੀਂ ਕਰਦੇ, ਡਾਊਟ ਨਹੀਂ ਕਰਦੇ, ਬਸ ਸੱਤ ਬਚਨ ਕਹਿ, ਪ੍ਰਸ਼ਾਦਾ ਛਕਾ, ਰੋਟੀ ਖਵਾ, ਹੱਥ ਧਵਾ, ਸਾਡਾ ਕੰਮ ਬਸ ਇੰਨਾ ਹੀ ਹੈ, ਇਹ ਧਰਮ ਕਮਾਉਣਾ ਹੈ। ਕਿਸੇ ਜਗ੍ਹਾ ਵੀ ਡਿਵੈਲਪਮੈਂਟ ਵਾਲੀ ਗੱਲ ਕੀਤੀ। ਸਕੂਲ 'ਚ ਗਏ ਉੱਥੇ ਕੋਈ ਹੋਰ ਸਿਰ 'ਤੇ ਬੈਠਾ ਸੀ, ਗੁਰਦੁਆਰੇ ਗਏ ਤੇ ਮੇਰੇ ਵਰਗੇ ਸਿਰ 'ਤੇ ਬੈਠੇ। ਹਰ ਜਗ੍ਹਾ ਹੀ ਕੋਈ ਨਾ ਕੋਈ ਵਿਚਾਲੇ ਇੱਦਾਂ ਦੇ ਬੰਦੇ ਬੈਠੇ, ਤਾਂ ਜੋ ਬੰਦਾ ਤੇ ਡਿਵੈਲਪ ਹੀ ਨਹੀਂ ਹੋ ਸਕਦਾ, ਖੁੱਲ ਹੀ ਨਹੀਂ ਸਕਦਾ। ਤੇ ਜੇ ਤੁਸੀਂ ਗੱਲ ਕਰੋਗੇ ਬੋਲਣ ਅਗਲਿਆਂ ਨੇ ਦੇਣਾ, ਚੁੱਪ ਕਰ ਜਾ ਤੈਨੂੰ ਪਤਾ ਕੀ ਹੈ, ਕੱਲ੍ਹ ਦੇ ਨਿਆਣੇ ਤੁਹਾਨੂੰ ਕੀ ਪਤਾ, ਇੱਦਾਂ ਬੋਲਦੇ। ਪਰ ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਸਾਡੀ ਸੋਚ ਹੈ ਜਿਹੜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਹੈ ਜਿਹੜੀ, ਇਹ ਗੁਰਬਾਣੀ ਤੁਹਾਨੂੰ ਡਿਵੈਲਪ ਕਰਦੀ ਹੈ, ਸਿਸਟਮ ਹੈ ਜਿਹੜਾ ਉਹ ਤੁਹਾਨੂੰ ਡਿੱਡ ਕਰਦਾ। ਪਰ ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਇਹ ਜਦੋਂ ਐਂ ਕਹਿੰਦੇ ਆ ਨਾ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਸਾਰੇ ਬ੍ਰਹਿਮੰਡ 'ਚ ਹੈ ਯਾਰ ਤੇਰੇ ਸਰੀਰ 'ਚ ਵੀ ਹੈ, ਇਹ ਹੈ ਡਿਵੈਲਪਮੈਂਟ। ਜਦੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ, ਤੂੰ ਰੱਬ ਰੱਬ ਦਾ ਇੱਕ ਪਾਰਟ ਹੈ, ਤੂੰ ਛੋਟੀ ਮੋਟੀ ਚੀਜ਼ ਨਹੀਂ, ਆਪਣਾ ਮੂਲ ਪਛਾਣ ਤੇ ਤਕੜਾ ਹੋ ਕੇ ਕਰ ਮਨ, ਹਰਜੀ ਤੇਰੇ ਨਾਲ ਹੈ, ਉਹ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ ਉਹ ਇੱਦਾਂ ਕਹਿੰਦੇ ਆ, ਉਹ ਸਾਨੂੰ ਡਿਵੈਲਪ ਕਰਨਾ ਚਾਹੁੰਦੇ ਆ, ਕਿਤੇ ਨਹੀਂ ਡਰ। ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਸੁਣੋ, ਵੇਖੋ ਧਿਆਨ ਨਾਲ ਸਮਝੋ ਜੇ ਨੁਕਤਾ ਪਕੜ ਚਾਹੁੰਦਾ। ਗੁਰਬਾਣੀ ਦੇ ਵਿੱਚ ਜਦੋਂ ਇੱਦਾਂ ਕਹੀ ਜਾਂਦੇ ਰੱਬ ਇੱਦਾਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਉਹ ਬੜਾ ਵੱਡਾ ਬੜਾ ਵੱਡਾ ਬੜਾ ਵੱਡਾ ਇੱਦਾਂ ਬਾਣੀ ਕਹੀ ਜਾਂਦੀ, ਤੁਸੀਂ ਹਿਪਨੋਟਾਈਜ ਮਾਇੰਡ ਹੋ ਜਾਂਦੇ, ਸਹਿਜ ਪਾਠ ਕਰਿਓ। ਗੁਰਬਾਣੀ ਨੂੰ, ਗੁਰਬਾਣੀ ਕਿਸੇ ਬੰਦੇ ਦੀ ਗੱਲ ਨਹੀਂ ਕਰ ਰਹੀ, ਧਿਆਨ ਨਾਲ ਸਮਝਿਓ ਆ ਨੁਕਤਾ। ਵੇਖਿਓ ਗੁਰਬਾਣੀ, ਇੱਧਰ ਸੁਣਿਓ ਵੀ ਪਿਆਰੇ, ਇੱਕ ਮਿੰਟ ਗੁਰਬਾਣੀ ਨੂੰ ਸਮਝੋ, ਤੁਸੀਂ ਸਹਿਜ ਪਾਠ ਕਰੋ। ਪਰਮਾਤਮਾ ਇੱਦਾਂ, ਪਰਮਾਤਮਾ ਇੱਦਾਂ, ਪਰਮਾਤਮਾ ਇੱਦਾਂ, ਬੇਅੰਤ ਵੱਡਾ 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 ਇੱਦਾਂ, ਤੇ ਆਪਾਂ ਹੋ ਗਏ ਹਿਪਨੋਟਾਈਜ਼, ਕੰਸਨਟ੍ਰੇਟ ਕਰਦੇ ਰਹੇ, ਇੱਦਾਂ ਹੋ ਗਿਆ। ਅੱਛਾ ਬਹੁਤ ਵੱਡਾ ਹੈ, ਪਰ ਵਿੱਚ ਵਿੱਚ ਦੀ ਕਿਤੇ ਕਿਤੇ ਕਹਿ ਦੇਣਗੇ ਉਹ ਤੇਰੇ ਵਿੱਚ ਹੈ, ਮਤਲਬ ਵੀ ਤੂੰ ਬਹੁਤ ਵੱਡਾ ਹੈ, ਤੇਰੇ 'ਚ ਤਾਕਤ ਬਹੁਤ ਹੈ, ਤੂੰ ਬਹੁਤ ਕੁਛ ਕਰ ਸਕਦਾ। ਭਾਵ ਕਹਿਣ ਦਾ, ਜਿਵੇਂ ਕਈ ਬੰਦੇ ਕਹਿੰਦੇ ਨੇ ਮੇਰਾ ਭਾਰਤ ਮਹਾਨ, ਇਨਡਾਇਰੈਕਟ ਕਹਿ ਰਹੇ ਹੈ ਕਿ ਮੈਂ ਮਹਾਨ, ਉਹ ਕਹਿ ਰਹੇ ਹੈ ਮੈਂ ਮਹਾਨ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਰੱਬ ਦੀ ਸਿਫਤ ਕਰਦੇ 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 ਜਦੋਂ ਵਿੱਚ ਵਿੱਚ ਦੀ ਕਹਿ ਜਾਂਦੇ ਨੇ ਵੀ ਤੂੰ ਵੀ ਉਹਦਾ ਰੂਪ ਹੈ, ਇਹਦਾ ਮਤਲਬ ਇਹ ਹੈ ਵੀ ਤੂੰ ਬਹੁਤ ਵੱਡਾ ਹੈ, ਤੇਰੇ 'ਚ ਬਹੁਤ ਵੱਡੀ ਤਾਕਤ ਹੈ, ਤੂੰ ਬਹੁਤ ਕੁਛ ਕਰ ਸਕਦਾ ਹੈ, ਕੁਛ ਵੀ ਇੰਪੋਸੀਬਲ ਨਹੀਂ ਇੱਥੇ। ਗੁਰਬਾਣੀ ਦਾ, ਸਾਡੇ ਗੁਰੂ ਜੀ ਦਾ ਇਹ ਢੰਗ ਹੈ ਗੱਲ ਕਰਨ ਦਾ, ਸਮਝਾਉਣ ਦਾ, ਰੱਬ ਦੀ ਸਿਫਤ ਕਰਦੇ 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 ਵਿੱਚ ਵਿੱਚ ਦੀ ਇਸ਼ਾਰਾ ਕਰਦੇ ਆ ਵੀ ਤੇਰੇ ਵਿੱਚ ਵੀ ਉਹੀ ਉਸੇ ਦੀ ਜੋਤ ਹੈ, ਇਹਦਾ ਮਤਲਬ ਤੂੰ ਬਹੁਤ ਵੱਡੀ ਤਾਕਤ ਹੈ। ਇੱਥੋਂ ਲੱਗਦਾ ਹੈ ਸਾਡੇ ਗੁਰੂ ਸਾਹਿਬ ਤੈਨੂੰ ਬਹੁਤ ਵੱਡਾ ਬਣਾਉਣਾ ਚਾਹੁੰਦੇ ਆ, ਏਡਾ ਵੱਡਾ ਉਹ ਬੇਅੰਤ ਹੈ ਜਿਹੜਾ ਉਹਦਾ ਇੱਕ ਪਾਰਟ ਬਣ ਕੇ ਆਪਣੇ ਆਪ ਵਿੱਚ ਤਾਕਤ ਲੈ ਕੇ ਆ। ਕਿਹੜਾ ਕੰਮ ਹੈ ਜਿਹੜਾ ਤੂੰ ਨਹੀਂ ਕਰ ਸਕਦਾ, ਕਿਉਂ ਨਹੀਂ ਤੂੰ ਸਮਾਜ ਨੂੰ ਬਦਲ ਸਕਦਾ, ਸਾਨੂੰ ਗੁਰੂ ਸਾਹਿਬ ਇੱਦਾਂ ਸਮਝਾਉਂਦੇ ਆ। ਤਾਂ ਕਰਕੇ ਇਹ ਹਿੰਮਤ, ਇਹ ਦਲੇਰੀ, ਇਹ ਪੈਸ਼ਨ, ਇਹ ਸਪਿਰਿਟ ਸਾਨੂੰ ਆਪਣੇ ਵਿੱਚ ਭਰਨਾ ਚਾਹੀਦਾ ਪਿਆਰਿਓ। ਸਾਡਾ ਢਾਂਚਾ ਹੀ ਇੱਦਾਂ ਦਾ ਜਿਹੜਾ ਸਾਨੂੰ ਡੈਡ ਕਰਦਾ, ਡਿਵੈਲਪ ਨਹੀਂ ਹੁੰਦਾ। ਸੋ ਮੈਂ ਬੇਨਤੀ ਇਹ ਕਰਦਾ ਵੀ ਜੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਰਾਹ 'ਤੇ ਚੱਲਦੇ ਹਾਂ ਨਾ, ਜੇ ਅਸੀਂ ਉਹਨੂੰ ਇੱਦਾਂ ਇੰਨਾ ਕਹਿੰਦੇ ਵੀ ਪਿਤਾ ਨੇ ਸਾਡੇ ਗੁਰੂ ਗੋਬਿੰਦ ਸਿੰਘ, ਇੱਦਾਂ ਕਹਿੰਦੇ ਆਪਾਂ, ਇੱਕ ਤੇ ਪਿਤਾ ਸਾਰਿਆਂ ਦਾ ਹੀ ਹੈ, ਰੱਬ ਜੀ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ
ਮਾਤਾ,
ਤੂੰ ਮੇਰਾ ਬੰਧਕ, ਤੂੰ ਮੇਰਾ
ਭਰਾਤਾ।
ਪਰ ਜੇ ਅਸੀਂ ਰੋਲ ਮਾਡਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮੰਨਦੇ ਹਾਂ, ਤੇ ਫਿਰ ਇਹ ਵੇਖੋ ਵੀ ਉਹਨਾਂ ਨੇ ਕਿੱਦਾਂ ਦੇ ਫੈਸਲੇ ਕੀਤੇ ਹੈ, ਤੇ ਸਾਡੇ ਆਪਣੇ ਫੈਸਲੇ ਉਹ ਕਿੱਥੇ, ਅਸੀਂ ਕਿੱਥੇ, ਸਤਿਗੁਰੂ ਜੀ ਨੇ ਸਾਨੂੰ ਕੀ ਬਣਾਇਆ ਤੇ ਅਸੀਂ ਬਣ ਕੀ ਰਹੇ ਹਾਂ, ਇਹ ਸਾਨੂੰ ਸੋਚਣਾ ਪਿਆ। ਆਪਣੇ ਆਪ ਨੂੰ ਕਾਇਮ ਕਰਨਾ ਪਏਗਾ, ਆਪਣੇ ਆਪ ਨੂੰ ਡਿਵੈਲਪ ਕਰਨਾ ਪਏਗਾ, ਤੇ ਗੁਲਾਮਾਂ ਵਾਂਗੂ ਸੋਚਣਾ ਬੰਦ ਕਰੀਏ, ਗੁਲਾਮਾਂ ਵਾਂਗੂ ਸੋਚਣਾ ਬੰਦ ਕਰੀਏ। ਡੈਮੋਕ੍ਰੇਸੀ ਦੇ ਵਿੱਚ ਖਾਸ ਕਰਕੇ ਕਨੇਡਾ ਚ ਆ ਕੇ ਅਸੀਂ ਗੁਲਾਮ ਮਾਨਸਿਕਤਾ ਚੋਂ ਨਿਕਲੀਏ, ਆਪਣੇ ਆਪ ਨੂੰ ਖੁਦ ਮੁਖਤਿਆਰ ਆਜ਼ਾਦ ਹੋ ਕੇ ਸੋਚੋ, ਬਹੁਤ ਕੁਛ ਕਰ ਸਕਦੇ ਹੋ। ਸਿੱਖੋ, ਜਿਹੜੇ ਹਿਸਾਬ ਨਾਲ ਤੁਹਾਡੀ ਇੱਥੇ ਹੁਣ ਗਿਣਤੀ ਵੱਧ ਰਹੀ ਹੈ ਨਾ, ਜਿਹੜੇ ਹਿਸਾਬ ਨਾਲ ਗਿਣਤੀ ਵੱਧ ਰਹੀ ਹੈ, ਜੇ ਕਿਤੇ ਬਾਹਰਲੇ ਜਿੰਨੇ ਸਿੱਖ ਨੇ ਇਹਨਾਂ 'ਚ ਕੋਈ, ਇਹਨਾਂ ਨੂੰ ਕੋਈ ਇੱਕ ਬੰਦਾ ਲੜੀ 'ਚ ਪਰੋ ਦੇਵੇ ਨਾ, ਲੜੀ 'ਚ ਖਿੰਡ ਗਏ। ਬਾਹਰਲੇ ਦੇਸ਼ਾਂ 'ਚ ਜਿੰਨੇ ਸਿੱਖ ਹੈ, ਜਿੰਨੀਆਂ ਇਹਨਾਂ ਕੋਲ ਹੁਣ ਪ੍ਰੋਪਰਟੀਆਂ, ਜਿੰਨੀ ਇਹਨਾਂ ਕੋਲ ਤਾਕਤ ਹੈ, ਜੇ ਕਿਤੇ ਇਹਨਾਂ ਨੂੰ ਲੜੀ ਵਿੱਚ ਪਰੋਣ ਦੀ ਕਿਤੇ ਕੋਈ ਇੱਕ ਬੰਦਾ ਇਹਨਾਂ ਨੂੰ ਇੱਕ ਧਾਗੇ 'ਚ ਪਰੋ ਦੇਵੇ, ਤੇ ਇੰਨੀ ਵੱਡੀ ਤਾਕਤ ਹੈ ਕਿ ਸਾਰੀਆਂ ਜਿਹੜੀਆਂ ਸਟੇਟਾਂ, ਸਾਰੇ ਦੇਸ਼ ਹੈ, ਉਹਨਾਂ ਨੂੰ ਸੋਚਣ 'ਤੇ ਮਜਬੂਰ ਹੋਣਾ ਪੈ ਜਾਏਗਾ ਵੀ ਯਾਰ ਇਹ ਬੰਦਿਆਂ ਦਾ ਇਤਿਹਾਸ ਵੀ ਵੱਖਰਾ ਇਹਨਾਂ ਕੋਲ ਹੈ, ਇਹਨਾਂ ਬੰਦਿਆਂ ਦੇ ਕੋਲ ਆਪਣਾ ਇਤਿਹਾਸ ਹੈ, ਆਪਣਾ ਸੱਭਿਆਚਾਰ ਹੈ, ਆਪਣਾ ਕਲਚਰ ਹੈ, ਆਪਣੀ ਬੋਲੀ ਹੈ, ਆਪਣੀ ਲਿਪੀ ਹੈ, ਇਹਨਾਂ ਨੂੰ ਤੇ ਸਟੇਟ ਹੀ ਵੱਖਰੀ ਚਾਹੀਦੀ ਹੈ। ਆਖੋ ਸਤਿਨਾਮ, ਇਹਨਾਂ ਨੂੰ ਤੇ ਸਟੇਟ, ਜੇ ਕਿਤੇ ਇੱਕ ਲੜੀ ਚ ਪਰੋਣ ਦਾ ਤਰੀਕਾ ਹੋਵੇ, ਇੰਨੀ ਤਾਕਤ ਹੈ ਇਹਨਾਂ ਕੋਲ। ਪਰ ਪ੍ਰੋਬਲਮ ਸਾਡੇ ਵਿੱਚ ਇਹ ਹੈ ਵੀ ਲੜੀ ਚ ਪਰੋਣ ਵਾਲਾ ਕਿਸੇ ਬੰਦੇ ਨੂੰ ਅਸੀਂ ਮੰਨ ਹੀ ਨਹੀਂ ਸਕਦੇ ਵੀ ਇਹ ਬੰਦਾ ਸਾਨੂੰ ਲੜੀ ਚ ਪਰੋ ਸਕਦਾ, ਇਹ ਬੰਦਾ ਸਿਆਣਾ ਹੈ। ਸਾਡੀ ਪ੍ਰੋਬਲਮ ਇਹ, ਅਸੀਂ ਇੱਕ ਦੂਜੇ ਤੋਂ ਵੱਧ ਕੇ ਸਿਆਣੇ। ਮੈਨੂੰ ਉਦੂ ਜ਼ਿਆਦਾ ਪਤਾ, ਉਹ ਕਹਿੰਦਾ ਮੈਨੂੰ ਉਦੂ ਜ਼ਿਆਦਾ ਪਤਾ। ਥੱਲੇ ਕੌਣ ਲੱਗ ਸਕਦਾ ਕਿਸੇ ਦੇ, ਦੂਜੇ ਦੀ ਦੂਜਾ ਮੰਨਦਾ ਕਿਹੜਾ ਇੱਥੇ। ਤਾਂ ਕਰਕੇ ਪਿਆਰਿਓ ਬਹੁਤ ਵੱਡੀ ਪਾਵਰ ਹੈ, ਇਹਨਾਂ ਦੇਸ਼ਾਂ ਵਿੱਚ ਆ ਕੇ ਗੁਲਾਮ ਨਾ ਰਹੋ, ਆਜ਼ਾਦ ਹੋ ਜਾਓ। ਖਾਸ ਕਰਕੇ ਉਹਨਾਂ ਦੇ ਜਿਨ੍ਹਾਂ ਨੇ ਬਥੇਰਾ ਲੁੱਟ ਕੇ ਖਾਧਾ ਸਾਨੂੰ, ਭਾਵੇਂ ਉਹ ਕੋਈ ਹੋਵੇ। ਮੈਂ ਕਿਸੇ ਇੱਕ ਲੀਡਰ ਲਈ, ਇੱਕ ਲੀਡਰ ਇੱਕ ਪਾਰਟੀ ਦੀ ਗੱਲ ਹੀ ਨਹੀਂ ਕਰਦਾ। ਇਹਨਾਂ ਦੇਸ਼ਾਂ 'ਚ ਆ ਕੇ ਤੇ ਆਜ਼ਾਦ ਹੋ ਕੇ ਸੋਚਣਾ ਸ਼ੁਰੂ। ਤੁਸੀਂ ਆਜ਼ਾਦ ਹੋ ਕੇ ਸੋਚੋਗੇ, ਤੁਹਾਡੇ ਬੱਚੇ ਆਜ਼ਾਦ ਹੋ ਕੇ ਸੋਚਣਗੇ। ਜਦੋਂ ਗੁਰਮਤ ਨੂੰ ਸਮਝ ਕੇ ਆਜ਼ਾਦ ਹੋ ਕੇ ਪ੍ਰਚਾਰਕ ਪ੍ਰਚਾਰ ਕਰਨਗੇ ਤੇ ਅੱਗੇ ਅੱਗੇ ਬਦਲਾਵ ਆ ਸਕਦਾ। ਅਸੀਂ ਵੀ ਤੇ ਸਾਡੇ ਵਰਗੇ ਗੁਲਾਮ ਫਿਰ ਆਪ ਹੀ ਹੋ ਗਏ। ਮਾਂ ਪਿਓ ਤੇ ਸਾਡੇ ਵੀ ਉਹਨਾਂ 'ਚੋਂ ਹੀ ਆਉਂਦੇ ਆ, ਐਜੂਕੇਸ਼ਨ ਤੇ ਸਾਡੀ ਵੀ ਉੱਦਾਂ ਦੀ ਹੋਈ ਹੈ। ਫਿਰ ਸਾਡੇ ਵਰਗਾ ਸਟੇਜ 'ਤੇ ਬੋਲੇਗਾ ਜਦੋਂ, ਉਦੋਂ ਫਿਰ ਇਹ ਕਿਹਾ ਜਾਏਗਾ ਵੀ ਸੰਗਤ ਆ ਚਾਹੁੰਦੀ ਹੈ ਉਹ ਸੁਣਾਓ। ਬਸ ਸੰਗਤ ਜੋ ਬੁਲਾਏਗੀ, ਮਤਲਬ ਕਹਿਣ ਦਾ ਵੀ ਜੋ ਲੋਕ ਬੁਲਾਉਣਗੇ ਉਹ ਬੋਲੋ। ਤੁਸੀਂ ਆਪਣੇ ਤਰੀਕੇ ਸਿਰ ਨਹੀਂ ਦੱਸ ਸਕਦੇ, ਤੇ ਜੇ ਜੋ ਲੋਕ ਬੁਲਾਉਣਾ ਚਾਹੁੰਦੇ ਹੈ ਇਹਦਾ ਮਤਲਬ ਉਹਨਾਂ ਨੂੰ ਪਹਿਲਾਂ ਹੀ ਪਤਾ, ਫਿਰ ਮੇਰੇ ਤੋਂ ਵੀ ਸੁਣਨਾ। ਜੋ ਪਹਿਲਾਂ ਹੀ ਪਤਾ ਤੇ ਉਹਨੇ ਸੁਣਨਾ ਕੀ ਹੈ ਮੇਰੇ ਤੋਂ, ਉਹਦੇ ਪਹਿਲਾਂ ਹੀ ਆਈਡੀਆ ਹੈ ਵੀ ਆਹ ਸੁਣੋ, ਆਹ ਗੱਲ ਕਰੋ, ਆਹ ਨਾ ਕਰੋ, ਆਹ ਕਰੋ, ਆਹ ਨਾ ਕਰੋ। ਤਾਂ ਕਰਕੇ ਕਿਤੇ ਨਾ ਕਿਤੇ ਸਾਨੂੰ ਆਜ਼ਾਦ ਹੋ ਕੇ ਸੋਚਣਾ ਪੈਣਾ, ਹਿੰਮਤ ਕਰਨੀ ਪੈਣੀ, ਦਲੇਰੀ ਕਰਨੀ ਪੈਣੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤ ਬਣਨਾ ਪੈਣਾ। ਸੋ ਜੋ ਉਹਨਾਂ ਨੇ ਸਾਨੂੰ ਸਿਖਾਇਆ, ਉਹਨਾਂ ਨੂੰ ਉਹਨਾਂ ਦੇ ਪਾਏ ਪੂਰਨਿਆਂ ਤੇ, ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਵੇਖੀਏ। ਸੋ ਆਪ ਜੀ ਨੇ ਤਿੰਨ ਦੀਵਾਨ ਆਪਾਂ ਇੱਥੇ ਕੈਲਗਿਰੀ ਵਿੱਚ ਰੱਖੇ, ਤੇ ਮੈਨੂੰ ਉਮੀਦ ਨਹੀਂ ਸੀ। ਸੱਚ ਇਹ ਹੈ ਕਿ ਮੈਨੂੰ ਇਹ ਲੱਗਦਾ ਸੀ ਵੀ ਸ਼ਾਇਦ ਕੈਲਗਿਰੀ ਵਿੱਚ ਸਮਾਗਮ ਹੋ ਨਹੀਂ ਸਕਣਾ, ਜਿਹੜੇ ਹਿਸਾਬ ਨਾਲ ਇੱਥੇ ਰੌਲਾ ਰੱਪਾ ਸੀ। ਪਰ ਚਲੋ, ਕਮੇਟੀ ਨੇ ਬੜੀ ਸਿਆਣਪ ਵਰਤ ਕੇ, ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਸਾਰਾ ਰਲ ਕੇ ਉਪਰਾਲਾ ਕੀਤਾ। ਜਿਹੜੇ ਕੋਈ ਰੌਲੇ ਪਾਉਣ ਵਾਲੇ ਵੀਰ ਵੀ ਸੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਕਿੱਦਾਂ ਹੋਇਆ, ਠੀਕ ਹੋਇਆ ਕਿ ਤਿੰਨੇ ਦਿਨ ਪ੍ਰੋਗਰਾਮ ਹੋ ਗਿਆ। ਹੋ ਤੇ ਚਲੋ ਫਿਰ ਵੀ ਜਾਂਦਾ, ਬਾਹਰ ਨਾਰੇ ਲੱਗਦੇ ਰਹਿੰਦੇ, ਉਹ ਵਧੀਆ ਜਾਂ ਨਹੀਂ ਲੱਗਦਾ ਹੁੰਦਾ, ਚੰਗਾ ਨਹੀਂ ਲੱਗਦਾ। ਵਰਲਡ ਵਿੱਚ ਜਿਹੜਾ ਮੈਸੇਜ ਹੈ ਉਹ ਕੋਈ ਬਹੁਤਾ ਚੰਗਾ ਨਹੀਂ ਜਾਂਦਾ। ਸੋ ਬਾਕੀ ਬੋਲਦਿਆਂ ਤਿੰਨੇ ਦਿਨ ਜਿੰਨੀਆਂ ਭੁੱਲਾਂ ਗਲਤੀਆਂ ਮੇਰੇ ਤੋਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਪਰਮਾਤਮਾ ਦੇ ਬਣਾਏ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਜਿਉਵੋ। ਵੇਖੋ ਆ ਜਿਹੜੇ ਵੱਡੇ ਹਾਈਵੇ ਬਣੇ ਆ, ਉਹਦੇ ਉੱਤੇ ਤੁਸੀਂ 120 ਤੇ 10 ਤੇ ਕਿੰਨੇ ਦੀ ਸਪੀਡ ਤੇ, ਮਾਈਲ ਕਿੰਨੀ ਹੈ, 110 ਤੇ ਵੀ ਜਾ ਸਕਦੇ ਆ, ਘੱਟ ਤੋਂ ਘੱਟ 80 ਤੇ ਵੀ ਜਾ ਸਕਦੇ। 80 ਵੀ ਕਾਨੂੰਨ ਦੇ ਵਿੱਚ ਹੀ ਆਉਂਦਾ, 80 ਦੀ ਸਪੀਡ ਵੀ ਕਾਨੂੰਨ ਦੇ ਵਿੱਚ ਹੀ ਆਉਂਦੀ ਹੈ, 120 ਵੀ ਵਿੱਚ ਹੀ ਆਉਂਦੀ ਹੈ, 110 ਉਹ ਵੀ ਕਾਨੂੰਨ ਦੇ ਵਿੱਚ ਹੀ ਆਉਂਦੀ ਹੈ। ਜਿਹੜੀ ਆਪਾਂ ਕੱਲ੍ਹ ਗੱਲ ਕਰਦੇ ਸੀ ਨਾ ਵੀ ਉਮਰ ਹੈ ਜਿਹੜੀ, ਜੇ 150 ਸਾਲ ਤੱਕ ਲੈ ਜਾਏਗਾ ਉਹ ਵੀ ਕਾਨੂੰਨ ਦੇ ਵਿੱਚ ਹੀ ਆਉਂਦੀ ਹੈ। ਬਿਮਾਰ ਨਾ ਹੋਵੇ, ਬਚਿਆ ਰਵੇ, ਕੰਟਰੋਲ ਰੱਖੇ, ਸਿਸਟਮ ਚੰਗਾ ਰਵੇ, ਬਿਮਾਰੀ ਨਾ ਕੋਈ ਲੱਗੇ, ਤੇ ਭਾਵੇਂ 60 ਸਾਲ ਦੇ ਉੱਤੇ ਮਰ ਜਾ ਭੈੜਾ ਮਾੜਾ ਖਾ ਖਾ ਕੇ, ਇਹ ਵੀ ਉਹਦੇ ਵਿੱਚ ਹੀ ਆਉਂਦਾ, ਮਾਲਕ ਦੇ ਬਣਾਏ ਹੋਏ ਸਿਸਟਮ ਦੇ ਵਿੱਚ ਹੀ ਆਉਂਦਾ। ਬਾਣੀ ਚਾਹੁੰਦਾ ਵੱਡੀ ਆਰ ਜਾ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ। ਕਹਿੰਦੇ ਜੋਗੀਆਂ ਨੇ ਉਮਰਾਂ ਲੰਮੀਆਂ ਕਰ ਲਈਆਂ, ਜੋਗੀ ਕਹਿੰਦੇ 200 ਸਾਲ, 300 ਸਾਲ ਦੀ ਉਮਰ ਭੋਗ ਜਾਂਦੇ ਸੀ। ਕਿਉਂ? ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਵੀ ਆਹ ਪੱਤਾ ਇੱਕ ਖਾ ਲਓ, ਹਫ਼ਤਾ ਰੋਟੀ ਖਾਣ ਦੀ ਲੋੜ ਨਹੀਂ। ਆਹ ਇੱਕ ਲਿਕੁਅਡ ਇੱਦਾਂ ਦਾ ਲੈ ਲਿਆ, ਮਹੀਨਾ ਮਹੀਨਾ ਖਾਣ ਦੀ ਲੋੜ ਨਹੀਂ ਸੀ ਪਈ। ਸਵਾਸਥ ਚਾੜ ਕੇ ਬੈਠੇ ਰਹਿੰਦੇ ਸੀ, ਮਹੀਨਾ ਮਹੀਨਾ, ਦੋ ਦੋ ਮਹੀਨੇ, 6-6 ਮਹੀਨੇ ਅੱਖਾਂ ਹੀ ਨਹੀਂ ਸੀ ਖੋਲਦੇ। ਇੱਦਾਂ ਦੇ ਲੋਕ ਵੀ ਜੋਗੀ ਕਹਿੰਦੇ ਹੋਏ ਆ। ਪਰ ਕਹਿੰਦੇ ਵੱਡੀਆਂ ਉਮਰਾਂ ਵੀ ਕਰ ਲਈਆਂ ਪਰ ਪਰਮਾਤਮਾ ਨਾਲ ਸਾਂਝ ਨਹੀਂ ਬਣਾ ਸਕੇ। ਉਮਰਾਂ ਵੱਡੀਆਂ ਕਰਕੇ ਵੀ ਜੋਗੀ ਜਿਹੜੇ ਸੀ ਕਹਿੰਦੇ ਸੱਚ ਦਾ ਗਿਆਨ ਨਾ ਲੈਣ ਕਰਕੇ ਜਿਉਣ ਦਾ ਸਵਾਦ ਨਹੀਂ ਲੈ ਸਕੇ, ਉਮਰਾਂ ਹੀ ਵੱਡੀਆਂ ਕਰ ਸਕੇ ਐਸੇ। ਸੋ ਚਾਹੀਦਾ ਹੈ ਕਿ ਮਾਲਕ ਨੇ ਇੱਕ ਕਾਨੂੰਨ ਬਣਾਇਆ एक सिस्टम बनाया है, हुण मर्जी तेरी है, भावें 80 ते चल भावें 110 ते चल, है दोवें कानून दे विच है, भावें 120 ते चलिया जा तेरी उम्र 120 तक चली जाए ते भावें 60 ते चल जा, यह हुण तेरी मर्जी है। निजम जिहड़े ने रब ने दोनों लई बनाए हुए, निजम बनाए हुए है, जिथे जाना चाहे तेरी मर्जी है। ਤਾਂ ਕਰਕੇ ਭਾਈ ਮਾਲ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਤੇਰੇ ਲਿਖੇ ਨੂੰ ਵੇਖ ਕੇ ਹੀ ਰੱਬ ਨੇ ਲਿਖਣਾ, ਤੇਰਾ ਫੈਸਲਾ ਜਿਹੜਾ ਹੋਣਾ ਤੇਰੇ ਫੈਸਲੇ ਦੇ ਉੱਤੇ ਹੀ ਮਾਲਕ ਨੇ ਫੈਸਲਾ ਕਰਨਾ ਹੈ, ਪਹਿਲਾਂ ਤੂੰ ਫੈਸਲਾ ਕਰ ਫਿਰ ਰੱਬ ਨੇ ਫੈਸਲਾ ਕਰਨਾ ਹੈ, ਤੇਰੇ ਲਿਖੇ ਵੱਲ ਵੇਖ ਕੇ ਹੀ ਰੱਬ ਲਿਖਦਾ। ਕੱਲ੍ਹ ਵੀ ਵਿਸਥਾਰ ਨਾਲ ਦੱਸਿਆ ਹੀ ਸੀ ਵੀ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ, ਤੂੰ ਜਿੱਦਾਂ ਦਾ ਲਿਖੇਗਾ ਵੇਖੋ ਦਿਨ ਰਾਤ ਕਮਾਏ ਅੜੋ, ਜਿੱਦਾਂ ਦੇ ਕੰਮ ਕਰੇਗਾ ਸੋ ਆਇਓ ਮੱਥ ਹੈ, ਉਦਾਂ ਦੇ ਤੇਰੇ ਲੇਖ ਬਣਦਾ। ਤੇ ਇੱਕ ਤੇਰੇ ਜਿੱਦਾਂ ਦਾ ਤੂੰ ਲਿਖੇਗਾ ਫਿਰ ਮਾਲਕ ਨੇ ਲਿਖਣਾ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾ, ਤੇਰੇ ਲਿਖੇ ਵੱਲ ਵੇਖ ਕੇ ਲਿਖਣਾ। ਇਹ ਟੌਪਿਕ ਹੈ ਜਿਹੜਾ ਬਹੁਤ ਲੰਮਾ ਹੋ ਜਾਏਗਾ, ਜਿਹਨੂੰ ਹੋਰ ਵਿਸਥਾਰ ਨਾਲ ਗੱਲ ਕਰੀਏ, ਪਰ ਸਮਾਂ ਹੁਣ ਕਾਫੀ ਹੋ ਚੱਲਿਆ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਜੀ, ਧੰਨਵਾਦ ਹੈ ਆਪ ਜੀ ਦਾ, ਜਿਉਂਦਾ ਰਿਹਾ ਮੈਂ ਦੁਬਾਰਾ ਕਦੇ ਮੇਰਾ ਕੈਨੇਡਾ ਦਾ ਟੂਰ ਬਣਿਆ, 13 ਸਾਲ ਬਾਅਦ ਮੈਂ ਇਸ ਵਾਰ ਕੈਨੇਡਾ 'ਚ ਆਇਆ, ਇੱਥੇ ਕੈਲਗਰੀ ਮੈਂ 13 ਸਾਲ ਪਹਿਲਾਂ ਆਇਆ ਸੀ, ਅਤੇ ਉਦੋਂ ਵੀ ਮੈਨੂੰ ਚੇਤਾ ਹੈ ਕਿ ਬਹੁਤ ਹੁੰਮ ਹੁਮਾ ਕੇ ਸੰਗਤ ਨੇ ਦੀਵਾਨ ਵਿੱਚ ਹਾਜ਼ਰੀ ਭਰੀ ਸੀ, ਸ਼ਾਇਦ ਉਦੋਂ 3 ਦੀਵਾਨ ਹੀ ਲੱਗੇ ਹੋਣਗੇ 3, ਅਤੇ ਇਸ ਵਾਰ ਫਿਰ 3 ਦਿਨ ਦਾ ਪ੍ਰੋਗਰਾਮ ਰੱਖਿਆ ਗਿਆ। 13 ਸਾਲ ਬਾਅਦ ਦੁਬਾਰਾ ਫਿਰ ਜਿਹੜੇ ਬੱਚੇ ਉਦੋਂ 5 ਸਾਲ ਦੇ ਸੀ ਉਹ ਹੁਣ 19-20 ਸਾਲਾਂ ਦੇ ਜਵਾਨ ਹੋ ਗਏ, ਕਈ ਉਦੋਂ ਜੰਮੇ ਨਹੀਂ ਸੀ ਨਿੱਕੇ ਨਿੱਕੇ ਬੱਚੇ ਜਿਹੜੇ ਅੱਜ। ਸੋ ਬਹੁਤ ਉਦੋਂ ਵੀ ਤੁਸੀਂ ਪਿਆਰ ਵਿਖਾਇਆ, ਇਸ ਵਾਰ ਆਇਆ ਮੈਂ, ਇਸ ਵਾਰ ਵੀ ਤੁਸੀਂ ਸਾਡੇ ਜਥੇ ਨੂੰ ਬਹੁਤ ਪਿਆਰ ਦਿੱਤਾ, ਬਾਹਰ ਬਹਿ ਕੇ ਵੀ ਲੰਗਰ ਵਿੱਚ ਬਹਿ ਕੇ ਵੀ ਬੈਠਣ ਨੂੰ ਭਾਵੇਂ ਜਗ੍ਹਾ ਨਹੀਂ ਮਿਲੀ, ਪਰ ਫਿਰ ਵੀ ਤੁਸੀਂ ਬਹੁਤ ਉਤਸ਼ਾਹ ਨਾਲ ਸੁਣਿਆ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਬੁਲਾ ਕੇ, ਕਿਉਂਕਿ ਅੱਜ ਕੱਲ੍ਹ ਰੌਲਾ ਕਿਤੇ ਨਾ ਕਿਤੇ ਜਿਹੜੇ ਵੀ ਬੁਲਾਉਂਦੇ ਹੈ ਉਹਨਾਂ ਨੂੰ ਵੀ ਦਿੱਕਤ ਬਹੁਤ ਆਉਂਦੀ ਹੈ, ਅਤੇ ਅਸੀਂ ਵੀ ਉੱਥੇ ਜਿਹੜੇ ਬੰਦਿਆਂ ਦੀਆਂ ਲੱਤਾਂ ਭਾਰ ਝੱਲਦੀਆਂ ਬੁਲਾ ਸਕਦੇ ਹੈ, ਜਿਹੜੇ ਹਿੰਮਤ ਕਰ ਸਕਦੇ ਹੈ, ਕਿਉਂਕਿ ਵਿਰੋਧ ਕਰਨ ਵਾਲਿਆਂ ਨੇ ਵੀ ਰੌਲਾ ਪਾਉਣਾ ਹੁੰਦਾ, ਕਿਉਂਕਿ ਕਮੇਟੀ ਨੂੰ ਵੀ ਫਿਰ ਫੇਸ ਕਰਨਾ ਪੈਣਾ। ਸੋ ਇਹਨਾਂ ਨੇ ਹਿੰਮਤ ਕਰਕੇ ਜੋ ਬੁਲਾਇਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ, ਅਤੇ ਆਪ ਸਾਰਿਆਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਕੋਲ ਟਾਈਮ ਹੋਵੇ ਸਰੀ ਵਿੱਚ 5 ਦਿਨ ਦਾ ਪ੍ਰੋਗਰਾਮ ਹੈ, 27, 28, 29, 30 ਤੇ 1, 5 ਦੀਵਾਨ ਹਨ, ਸਰੀ ਗੁਰਦੁਆਰਾ ਸਿੰਘ ਸਭਾ ਬਾਹਰ ਗਰਾਊਂਡ ਵਿੱਚ ਪੰਡਾਲ ਲੱਗਣਾ, ਉੱਥੇ ਅੰਮ੍ਰਿਤ ਸੰਚਾਰ 1 ਤਰੀਕ ਨੂੰ ਹੋਣਾ, ਜਿਹੜੇ ਉੱਥੇ ਛੱਕ ਸਕਦੇ ਆ ਉੱਥੇ ਛੱਕ ਲਓ, ਨਹੀਂ ਤੇ 7 ਜੁਲਾਈ ਨੂੰ ਇੱਥੇ ਐਤਵਾਰ ਅੰਮ੍ਰਿਤ ਸੰਚਾਰ ਹੋਣਾ। ਜਿਹੜੇ ਮੇਰੇ ਵੀਰ ਅਜੇ ਤੱਕ ਦਾੜੀ ਕੇਸ ਨਹੀਂ ਰੱਖੇ ਮੈਂ ਤੁਹਾਨੂੰ ਬੇਨਤੀ ਕਰਦਾ, ਇੱਕ ਟੀਮ ਦੇ ਵਿੱਚ ਇੱਕ ਜਿਹੜੀ ਸੋਚ ਹੈ ਉਹ ਜ਼ਿਆਦਾ ਵੱਧਦੀ ਫੁੱਲਦੀ ਹੈ, ਇੱਕ ਸੋਚ ਜਿਹੜੀ ਹੈ ਨਾ ਇੱਕ ਟੀਮ ਵਿੱਚ ਬਹੁਤ ਵੱਧਦੀ ਫੁੱਲਦੀ ਹੈ। ਇੱਕ ਟੀਮ ਹੈ ਸਾਡੀ ਜਿਹਨੂੰ ਅਸੀਂ ਕੌਮ ਕਹਿੰਦੇ ਹਾਂ, ਕਿ ਕੌਮ ਦਾ ਕੋਨਸੈਪਟ ਵੱਖਰਾ ਅਤੇ ਧਰਮ ਦਾ ਕੋਨਸੈਪਟ ਵੱਖਰਾ। ਸਾਡੀਆਂ ਦਾੜੀਆਂ ਕੇਸ ਸ੍ਰੀ ਸਾਹਿਬ ਗਾਤਰੇ ਸਾਡਾ ਅੰਮ੍ਰਿਤ ਛਕਣਾ ਇਹ ਸਾਡਾ ਕੌਮ ਦਾ ਕੋਨਸੈਪਟ ਹੈ, ਅਤੇ ਧਰਮ ਦਾ ਸੰਬੰਧ ਸਾਡੇ ਮਨ ਨਾਲ ਹੁੰਦਾ ਹੈ। ਧਰਮੀ ਹਰ ਕੋਈ ਬਣ ਸਕਦਾ, ਧਰਮੀ ਗੋਰੇ ਵੀ ਹੁੰਦੇ, ਧਰਮੀ ਕਾਲੇ ਵੀ ਹੁੰਦੇ, ਧਰਮੀ ਤੁਹਾਡੇ 'ਚ ਵੀ ਬਹੁਤ ਹੋਣਗੇ, ਸੱਚ 'ਤੇ ਚੱਲਦੇ ਆ, ਸਹੀ ਕੰਮ ਕਰਦੇ ਆ, ਮਾੜਾ ਨਹੀਂ ਸੋਚਦੇ, ਗਲਤ ਨਹੀਂ ਸੋਚਦੇ, ਪਰ ਧਰਮ ਦੇ ਨਾਲ ਨਾਲ ਸਾਡਾ ਜਿਹੜਾ ਕੌਮੀ ਕੋਨਸੈਪਟ ਹੈ ਨਾ ਉਹ ਬਹੁਤ ਜ਼ਰੂਰੀ ਹੈ। ਸਾਡੀ ਸੋਚ ਨੂੰ ਵਧਣ ਫੁੱਲਣ ਵਾਸਤੇ ਜਿਹੜੀ ਗੁਰੂ ਨਾਨਕ ਦੀ, ਗੁਰੂ ਗੋਬਿੰਦ ਸਿੰਘ ਦੀ, ਗੁਰੂ ਗ੍ਰੰਥ ਸਾਹਿਬ ਦੀ ਸੋਚ ਹੈ, ਇਹਨੂੰ ਵਧਣ ਫੁੱਲਣ ਵਾਸਤੇ ਕੌਮ ਦਾ ਜਿਹੜਾ ਟੀਮ ਦਾ ਕੋਨਸੈਪਟ ਹੈ ਬਹੁਤ ਜ਼ਰੂਰੀ ਚਾਹੀਦਾ ਹੈ, ਬਹੁਤ ਜ਼ਰੂਰੀ ਹੈ। ਤਾਂ ਕਰਕੇ ਮੈਂ ਵੀਰਾਂ ਨੂੰ ਬੇਨਤੀ ਆਪਣਿਆਂ ਨੂੰ ਕਰਨੀ ਚਾਹੁੰਦਾ ਕਿ ਦਾੜੀਆਂ ਕੇਸ ਰੱਖ ਲਓ, ਹੌਲੀ ਹੌਲੀ ਆਦਤ ਪਾਓ ਰੱਖਣ ਦੀ। ਬਾਣੀ ਤੁਸੀਂ ਇੱਦਾਂ ਵੀ ਪੜ੍ਹ ਸਕਦੇ ਹੋ, ਸਹਿਜ ਪਾਠ ਕਰ ਸਕਦੇ ਹੋ, ਇੱਦਾਂ ਨਹੀਂ ਕੋਈ ਪਾਪ ਲੱਗਣ ਲੱਗਿਆ, ਬਾਣੀ ਪੜ੍ਹ ਸਕਦੇ ਹੈ, ਜੀਵਨ ਸੋਹਣਾ ਬਣਾ ਸਕਦੇ ਹੈ, ਕਿਰਦਾਰ ਸੋਹਣਾ ਬਣਾ ਸਕਦੇ ਹੈ, ਪਰ ਜਿਹੜਾ ਕੌਮ ਦਾ ਕੋਨਸੈਪਟ ਹੈ ਉਹ ਅਸੀਂ ਛੱਡਣਾ ਨਹੀਂ। ਦਾੜੀ ਕੇਸ ਰੱਖ ਕੇ, ਦਸਤਾਰ ਸਜਾ ਕੇ, 5 ਕਕਾਰੀ ਵਰਦੀ ਸਾਡੀ ਹੋਵੇ, ਫਿਰ ਜਿਹੜਾ ਸਾਡਾ ਵਿਧਾਨ 5 ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਅੰਮ੍ਰਿਤ ਛਕਣਾ, ਫਿਰ ਨਿਤਨੇਮ ਗੁਰਬਾਣੀ ਦਾ ਕਰਨਾ, ਇਹ ਸਾਰਾ ਕੁਛ ਜਿਹੜਾ ਹੈ ਇਹ ਸਾਡੇ ਕੌਮ ਦੇ ਵਿੱਚ ਸਾਡੀ ਟੀਮ ਦਾ ਸਾਡੀ ਫੈਮਿਲੀ ਦਾ ਫੈਸਲਾ ਹੈ, ਸਾਡੇ ਪਰਿਵਾਰ ਦਾ ਫੈਸਲਾ ਹੈ। ਇਹ ਫੈਸਲੇ ਦੇ ਨਾਲ ਜੁੜਨਾ ਵੀ ਸਾਡਾ ਜ਼ਰੂਰੀ ਹੈ ਤਾਂ ਜੋ ਸਾਡੀ ਜਿਹੜੀ ਸੋਚ ਹੈ ਜਿਹੜੀ ਗੁਰੂ ਨਾਨਕ ਦੇ ਘਰ ਦਾ ਰਾਹ ਹੈ ਇਹ ਵੱਧ ਫੁੱਲ ਸਕੇ। ਟੀਮ 'ਚ ਜ਼ਿਆਦਾ ਵੱਧਦੀ ਫੁੱਲਦੀ ਹੈ ਸੋਚ। ਜਦੋਂ ਇਕੱਲੇ ਇਕੱਲੇ ਹੋਵੋਗੇ ਤੂੰ ਬਹੁਤ ਚੰਗਾ ਬਣ ਗਿਆ ਗੁਰਬਾਣੀ ਸਮਝ ਕੇ, ਤੇਰਾ ਜੀਵਨ ਬਹੁਤ ਵਧੀਆ, ਬਸ ਤੇਰਾ ਪਤਾ ਕਿਵੇਂ ਲੱਗੇ ਸਟੇਟ ਨੂੰ ਮਿਲ ਗਿਆ, ਕੈਨੇਡਾ ਦਾ ਇੱਕ ਚੰਗਾ ਨਾਗਰਿਕ ਬਣ ਗਿਆ, ਜਿਹੜਾ ਇੰਡੀਆ ਵਿੱਚ ਬਹੁਤ ਚੰਗਾ ਜੀਵਨ ਬਣ ਗਿਆ, ਭਾਰਤ ਦਾ ਇੱਕ ਚੰਗਾ ਨਾਗਰਿਕ ਬਣ ਗਿਆ, ਭਾਰਤ ਦਾ ਚੰਗਾ ਪੁੱਤ ਬਣ ਗਿਆ, ਇੱਕ ਕੈਨੇਡਾ ਦਾ ਚੰਗਾ ਪੁੱਤ ਬਣ ਗਿਆ। ਪਰ ਚਾਹੁੰਦਾ ਮੈਂ ਵੀ ਬੇਨਤੀ ਕਰ ਰਿਹਾ ਵੀ ਕੈਨੇਡਾ ਦਾ ਚੰਗਾ ਨਾਗਰਿਕ ਹੋਣ ਦੇ ਨਾਲ ਨਾਲ ਤੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਵੀ ਇੱਕ ਚੰਗਾ ਪੁੱਤ ਬਣੇ, ਉਹਨਾਂ ਦਾ ਵੀ ਕਿਤੇ ਨਾ, ਕਿਉਂਕਿ ਉਹ ਜਿਹੜਾ ਉਹਨਾਂ ਦੀਆਂ ਕੁਰਬਾਨੀਆਂ ਨੇ ਨਾ ਜਿਹੜੀਆਂ, ਇੰਨਾ ਚੰਗਾ ਬਣੇ ਅਗਲਾ ਪੁੱਛੇ ਵੀ ਚੰਗਿਆਈ ਤੇਰੇ 'ਚ ਆਈ ਕਿੱਥੋਂ, ਉਦੋਂ ਫਿਰ ਤੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਨਾਮ ਲਵੇਂ। ਇੰਨਾ ਚੰਗਾ ਬਣੇ ਉਦੋਂ ਪੁੱਛੇ ਵੀ ਦਾੜੀ ਕਿਉਂ ਰੱਖਦੇ, ਅਸੀਂ ਸਿਰਫ ਇੰਨਾ ਹੀ ਕਹਿ ਦਈਏ ਵੀ ਸਾਡੇ ਗੁਰੂ ਗੋਬਿੰਦ ਸਿੰਘ ਰੱਖਦੇ ਸੀ, ਫਿਰ ਗੱਲ ਚੱਲੇ ਵੀ ਸਿੱਖੇ ਕਿੱਥੋਂ ਤੁਸੀਂ ਇਸ ਤਰ੍ਹਾਂ, ਯਾਰ ਇੰਨੀ ਵਧੀਆ ਪ੍ਰੈਕਟੀਕਲਟੀ ਬੰਦੇ ਦੀ ਕਿਵੇਂ ਹੋ ਸਕਦੀ, ਬੰਦਾ ਇੰਨਾ ਇੰਨੇ ਪਿਆਰ ਨਾਲ ਕੰਮ ਕਰਦਾ ਹੈ, ਪੰਜ ਮਿੰਟ ਪਹਿਲਾਂ ਆਉਂਦਾ ਪੰਜ ਮਿੰਟ ਬਾਅਦ ਜਾਂਦਾ, ਫਰਲੋ ਤੇ ਮਾਰਦਾ ਹੀ ਨਹੀਂ, ਬਹਾਨੇਬਾਜ਼ੀਆਂ ਤੇ ਇਹਦੇ 'ਚ ਹੈ ਹੀ ਨਹੀਂ, ਇੰਨਾ ਚੰਗਾ ਕੰਮ ਕਰਨਾ ਯਾਰ ਤੁਸੀਂ ਕਿਵੇਂ ਸਿੱਖਿਆ, ਇੰਨੇ ਵਧੀਆ ਕਿਵੇਂ ਹੋ ਸਕਦੇ ਹੋ, ਉਦੋਂ ਫਿਰ ਕਹੋ ਇੰਨੇ ਵਧੀਆ ਸੀ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਬੜੇ ਵਧੀਆ ਸੀ। ਸੁਣੋ, ਚੰਗੇ ਨਾਗਰਿਕ ਤੇ ਕੈਨੇਡਾ ਦੇ ਹੈ ਹੀ ਉਹ, ਅਮੈਰੀਕਾ ਦਾ ਕੋਈ ਕੈਨੇਡਾ ਚੰਗਾ ਨਾਗਰਿਕ ਬਣ ਗਿਆ, ਪਰ ਉਹਦੇ ਵਿੱਚ ਫਿਰ ਜਿਹੜੀ ਉਹ ਕੁਰਬਾਨੀਆਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਉਹ ਕਿੱਥੇ ਗਈਆਂ, ਫਿਰ ਗੁਰੂ ਨਾਨਕ ਸਾਹਿਬ ਦੀ ਮਿਹਨਤ ਕਿੱਧਰ ਗਈ। ਚੰਗਾ ਨਾਗਰਿਕ ਤੇ ਬਣ ਗਿਆ, ਜਿੰਨੇ ਚੰਗੇ ਗੁਣ ਚਾਹੀਦੇ ਸੀ ਉਹਦੇ ਤੇਰੇ 'ਚ ਹੈ, ਫਿਰ ਜਿਹੜਾ ਕੌਮ ਦਾ ਟੀਮ ਦਾ ਕੋਨਸੈਪਟ ਹੈ ਉਹਨੂੰ ਨਾਲ ਲੈ ਕੇ ਚੱਲ ਤਾਂ ਜੋ ਉਹਨਾਂ ਦੀਆਂ ਕੁਰਬਾਨੀਆਂ ਵੀ ਨਾਲ ਨਾਲ ਰਹਿਣ, ਅਸੀਂ ਇਹ ਕਹਿ ਸਕੀਏ ਵੀ ਯਾਰ ਭਾਰਤ ਵਰਗੇ ਦੇਸ਼ ਵਿੱਚ, ਇੰਡੀਆ ਵਰਗੇ ਦੇਸ਼ ਵਿੱਚ ਇਹ ਸੋਚ ਉਦੋਂ ਜੰਮੀ ਹੈ ਉੱਥੇ ਜਿੱਥੇ ਆਲੇ ਦੁਆਲੇ ਇੰਨਾ ਖਲਾਰਾ ਸੀ ਡੈਮੋਕ੍ਰੇਸੀ ਦੇ ਵਿੱਚ, ਮਾਫ਼ ਕਰਾਂ ਡਿਕਟੇਟਰਸ਼ਿਪ ਦੇ ਵਿੱਚ, ਪੰਜਾਬ ਦੀ ਧਰਤੀ 'ਤੇ ਆਹ ਕੁਛ ਇੱਦਾਂ ਉਸ ਵੇਲੇ ਸੋਚਿਆ ਗਿਆ ਜੋ ਅੱਜ ਕੱਲ੍ਹ ਅਮੈਰੀਕਾ ਵਿੱਚ ਕੈਨੇਡਾ 'ਚ ਬਾਹਰ ਵੇਖਣ ਨੂੰ ਮਿਲਦਾ, ਇੱਦਾਂ ਉਹ ਸੋਚਦੇ ਸੀ, ਉਹ ਸੋਚ ਨੂੰ ਵਧਣ ਫੁੱਲਣ ਨਹੀਂ ਦਿੱਤਾ ਗਿਆ, ਉਹ ਸੋਚ ਦਬਾ ਦਿੱਤੀ ਗਈ, ਉਹਨੂੰ ਫੈਲਣ ਨਹੀਂ ਦਿੱਤਾ ਗਿਆ, ਪਰ ਇਹ ਸੋਚ ਕਦੇ ਕਰਤਾਰਪੁਰ ਸ਼ੁਰੂ ਹੋਈ ਹੈ। ਮੇਰੀ ਬੇਨਤੀ ਇੱਕ ਮਿੰਟ ਵਿੱਚ ਸੁਣ ਲਿਓ, ਕਰਤਾਰਪੁਰ ਇੱਦਾਂ ਦਾ ਗੁਰੂ ਗੋਬਿੰਦ ਨਾਨਕ ਨੇ ਵਸਾਇਆ, ਸੁਣਿਓ, ਕੈਨੇਡਾ 'ਚ ਕੋਈ ਜਾਤ ਪਾਤ ਪੁੱਛਦਾ ਭਲਾ ਇੱਥੇ ਦੇ ਵੀ, ਬੋਲਿਓ ਜਰਾ, ਕਰਤਾਰਪੁਰ 'ਚ ਜਾਤ ਪਾਤ ਕੋਈ ਨਹੀਂ ਸੀ ਪੁੱਛਦਾ, ਕਰਤਾਰਪੁਰ 'ਚ ਕੋਈ ਨਹੀਂ ਸੀ ਪੁੱਛਦਾ। ਅੱਛਾ ਅੱਗੇ ਸੁਣਿਓ, ਕੈਨੇਡਾ 'ਚ ਤਕਰੀਬਨ ਕਹਿ ਲਓ ਤੁਸੀਂ ਵੀ ਸਾਰੇ ਬੰਦੇ 95% ਕੰਮ ਕਰਦੇ ਹੈ, ਕਰਤਾਰਪੁਰ 'ਚ ਰਹਿਣ ਵਾਲਾ ਹਰ ਸਿੱਖ ਕੰਮ ਕਰਦਾ ਸੀ, ਸਣੇ ਗੁਰੂ ਨਾਨਕ ਹਲ ਗੁਰੂ ਨਾਨਕ ਵੀ ਵਾਹੁਣ ਜਾਂਦੇ ਸੀ, ਕਰਤਾਰਪੁਰ ਦੇ ਵਿੱਚ ਇੱਕੋ ਖੂਹ ਤੋਂ ਸਾਰੇ ਪਾਣੀ ਭਰਦੇ ਸੀ, ਕਰਤਾਰਪੁਰ ਵਿੱਚ ਦਸਵੰਧ ਕੱਢਦੇ ਸੀ, ਜਿਵੇਂ ਤੁਸੀਂ ਟੈਕਸ ਭਰਦੇ ਹੋ ਕਰਤਾਰਪੁਰ ਵਿੱਚ ਦਸਵੰਧ ਕੱਢਦੇ ਸੀ, ਇੱਕ ਸਾਂਝਾ ਵਿਦਿਆਲਾ ਸੀ ਅਤੇ ਇੱਕ ਸਾਂਝਾ ਦਵਾਖਾਨਾ ਸੀ, ਸੁਣਿਓ, ਜਿੱਥੋਂ ਸਾਰੇ ਦਵਾਈ ਲੈਂਦੇ ਆ ਸਾਂਝਾ ਦਵਾਖਾਨਾ, ਅਤੇ ਜਿੱਥੇ ਸਾਰੇ ਪੜ੍ਹਾਈ, ਇੱਧਰ ਸੁਣਿਓ, ਜਿੱਥੇ ਸਾਰੇ ਪੜ੍ਹਾਈ ਕਰਦੇ ਆ ਇੱਕ ਸਾਂਝੀ ਧਰਮਸ਼ਾਲਾ, ਐਜੂਕੇਸ਼ਨ ਲੈਣ ਵਾਸਤੇ ਦਸਵੰਧ ਕੱਢਦੇ ਸੀ ਸਕੂਲ ਸਾਂਝਾ, ਅਤੇ ਦਵਾਈ ਜਿੱਥੋਂ ਮਿਲਦੀ ਸੀ ਦਵਾਖਾਨਾ ਸਾਂਝਾ, ਉਹ ਚੱਲਦੇ ਦੋਵੇਂ ਕਾਹਦੇ ਨਾਲ ਸੀ, ਸਾਰੇ ਪਿੰਡ ਦੇ ਦਸਵੰਧ ਨਾਲ, ਇਹ ਟੈਕਸਾਂ ਦਾ ਸਿਸਟਮ ਸੀ। ਹਫ਼ਤੇ ਵਿੱਚ ਇੱਕ ਦਿਨ ਸਫਾਈ ਕਰਦੇ ਸੀ, ਭਾਈ ਲਹਿਣੇ ਵਰਗਾ ਸਿੱਖ ਰੋਲ ਮਾਡਲ ਬਣਾਇਆ, ਸੁਣੋ, ਗੁਰੂ ਨਾਨਕ ਦਾ ਸਿੱਖ ਮਾਡਲ ਭਾਈ ਲਹਿਣਾ ਅਤੇ ਪਿੰਡ ਕਰਤਾਰਪੁਰ, ਇਹ ਮਾਡਲ ਬਣਾ ਕੇ ਵਿਖਾਇਆ ਉਸ ਵੇਲੇ ਦੇ ਲੋਕਾਂ ਨੂੰ ਵੀ ਇੱਦਾਂ ਦਾ ਪਿੰਡ ਚਾਹੀਦਾ ਜਿੱਥੇ ਕੋਈ ਜਾਤ ਪਾਤ ਨਾ ਹੋਵੇ, ਅਤੇ ਇੱਦਾਂ ਦਾ ਬੰਦਾ ਚਾਹੀਦਾ ਇੱਦਾਂ ਕੰਮ ਕਰੇ, ਇਹ ਪੈਸ਼ਨ ਹੋਵੇ, ਅਤੇ ਅਗਲਿਆਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਕਰਤਾਰਪੁਰ ਦਾ ਮਤਲਬ ਇਹਦੇ ਵਰਗਾ ਪਿੰਡ ਹੋਰ ਵੀ ਬਣੇਗਾ, ਤੀਜਾ ਚੌਥਾ ਪੰਜਵਾਂ ਦਸਵਾਂ ਇੱਦਾਂ ਚੱਲੇਗਾ ਕੰਮ। ਉਹਨਾਂ ਨੇ ਫਿਰ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਉਹਦੇ ਹੀ ਕਬਜ਼ਾ ਕਰ ਲਿਆ, ਪੁੱਤਰ ਦੇ ਦਿਮਾਗ 'ਚ ਬਹਿ ਕੇ ਸਾਰਾ ਕਰਤਾਰਪੁਰ ਦਾ ਖਲਾਰਾ ਪੈ ਗਿਆ। ਫਿਰ ਗੁਰੂ ਅੰਗਦ ਸਾਹਿਬ ਕਹਿੰਦੇ ਕੋਈ ਨਹੀਂ, ਉਹਨਾਂ ਨੇ ਖਡੂਰ ਸਾਹਿਬ ਉੱਦਾਂ ਦਾ ਵਸਾ ਕੇ ਵਿਖਾਇਆ, ਇੱਦਾਂ ਵੀ ਹੋ ਸਕਦਾ। ਗੁਰੂ ਸਾਹਿਬ ਚਲੇ ਗਏ, ਫਿਰ ਗੋਇੰਦਵਾਲ ਸਾਹਿਬ ਉੱਦਾਂ ਦਾ ਵਸਾਇਆ, ਫਿਰ ਗੋਇੰਦਵਾਲ ਸਾਹਿਬ 'ਤੇ ਕਬਜ਼ਾ ਹੁੰਦਾ, ਫਿਰ ਅੰਮ੍ਰਿਤਸਰ ਵਸਾਉਂਦੇ ਹੈ, ਫਿਰ ਅੰਮ੍ਰਿਤਸਰ ਵਿੱਚ ਮਸੰਦਾ ਬਣ, ਫਿਰ ਹੁਣ ਤਰਨ ਤਾਰਨ ਵੱਸਦਾ, ਫਿਰ ਇੱਦਾਂ ਹੀ ਕਹਿ ਲਓ ਅਨੰਦਪੁਰ ਸਾਹਿਬ ਵੱਸਦਾ। ਅਨੰਦਪੁਰ ਵਿੱਚ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ, ਪਰ ਅੱਜ ਤੁਹਾਨੂੰ ਲੱਗਦਾ ਕੋਈ ਪੰਜਾਬ 'ਚ ਇੱਕ ਪਿੰਡ ਐਸਾ ਵਿਖਾ ਸਕਦੇ ਹੋ ਜਿੱਥੇ ਜਾਤ ਨਾ ਹੋਵੇ? ਹਰ ਪਿੰਡ 'ਚ ਜਾਤ ਪੁੱਛਦਾ, ਵਿਹੜੇ ਵਾਲਿਆਂ ਦੇ ਘਰ ਅੱਡ ਹੈ, ਜੱਟਾਂ ਦੇ ਘਰ ਅੱਡ ਹੈ, ਇੱਦਾਂ ਹੀ ਰਹਿੰਦੇ ਆਪਾਂ ਸਾਰੇ। ਪਰ ਆਹ ਜਿਹੜਾ ਅਮਰੀਕਾ ਕੈਨੇਡਾ ਤੁਸੀਂ ਕਹਿੰਦੇ ਨਾ ਵੀ ਇੱਥੇ ਕੋਈ ਜਾਤ ਨਹੀਂ ਪੁੱਛਦਾ, ਇੱਕ ਦਿਨ ਕਰਤਾਰਪੁਰ ਇੱਦਾਂ ਦਾ ਹੈ ਸੀ ਮਾਡਲ। ਇੱਥੋਂ ਦੇ ਬੰਦਿਆਂ ਨਾਲ ਜਿੱਦਣ ਗੱਲ ਕਰੋ ਨਾ, ਉਹਨਾਂ ਨੂੰ ਆਪਣੀ ਹਿਸਟਰੀ ਦੱਸੋ ਵੀ ਸਾਡੇ ਵੀ ਕਿਤੇ ਸੁਪਨਾ ਲਿਆ ਸੀ, ਪਰ ਬ੍ਰਾਹਮਣ ਦਾ ਜਾਲ ਹੀ ਇੱਡਾ ਆਲੇ ਦੁਆਲੇ ਪੁਜਾਰੀ ਦਾ ਪਾਇਆ ਹੋਇਆ ਸੀ ਵੀ ਉਹ ਸੋਚ ਨੂੰ ਇਹਨਾਂ ਨੇ ਵਧਣ ਫੁੱਲਣ ਨਹੀਂ ਦਿੱਤਾ। ਆਹ ਸੰਵਿਧਾਨ ਸੀ ਸਾਡਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਸੰਵਿਧਾਨ ਸੀ ਸਾਡਾ। ਇਹਨੂੰ ਰਲਾ ਕੇ ਵੇਖੋ, ਆਪਣੇ ਸੰਵਿਧਾਨ ਦੀ ਗੱਲ ਕਰਦੇ ਅਮਰੀਕਾ ਕੈਨੇਡਾ ਦੀ, ਜਰਾ ਆਹ ਮਿਲਾ ਕੇ ਵੇਖੋ। ਕੋਈ ਜਾਤ ਪਾਤ ਨਹੀਂ, ਕੋਈ ਊਚ ਨੀਚ ਨਹੀਂ, ਇੱਥੇ ਸਾਰਿਆਂ ਨੂੰ ਬਰਾਬਰ ਦੀ ਗੱਲ ਕੀਤੀ ਗਈ ਸੀ। ਲੰਗਰ ਦਾ ਕੋਨਸੈਪਟ ਆਪਾਂ ਪਹਿਲੇ ਦਿਨ ਕੀਤੀ ਵੀ ਲੰਗਰ ਇੱਦਾਂ ਚਾਹੀਦਾ, ਵੱਡਾ ਕਰੋ ਲੰਗਰ ਨੂੰ, ਬਹੁਤ ਵੱਡਾ ਲੰਗਰ ਦਾ ਰੂਪ ਬਣਾਓ। ਆਪਣੇ ਬੱਚਿਆਂ ਨੂੰ ਦੱਸੋ ਵੀ ਜੋ ਤੁਹਾਨੂੰ ਇੱਥੇ ਚੰਗਾ ਦਿਸਦਾ ਹੈ, ਕਦੇ ਇਹ ਚੰਗਾ ਕਰਤਾਰਪੁਰ ਵਿੱਚ ਵੀ ਸੀ, ਕਦੇ ਇਹ ਚੰਗਾ ਅਨੰਦਪੁਰ ਸਾਹਿਬ ਵਿੱਚ ਵੀ ਸੀ। ਲੋਕੀ ਅਨੰਦਪੁਰ ਸਾਹਿਬ ਵੱਲ ਐਵੇਂ ਹੀ ਖਿੱਚੇ ਨਹੀਂ ਸੀ ਆਉਂਦੇ, ਮਨ ਚੱਲ ਅਨੰਦਪੁਰ ਵੱਲ, ਲੋਕੀ ਭੱਜੇ ਹੋ, ਚਲੋ ਅਨੰਦਪੁਰ ਚੱਲੀਏ, ਚਲੋ ਅਨੰਦਪੁਰ ਚੱਲੀਏ, ਜਿਵੇਂ ਅੱਜ ਕਹਿੰਦੇ ਕੈਨੇਡਾ ਚੱਲੀਏ, ਅੱਜ ਚੱਲੀਏ ਜੀ ਅਮਰੀਕਾ ਨੂੰ, ਉਦੋਂ ਕਹਿੰਦੇ ਸੀ ਚਲੋ ਅਨੰਦਪੁਰ, ਉੱਥੇ ਉੱਥੇ ਕੋਈ ਜਾਤ ਪਾਤ ਨਹੀਂ ਪੁੱਛਦਾ, ਉੱਥੇ ਕੋਈ ਮਜ਼ਾਕ ਥੋੜ੍ਹਾ ਕਰਦਾ, ਤੂੰ ਮਜ਼ਬੀ ਆ ਗਿਆ ਤੇ, ਉੱਥੇ ਕੋਈ ਮਜ਼ਾਕ ਕਰਦਾ ਤੂੰ ਚਮਾਰਾਂ ਦਾ ਮੁੰਡਾ, ਉੱਥੇ ਕੋਈ ਮਜ਼ਾਕ ਕਰਦਾ ਤੂੰ ਚੁਲਾਹਾ ਆ ਗਿਆ, ਇੱਥੇ ਚਲੋ ਅਨੰਦਪੁਰ ਚੱਲੀਏ, ਜਿੱਥੇ ਬੰਦੇ ਦੀ ਕਦਰ ਹੈ, ਬੰਦੇ ਨੂੰ ਬੰਦਾ ਸਮਝਿਆ ਜਾਂਦਾ, ਜਿੱਥੇ ਉੱਥੇ ਕਦਰ ਹੈ ਜਿੱਥੇ ਜਾ ਰਹੇ ਹੋ। ਇਹ ਕਦੇ ਅਨੰਦਪੁਰ ਵੀ ਇੱਦਾਂ ਦਾ ਸੀ, ਅੱਜ ਉਹ ਅੱਜ ਬਾਹਰ ਵੇਖ ਰਹੇ ਨੇ, ਪ੍ਰੈਕਟੀਕਲ ਕਰਤਾ, ਲਾਗੂ ਕਰਕੇ ਵਿਖਾਤਾ ਇਹਨਾਂ ਸਰਕਾਰਾਂ ਨੇ, ਕੰਟਰੀਆਂ ਨੇ, ਕਦੇ ਇਹ ਅਨੰਦਪੁਰ ਵਿੱਚ ਵੀ ਹੋ ਚੁੱਕਿਆ। ਸਾਡੇ ਬੱਚਿਆਂ ਨੂੰ ਦੱਸੋ, ਭੱਜਦੇ ਸੀ ਲੋਕ ਸਾਰੇ, ਲਓ ਇੱਕ ਵਾਰ ਜਾਂਦੀ ਵਾਰ ਪੜ੍ਹਦੇ ਹਾਂ।
ਜਿੱਥੇ ਰਹਿੰਦੇ ਬੇਪਰਵਾਹ, ਜਿੱਥੇ ਰਹਿੰਦੇ ਬੇਪਰਵਾਹ, ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਜਿੱਥੇ ਰਹਿੰਦੇ ਬੇਪਰਵਾਹ, ਅਨੰਦਪੁਰ ਵੱਲ ਤੁਰ ਚੱਲੀਏ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਜਿੱਥੇ ਰਹਿੰਦੇ ਬੇਪਰਵਾਹ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਸਦਰ ਪਵੇ ਸਦਰਾਂ ਦੀ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਭੈਣਾ ਬੋਲੋ ਕਦਰ ਪਵੇ। ਜਿੱਥੇ ਕਦਰ ਪਵੇ ਵੇ ਕਦਰਾਂ ਦੀ, ਮਨ
ਚੱਲ ਚੱਲੀਏ ਤੁਰ ਚੱਲੀਏ, ਮਨ
ਜਿੱਥੇ ਕਦਰ ਪਵੇ ਵੇ ਕਦਰਾਂ ਦੀ, ਜਿੱਥੇ ਕਦਰ ਪਵੇ ਵੇ ਕਦਰਾਂ ਦੀ, ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, 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 ਜਿੱਥੇ ਰਹਿੰਦੇ ਖੁਰ ਵੱਲ ਤੁਰ ਚੱਲੀਏ ਮਨ ਚੱਲ ਨੰਦ ਖੁਰ ਵੱਲ ਤੁਰ ਚੱਲੀਏ ਖੁਰ ਵੱਲ ਤੁਰ ਚੱਲੀਏ
ਕਰੀ ਜਾਂਦੇ ਨੇ ਪੱਕੇ ਵਿਸ਼ਵਾਸ ਪ੍ਰਤੀਤਾਂ ਕਰੀ ਜਾਂਦੇ ਨੇ ਲਈ ਬੈਠੇ ਤੇਰੇ ਜੋ ਸਕੂਲ ਵਿੱਚ ਦਾਖਲੇ ਪਾਈ ਬੈਠੇ ਮੰਜ਼ਲਾਂ ਮੁਕਾਈ ਬੈਠੇ ਫਾਸਲੇ ਨਵੇਂ ਵਿਦਿਆਰਥੀ ਵੀ ਫੀਸਾਂ ਭਰੀ ਜਾਂਦੇ ਨੇ ਐਵੇਂ ਤੇ ਨਹੀਂ ਸਾਰੇ
ਤਾਰੀਫਾਂ ਕਰੀ ਜਾਂਦੇ
ਆਨੰਦਪੁਰ ਦੀ ਤਾਰੀਫ ਐਵੇਂ ਨਹੀਂ ਸੀ ਹੋ ਰਹੀ ਉਦੋਂ ਉੱਥੇ ਸਾਰਿਆਂ ਨਾਲੋਂ ਕੁਛ ਵੱਖਰਾ ਹੋ ਰਿਹਾ ਸੀ ਕੋਈ ਚੀਜ਼ ਐਸੀ ਸੀ ਜਿਹੜੀ ਖਿੱਚਦੀ ਸੀ ਐਂ ਲੱਗਦਾ ਸੀ ਜਦ ਉੱਥੇ ਬੰਦੇ ਨੂੰ ਬੰਦਾ ਸਮਝਿਆ ਜਾਂਦਾ ਉੱਥੇ ਕਦਰ ਪੈਂਦੀ ਹੈ ਤਾਂ ਆਉਂਦੇ ਸੀ ਆਨੰਦਪੁਰ ਸਾਹਿਬ ਆਹ ਝਲਕ ਸੀ ਜਿਹੜੇ ਇੱਥੇ ਤੁਸੀਂ ਕਹਿੰਦੇ ਕਦਰ ਪਾ ਕਦਰ ਪੈਂਦੀ ਜੀ ਇੱਥੇ ਬੰਦੇ ਇੱਥੇ ਜੀ ਇਹ ਇਹ ਗੱਲਾਂ ਉੱਥੇ ਹੋ ਚੁੱਕੀਆਂ ਇਹਨਾਂ ਇੱਥੋਂ ਦੇ ਬੱਚਿਆਂ ਨੂੰ ਸਾਡੇ ਬੱਚੇ ਦੱਸਣ ਵੀ ਕਦੇ ਇੱਦਾਂ ਹੋਇਆ ਸੀ ਪਰ ਉਹ ਗੱਲ ਵੱਖ ਹੈ ਵੀ ਗੁਲਾਮੀ ਦਾ ਜਿਹੜਾ ਗਲਬਾ ਫਿਰ ਸਾਡੇ 'ਤੇ ਪੈ ਗਿਆ ਪੁਜਾਰੀ ਨੇ ਫਿਰ ਗੁਲਾਮ ਬਣਾ ਲਿਆ ਜਿਹੜੇ ਸਾਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ ਉਹ ਫਿਰ ਸਾਡੇ ਸਿਰ 'ਤੇ ਬਹਿ ਗਏ ਉਹ ਭਾਵੇਂ ਧਾਰਮਿਕ ਹੋਣ ਸਾਡੇ ਸਿਰ 'ਤੇ ਬਹਿ ਗਏ ਭਾਵੇਂ ਰਾਜਨੀਤਿਕ ਸਾਡੇ ਸਿਰ 'ਤੇ ਬਹਿ ਗਏ ਕਹਿੰਦੇ ਉਹ ਸਾਡੇ ਸਿਰ 'ਤੇ ਬਹਿ ਕੇ ਫਿਰ ਉਹਨਾਂ ਨੇ ਸਾਨੂੰ ਗੁਲਾਮ ਬਣਾ ਦਿੱਤਾ ਪਰ ਸਾਡੇ ਬਾਪੂ ਨੇ ਸਾਨੂੰ ਬਹੁਤ ਖੋਲ੍ਹਣ ਦੀ ਕੋਸ਼ਿਸ਼ ਕੀਤੀ ਕਲਗੀਆਂ ਵਾਲੇ ਨੇ ਆਜ਼ਾਦ ਕਰਨ ਦੀ ਕੋਸ਼ਿਸ਼ ਕੀਤੀ ਵੀ ਖੁਦ ਮੁਖਤਿਆਰ ਹੋ ਕੇ ਆਜ਼ਾਦ ਹੋ ਕੇ ਸੋ ਆਓ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਪ੍ਰਬੰਧਕ ਵੀਰਾਂ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਾਹਿਬ ਦਾ ਸਭ ਦਾ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਹੈ ਜਿਨ੍ਹਾਂ ਰਲ ਮਿਲ ਬੈਠਣ ਦਾ ਸੁਭਾਗ ਬਖਸ਼ਿਆ ਤਿੰਨੇ ਦਿਨ ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰ ਦਿਓ ਜੀ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਦੁਬਾਰਾ ਮੌਕਾ ਮਿਲਿਆ ਕਦੇ ਫਿਰ ਦਰਸ਼ਨ ਕਰਾਂਗੇ ਕੱਲ੍ਹ ਤੋਂ ਐਡਮਿੰਟਨ ਦੀਵਾਨ ਨੇ ਰਾਤ ਦੇ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਨੀ ਐਤਵਾਰ ਦੀਵਾਨ ਨੇ ਸ਼ਨੀਵਾਰ ਰਾਤ ਦਾ ਐਤਵਾਰ ਦੁਪਹਿਰ ਦਾ 12 ਤੋਂ 2 ਅਤੇ ਸੋਮਵਾਰ ਫਿਰ ਰਾਤ ਦਾ 3 ਦੀਵਾਨ ਹੈ ਐਡਮਿੰਟਨ ਗੁਰਦੁਆਰਾ ਸਾਹਿਬ ਦੇ ਵਿੱਚ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦੇ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਰੀਆਂ ਸ਼ਬਦ
ਗਾਵਣ ਸ਼ਬਦ ਵਾਲੀ ਕਲਾ ਜਿੰਦਰ ਧਾਰੀਆ ਮਨ ਤੋਂ ਬੁਲਵਾ ਰਹੀ ਤੇ ਕਾਲਾ